And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਬਾਕੀ ਧੁੰਦ ਵਗੈਰਾ ਬਹੁਤ ਆ ਬਾਹਰ ਅੱਜ,
ਵਿਜੀਬਿਲਟੀ ਲੋ ਆ।
ਹਾਂ, ਰੇਡੀਓ 'ਤੇ ਦਿਖਾਈ ਨਹੀਂ ਦੇ ਰਹੇ ਤੁਸੀਂ?
ਹਾਂ, ਧੁੰਦਲੇ ਵੀ ਨੇ।
ਹੁਣ ਲਾਈਟਾਂ ਔਨ ਹੋ ਗਈਆਂ ਵਾਸੂ ਜੀ,
ਹੁਣ ਠੀਕ।
ਹੁਣ ਤੁਸੀਂ
ਚਾਨਣ ਹੋ ਗਿਆ?
ਚਾਨਣ ਹੋ ਗਿਆ। ਅੱਛਾ ਨਹੀਂ, ਪਰ ਔਨ ਅ ਸੀਰੀਅਸ ਨੋਟ, ਕਈ ਥਾਵਾਂ 'ਤੇ ਵਾਸੂ ਜੀ ਬਲੈਕ ਆਈਸ ਵੀ ਸੜਕਾਂ 'ਤੇ ਰਿਪੋਰਟ ਕੀਤੀ ਜਾ ਰਹੀ ਹੈ। ਸੋ ਡਰਾਈਵਰਸ ਨੂੰ ਬੇਨਤੀ ਇਹ ਆ ਕਿ ਰਫ਼ਤਾਰ ਦਾ ਜ਼ਰੂਰ ਖਿਆਲ ਰੱਖੋ, ਬੇਸਿਕ ਗੱਲਾਂ ਸਾਹਮਣੇ ਵਾਲੀ ਗੱਡੀ ਤੋਂ ਵਿੱਥ ਰੱਖ ਕੇ ਚੱਲੋ, ਅਤੇ ਜਿੱਥੇ ਜਿੱਥੇ ਹੋਇਆ ਵਿੱਥ ਧੁੰਦ ਜ਼ਿਆਦਾ ਹੈਗੀ, ਜਿਹੜਾ ਫੋਗੀ ਪੈਚਿਸ ਅਤੇ ਜਿਹੜੇ ਬਲਿੰਕਰਸ ਹੁੰਦੇ ਨੇ, ਜਿਹੜੀਆਂ ਚਾਰੋਂ ਲਾਈਟਸ ਹੁੰਦੀਆਂ ਨੇ, ਉਹ ਜ਼ਰੂਰ ਔਨ ਕਰ ਲਓ, ਸੋ ਦੈਟ ਬਾਕੀ ਦਾ ਟ੍ਰੈਫਿਕ ਤੁਹਾਨੂੰ ਈਜ਼ਲੀ ਵੇਖ ਸਕੇ। ਸੋ ਬੇਸਿਕ ਗੱਲਾਂ, ਪਰ ਆਪਣੀ ਸੁਰੱਖਿਆ ਨੂੰ ਜ਼ਰੂਰ ਧਿਆਨ 'ਚ ਰੱਖੋ। ਪੈਡੈਸਟ੍ਰੀਅਨਸ ਹੋਰ ਜ਼ਿਆਦਾ ਚੁਕੰਨੇ ਰਹਿ ਕੇ ਚੱਲਣ, ਪਲੀਜ਼, ਨੋ ਡਿਸਟਰੈਕਟਿਡ ਵਾਕਿੰਗ। ਡਰਾਈਵਰਸ ਵਾਸਤੇ ਤਾਂ ਹਮੇਸ਼ਾ ਇਹ ਤਾਕੀਦ ਹੋਇਆ ਹੀ ਕਰਦੀ ਹੈ ਕਿ ਨੋ ਡਿਸਟਰੈਕਟਿਡ ਡਰਾਈਵਿੰਗ ਐਟ ਆਲ। ਬਾਕੀ ਵਾਸੂ ਜੀ, ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੇ ਜਿਹੜੀ ਨਵੀਂ ਆਪਣੀ ਕੈਬਨਿਟ ਚੁਣੀ ਹੈ, ਉਹਦੇ ਨਾਲ ਕੱਲ੍ਹ ਪਹਿਲੀ ਮੁਲਾਕਾਤ ਕੀਤੀ, ਅਤੇ ਉਹਦੇ ਵਿੱਚ ਦੇਖੋ ਵੱਖੋ ਵੱਖਰੇ ਜਿਹੜੇ ਇਸ਼ੂ ਸੀਗੇ, ਕਿਉਂਕਿ ਹੁਣ ਜਿਹੜੀ ਧਮਕੀ ਡੋਨਲਡ ਟਰੰਪ ਨੇ ਇਸ ਹਫ਼ਤੇ ਦਿੱਤੀ ਹੈ ਟੈਰਿਫ ਲਗਾਉਣ ਦੀ, ਉਹਦਾ BC ਦੇ ਉੱਪਰ ਵੀ, BC ਦੇ ਰਿਸੋਰਸ ਸੈਕਟਰ ਦੇ ਉੱਪਰ ਬੜਾ ਇੰਪੈਕਟ ਪੈਣਾ, ਉਹ ਗੱਲਾਂ ਤਾਂ ਹੋਈਆਂ ਸੋ ਹੋਈਆਂ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਉਹ ਗੱਲ ਕੱਲ੍ਹ ਫੈਡਰਲ ਪੱਧਰ 'ਤੇ ਜਿੰਨੇ ਵੀ ਕੈਨੇਡਾ ਦੇ ਸੂਬਾਈ ਪ੍ਰੀਮੀਅਰਸ ਨੇ ਉਹਨਾਂ ਨਾਲ, ਪ੍ਰਧਾਨ ਮੰਤਰੀ ਨੇ ਵੀ ਕੱਲ੍ਹ ਉਹ ਗੱਲ ਕੀਤੀ ਆ। ਪਰ ਜੇ ਅਸੀਂ BC ਦੀ ਵਿਧਾਨ ਸਭਾ ਦੇ ਕੰਟੈਕਸਟ 'ਚ ਗੱਲ ਕਰੀਏ, ਜਦੋਂ ਇਲੈਕਸ਼ਨ ਹੋਇਆ ਸੀ, ਉਸ ਤੋਂ ਬਾਅਦ DVDB ਦਾ ਇਹ ਕਹਿਣਾ ਸੀ ਕਿ ਦੇਖੋ ਜੀ, ਨਵੀਂ ਸਰਕਾਰ ਜਦੋਂ ਬਣਦੀ ਆ, ਅਸੀਂ ਤਾਂ ਤਿਆਰੀ ਖਿੱਚੀ ਆ ਵੀ ਨਾਲ ਦੀ ਨਾਲ ਅਸੀਂ ਕੰਮ ਕਰਨੇ ਨੇ ਆਉਂਦੇ ਸਾਰੀ, ਵੀ ਵਕਤ ਜ਼ਾਇਆ ਨਹੀਂ ਕਰਨਾ। ਉਹ ਕੀ ਹੈਗਾ ਉਹ ਫਰੇਜ਼, ਵੀ ਵਾਂਟ ਟੂ ਹਿੱਟ ਦ ਗਰਾਊਂਡ ਰਨਿੰਗ, ਵੀ ਇੱਕਦਮ ਨਾਲ ਦੀ ਨਾਲ ਹੀ ਪੈਂਦੀ ਸੱਟੇ ਨਾਲ ਦੀ ਨਾਲ ਭੱਜ ਪੈਣਾ, ਵੀ ਫਟਾਫਟ ਕੰਮ ਕਰਨੇ ਨੇ। ਪਰ ਵਾਸੂ ਜੀ, ਸਾਨੂੰ ਇਹ ਪਤਾ ਵੀ ਪਹਿਲਾਂ ਤਾਂ ਇਲੈਕਸ਼ਨ ਤੋਂ ਬਾਅਦ ਵੈਸੇ ਹੀ ਮਹੀਨਾ ਲੱਗ ਗਿਆ ਨਵੀਂ ਕੈਬਨਿਟ ਸਥਾਪਿਤ ਕਰਦੇ ਕਰਦੇ, ਹੁਣ ਉਸ ਤੋਂ ਮਗਰੋਂ ਜਿਹੜਾ ਵਿਧਾਨ ਸਭਾ ਦਾ ਇੱਕ ਦਿਨ ਦੀ ਸਿਟਿੰਗ ਵੀ ਸੱਦੀ ਜਾਣੀ ਸੀ, ਉਹ ਵੀ ਪਿਛਲੇ ਦਿਨ ਹੀ ਖ਼ਬਰ ਆ ਗਈ ਸੀ ਇਸੇ ਹਫ਼ਤੇ ਕਿ ਸਿਟਿੰਗ ਇਸ ਸਾਲ ਨਹੀਂ ਸੱਦੀ ਜਾਣੀ, ਫਰਵਰੀ ਦੇ ਵਿੱਚ ਸਿਟਿੰਗ ਹੋਣੀ ਆ। ਹੁਣ ਤਰੀਕ ਪਤਾ ਲੱਗ ਗਈ ਹੈ ਕਿ ਸਿਟਿੰਗ ਕਦੋਂ ਹੋਣੀ ਹੈ ਅਤੇ ਬਜਟ ਕਦੋਂ ਪੇਸ਼ ਹੋਏਗਾ, ਅਤੇ ਇਹਨਾਂ ਚੀਜ਼ਾਂ ਦੇ ਨਾਲ ਲਿੰਕਡ ਹੈ ਕਿ ਉਹ $500 ਤੋਂ ਲੈ ਕੇ $1,000 ਵਾਲੇ ਜਿਹੜੇ ਚੈੱਕ ਨੇ, ਜਿਨ੍ਹਾਂ ਦਾ ਵਾਅਦਾ ਇਲੈਕਸ਼ਨ ਕੈਂਪੇਨ ਦੌਰਾਨ ਕੀਤਾ ਸੀ, ਵੀ ਉਹ ਵੀ ਕਦੋਂ ਕਦੋਂ ਆਉਣਗੇ, ਇਹ ਕਦੋਂ ਆਉਣ ਦੇ ਆਸਾਰ ਨੇ।
ਸੋ 18 ਫਰਵਰੀ ਤੋਂ 29 ਮਈ ਤੱਕ ਹੋਏਗਾ BC ਲੈਜਿਸਲੇਚਰ ਦਾ ਪਹਿਲਾ ਜਿਹੜਾ ਨਵਾਂ ਸੈਸ਼ਨ
ਜੀ।
ਸੋ 18 ਫਰਵਰੀ ਤੋਂ 29 ਮਈ
ਜੀ,
ਤੇ ਇਸ ਦੌਰਾਨ ਬਜਟ ਵੀ ਪੇਸ਼ ਕੀਤਾ ਜਾਣਾ। ਬਜਟ ਪੇਸ਼ ਕੀਤਾ ਜਾਏਗਾ 4 ਮਾਰਚ ਨੂੰ, ਤੇ ਪ੍ਰੀਮੀਅਰ DVDB ਨੇ ਕੱਲ੍ਹ ਸਪਸ਼ਟ ਕੀਤਾ ਕਿ ਜਿਹੜੇ ਉਹ $500 ਜਾਂ $1,000 ਵਾਲੇ ਜਿਹੜੇ ਚੈੱਕ ਨੇ ਜੇ ਉਹ ਭੇਜਣੇ ਨੇ, ਉਹਦੇ ਵਾਸਤੇ ਲੈਜਿਸਲੇਸ਼ਨ ਪਾਸ ਕਰਨੀ ਪੈਣੀ ਹੈ, ਪੈਸੇ ਪਾਸ ਕਰਾਉਣੇ ਪੈਣਗੇ। ਹੋ ਸਕਦਾ ਕਿ ਉਹਨਾਂ ਨੂੰ ਬਜਟ ਦੇ ਵਿੱਚ ਹੀ ਪਾਸ ਕਰਾਇਆ ਜਾਵੇ, ਤੇ ਉਹਦੇ ਵਾਸਤੇ ਫਿਰ ਜੇ ਲੈਜਿਸਲੇਸ਼ਨ ਪੇਸ਼ ਕਰਨੀ ਪੈਣੀ ਹੈ ਤਾਂ ਲੈਜਿਸਲੇਚਰ ਦਾ ਸੈਸ਼ਨ ਸੱਦਣਾ ਪੈਣਾ। ਸੈਸ਼ਨ ਜਿਹੜਾ 18 ਫਰਵਰੀ ਤੋਂ ਪਹਿਲਾਂ ਆ ਨਹੀਂ ਰਿਹਾ। ਸੋ ਇਸ ਕਰਕੇ ਜਦੋਂ ਇਹ ਕੱਲ ਗੱਲ ਸਪਸ਼ਟ ਹੋਈ ਕਿ ਤਰੀਕਾਂ ਕੀ ਨੇ ਬਜਟ ਦੀਆਂ ਤੇ ਸੈਸ਼ਨ ਦੀਆਂ, ਉਸ ਤੋਂ ਬਾਅਦ ਐਜ਼ ਐਕਸਪੈਕਟਿਡ ਆਪੋਜੀਸ਼ਨ ਪਾਰਟੀ ਵੱਲੋਂ ਬਿਆਨ ਜਾਰੀ ਕਰ ਦਿੱਤਾ ਗਿਆ। BC ਕੰਜ਼ਰਵੇਟਿਵ ਪਾਰਟੀ ਜੌਨ ਰਸਟੈਡ, ਉਹਨਾਂ ਨੇ ਕਿਹਾ ਕਿ ਇਹਨਾਂ ਨੇ ਵਾਅਦੇ ਤਾਂ ਬਹੁਤ ਸਾਰੇ ਕੀਤੇ ਸੀਗੇ, ਅਫੋਰਡੇਬਿਲਟੀ ਨੂੰ ਲੈ ਕੇ ਕਹਿੰਦੇ ਸੀ ਅਸੀਂ ਬਹੁਤ ਚਿੰਤਿਤ ਹੈਗੇ ਹਾਂ, ਜੇ ਸੱਚੀ ਮੁੱਚੀ ਚਿੰਤਿਤ ਹੋ ਤਾਂ ਫਿਰ ਇਹ ਜਿਹੜਾ ਸੈਸ਼ਨ ਹੈ ਇਹਨੂੰ ਜਲਦੀ ਕਾਲ ਕਰੋ ਅਤੇ ਇਹ ਜਿਹੜੀ ਮਦਦ ਆ ਇਹ ਜਲਦ ਤੋਂ ਜਲਦ ਮੁਹੱਈਆ ਕਰਾਈ ਜਾਵੇ।
ਜੌਨ ਰਸਟੈਡ ਨੇ ਕੱਲ੍ਹ ਇਹ ਕਿਹਾ ਵੀ ਤੁਸੀਂ ਡੈਮੋਕ੍ਰੇਸੀ ਨੂੰ ਡਿਲੇ ਕਰ ਰਹੇ ਹੋ, ਸਟੋਪ ਡਿਲੇਇੰਗ ਡੈਮੋਕ੍ਰੇਸੀ, ਅਤੇ ਜਿਹੜੀਆਂ ਫੈਮਿਲੀਜ਼ ਨੂੰ ਹੈਲਪ ਦੀ ਜ਼ਰੂਰਤ ਆ ਉਹਨਾਂ ਨੂੰ ਤੁਸੀਂ ਉਹ ਹੈਲਪ ਵੀ ਡਿਨਾਈ ਕਰ ਰਹੇ ਹੋ ਜੇ ਸੈਸ਼ਨ ਲੇਟ ਸ਼ੁਰੂ ਹੁੰਦਾ। ਪਰ ਵਾਸੂ ਜੀ, ਹੁਣ ਦੇਖ ਲਓ ਵੀ ਜੇ 18 ਫਰਵਰੀ ਨੂੰ ਸੈਸ਼ਨ ਸ਼ੁਰੂ ਹੁੰਦਾ, ਉਸ ਤੋਂ ਬਾਅਦ ਆ ਮਤਾ, ਜਿਵੇਂ ਤੁਸੀਂ ਦੱਸਿਆ ਵੀ ਪ੍ਰੀਮੀਅਰ ਨੇ ਕਿਹਾ ਕਿ ਇਹ ਜਿਹੜੇ ਪੈਸੇ ਭੇਜਣੇ ਨੇ ਜਿਹੜਾ ਟੈਕਸ ਦੇ ਵਿੱਚ ਰਿਲੀਫ, ਉਹਨੂੰ ਹੁਣ ਅਫੋਰਡੇਬਿਲਿਟੀ ਚੈੱਕ ਕਹਿਣਗੇ, ਗਰੋਸਰੀ ਰੀਬੇਟ ਕਹਿਣਗੇ, ਕੀ ਕਹਿਣਗੇ ਉਹ ਪਤਾ ਨਹੀਂ, ਜੋ ਵੀ ਉਹਦਾ ਨਾਮ ਨੋਮਨਕਲੇਚਰ ਤੇ ਦੇਖ, ਨੋਮਨਕਲੇਚਰ ਉਹ ਵੇਖਦੇ ਆ ਕੀ ਰਹਿੰਦਾ, ਪਰ ਉਹ ਜਿਹੜੇ ਪੈਸੇ ਨੇ ਉਹ ਹੁਣ ਹੋ ਸਕਦਾ ਮਾਰਚ ਈਵਨ ਅਪ੍ਰੈਲ ਤੱਕ ਨਾ ਆਉਣ, ਤੇ ਅਸੀਂ ਕੱਲ ਵੀ ਗੱਲ ਕਰਦੇ ਸੀ ਵੀ ਹੋ ਸਕਦਾ ਫੈਡਰਲ ਸਰਕਾਰ ਵਾਲੇ $250-$250 ਸ਼ਾਇਦ ਉਹ ਪਹਿਲਾਂ ਆ ਜਾਣ, ਕੰਮ ਵੈਸੇ ਉਹ ਵੀ ਅੜ ਗਿਆ ਹੋਇਆ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ। ਅੱਛਾ ਦੇਖੋ ਚੀਜ਼ਾਂ ਆਪਸ ਦੇ ਵਿੱਚ ਲਿੰਕਡ ਕਿਵੇਂ ਨੇ। ਕੱਲ ਪ੍ਰੀਮੀਅਰ ਨੇ ਗੱਲ ਇਹ ਵੀ ਆਖੀ, ਕਿਉਂਕਿ ਜਿਹੜਾ ਫੈਡਰਲ ਸਰਕਾਰ ਨੇ ਉਹ GST ਦੇ ਵਿੱਚ 2 ਮਹੀਨੇ ਦੀ ਡਿਬੇਟ ਦੇਣੀ ਆ, ਜਦੋਂ ਪੁੱਛਿਆ ਗਿਆ ਵੀ ਕੁਝ ਆਈਟਮਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਫੈਡਰਲ ਪੱਧਰ 'ਤੇ 2 ਮਹੀਨੇ ਦੀ ਰਿਬੇਟ ਮਿਲ ਜਾਣੀ ਆ, ਪ੍ਰੋਵਿੰਸ਼ੀਅਲ ਪੱਧਰ 'ਤੇ ਉਹਨਾਂ ਦੀ ਰਿਬੇਟ ਇੱਥੇ ਹੋਣੀ ਨਹੀਂ ਕਿਉਂਕਿ ਆਪਣੇ GST PST ਲੈਦੀ ਆ। ਅਤੇ ਪ੍ਰੀਮੀਅਰ DVDB ਨੇ ਕੱਲ੍ਹ ਕਲੀਅਰ ਕੀਤਾ ਵੀ ਉਸ ਪ੍ਰੋਵਿੰਸ਼ੀਅਲ ਟੈਕਸ ਜਿਹੜਾ PST ਲੱਗਦੀ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਿਸਥਾਰ ਕਰਨ ਦੀ ਜਾਂ ਕੋਈ ਟੈਂਪਰੇਰੀ ਹੋਰ ਵਾਧੂ ਰਿਲੀਫ ਦੇਣ ਦਾ ਸੂਬਾ ਸਰਕਾਰ ਦਾ ਕੋਈ ਇਰਾਦਾ ਨਹੀਂ ਆ। ਸਗੋਂ ਪ੍ਰੀਮੀਅਰ ਨੇ ਇਸ ਗੱਲ 'ਤੇ ਥੋੜ੍ਹਾ ਜਿਹਾ ਇਤਰਾਜ਼ ਵੀ ਕੀਤਾ, ਫਰਸਟ੍ਰੇਸ਼ਨ ਜ਼ਾਹਰ ਕੀਤੀ ਕਿ ਜਿਹੜੇ BC ਵਰਗੇ ਸੂਬਿਆਂ ਦੇ ਵਿੱਚ ਜਿੱਥੇ HST ਨਹੀਂ GST PST ਲੈਦੀ ਲੈਦੀ ਆ, ਵੀ ਸਾਡੇ ਸਾਨੂੰ ਤਾਂ ਕਹਿੰਦੇ ਨੁਕਸਾਨ ਹੋ ਗਿਆ ਸਗੋਂ,
ਕਿਉਂਕਿ ਸਾਡੇ ਜਿਹੜੇ ਬਾਸ਼ਿੰਦੇ ਨੇ ਬ੍ਰਿਟਿਸ਼ ਕੋਲੰਬੀਅਨਸ ਵੀ ਉਹਨਾਂ ਦੀ ਤਾਂ ਸਿਰਫ ਜੀ ਐਸ ਟੀ ਮਾਫ ਹੋਈ, ਬਾਕੀ ਜਿਹੜੇ ਪੰਜ ਸੂਬੇ ਨੇ ਜਿੱਥੇ ਐਚ ਐਸ ਟੀ ਹੈ ਉਹਨਾਂ ਦੀ ਜੀ ਐਸ ਟੀ ਪਲੱਸ ਪੀ ਐਸ ਟੀ ਜਿਹੜਾ ਐਚ ਐਸ ਟੀ ਹੈ ਪੂਰਾ ਕਿਤੇ 12% 13% ਉਹ ਪੂਰਾ ਮਾਫ ਹੋਇਆ। ਸੋ ਉਹਨਾਂ ਨੂੰ ਉੱਥੇ ਜ਼ਿਆਦਾ ਰਿਆਇਤ ਮਿਲਣੀ ਹੈ, ਬ੍ਰਿਟਿਸ਼ ਕੋਲੰਬੀਅਨਸ ਨੂੰ ਘੱਟ ਰਿਆਇਤ ਮਿਲੇਗੀ। ਸੋ ਇਸ ਗੱਲ 'ਤੇ ਉਹਨਾਂ ਨੇ ਇਤਰਾਜ਼ ਵਿਅਕਤ ਕੀਤਾ ਅਤੇ ਉਹਨਾਂ ਨੇ ਪਹਿਲਾਂ ਵੀ ਇਹ ਬਿਆਨ ਜਾਰੀ ਕੀਤਾ ਸੀ ਕਿ ਬਹੁਤੀਆਂ ਚੀਜ਼ਾਂ ਜਿਹੜੀਆਂ ਉਸ ਫੈਡਰਲ ਸੂਚੀ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਤੋਂ ਜੀ ਐਸ ਟੀ ਹੋਲੀਡੇ ਦਿੱਤੀ ਜਾ ਰਹੀ ਹੈ 2 ਮਹੀਨਿਆਂ ਲਈ, ਉਹਨਾਂ 'ਚੋਂ ਬਹੁਤੀਆਂ ਚੀਜ਼ਾਂ 'ਤੇ ਆਲਰੇਡੀ ਬੀ ਸੀ ਦੇ ਵਿੱਚ ਪੀ ਐਸ ਟੀ ਮਾਫ਼ ਹੈ। ਅਤੇ ਇਸੇ ਤਰ੍ਹਾਂ ਦੀ ਗੱਲ ਵਿਜੇ ਜੀ ਓਨਟੈਰੀਓ ਦੇ ਵਿੱਚ ਵੀ ਸੀ। ਓਨਟੈਰੀਓ ਵਾਲੇ ਡਗਫੋਰਡ ਵੀ ਇਹੀ ਕਹਿੰਦੇ ਸੀ ਕਿ ਅਸੀਂ ਤਾਂ 2 ਸਾਲਾਂ ਤੋਂ ਜਿਹੜਾ ਪ੍ਰੋਵਿੰਸ਼ੀਅਲ ਹਿੱਸਾ ਹੈ ਟੈਕਸ ਦਾ ਉਹ ਇਹਨਾਂ ਆਲਮੋਸਟ ਸਾਰੀਆਂ ਚੀਜ਼ਾਂ 'ਤੇ ਅਸੀਂ ਮਾਫ਼ ਕਰੀ ਬੈਠੇ ਹਾਂ, ਪਰ ਫਿਰ ਵੀ ਕੁਝ ਚੀਜ਼ਾਂ ਸੀਗੀਆਂ ਜਿਨ੍ਹਾਂ 'ਤੇ ਉੱਥੇ ਓਨਟੈਰੀਓ ਦੇ ਵਿੱਚ ਪ੍ਰੋਵਿੰਸ਼ੀਅਲ ਟੈਕਸ ਲੱਗ ਰਿਹਾ ਸੀ। ਓਨਟੈਰੀਓ ਨੇ ਕੱਲ੍ਹ ਇਹ ਕਿਹਾ ਕਿ ਅਸੀਂ ਉਹ ਲਿਸਟ ਨੂੰ ਮੈਚ ਕਰਾਂਗੇ ਅਤੇ ਉਹ ਹੁਣ ਫੈਡਰਲ ਜੀ ਐਸ ਟੀ ਕੱਟ ਨੂੰ ਮੈਚ ਕਰ ਰਹੇ ਨੇ, ਜਿਹੜਾ ਉਹਦਾ ਪ੍ਰੋਵਿੰਸ਼ੀਅਲ ਹਿੱਸਾ ਵੀ ਹੈ ਐਚ ਐਸ ਟੀ ਦਾ ਪੋਰਸ਼ਨ, ਉਹ ਉਹਨਾਂ ਚੀਜ਼ਾਂ 'ਤੇ ਵੀ ਮਾਫ਼ ਕਰ ਰਹੇ ਨੇ ਜਿੱਥੇ ਪਹਿਲਾਂ ਪ੍ਰੋਵਿੰਸ਼ੀਅਲ ਟੈਕਸ ਨਹੀਂ ਸੀ। ਉਹ ਗੱਲ ਸਮਝ ਵੀ ਆਉਂਦੀ ਹੈ
ਕਿਉਂਕਿ
ਓਨਟੈਰੀਓ ਵਿੱਚ
ਇਲੈਕਸ਼ਨ, ਐਗਜ਼ੈਕਟਲੀ, ਉੱਥੇ ਅਗਲੇ ਸਾਲ ਚੋਣਾਂ ਹੋਣੀਆਂ ਨੇ। ਸੋ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਲੋਕ ਲੁਭਾਊ ਵਾਅਦੇ ਨੇ ਉਹਨਾਂ ਦਾ ਫਾਇਦਾ ਉਹਨਾਂ ਨੂੰ ਹੋਣਾ। ਸੋ ਜੇ ਉਹ ਨਹੀਂ ਕਰਦੇ ਤਾਂ ਫਿਰ ਗੱਲ ਦਾ ਜਵਾਬ ਦੇਣਾ ਮੁਸ਼ਕਲ ਹੋ ਜੂਗਾ। ਹਾਲਾਂਕਿ ਸਵਾਲ ਤਾਂ ਇਹ ਵੀ ਬਣਦਾ ਕਿ ਜਿਹੜੀ ਹੁਣ ਉਹ ਟੈਕਸ ਹੋਲੀਡੇ ਜੇ ਉਹ ਮੈਚ ਕਰਦੇ ਨੇ ਤਾਂ ਉਹਦੇ ਨਾਲ ਜਿਹੜਾ ਰੈਵਨਿਊ ਨੂੰ ਲੋਸ ਹੋਣਾ, ਆਲਰੇਡੀ $200-$200 ਦੇ ਚੈੱਕ ਵੀ ਭੇਜਣੇ ਨੇ ਓਨਟੈਰੀਓ ਦੀ ਸਰਕਾਰ ਨੇ ਵੀ ਭੇਜਣੇ ਨੇ, $3 ਬਿਲੀਅਨ ਉੱਤੇ ਖਰਚਾ ਆਉਣਾ, ਉਹ ਵੀ ਇੱਕ ਅਜਿਹੀ ਇੰਟਰਸਟਿੰਗ ਸਿਚੁਏਸ਼ਨ ਆ। ਦੇਖੋ, ਪੀਅਰ ਪੋਲੀਐਵ ਇਸ ਗੱਲ ਦੀ ਤਾਂ ਬੜੀ ਆਲੋਚਨਾ ਕਰਦੇ ਨੇ ਜਿਹੜੀ ਫੈਡਰਲ ਸਰਕਾਰ ਨੇ $250-$250 ਦੇ ਚੈੱਕ ਭੇਜਣ ਦੀ ਗੱਲ ਕੀਤੀ ਹੈ ਜਸਟਿਨ ਟਰੂਡੋ ਦੀ ਸਰਕਾਰ ਨੇ, ਪਰ ਓਨਟੈਰੀਓ ਦੇ ਵਿੱਚ ਹੈਗੀ ਹੈ ਪ੍ਰੋਗਰੈਸਿਵ ਕੰਜ਼ਰਵੇਟਿਵ ਡਗਫੋਰਡ ਦੀ ਸਰਕਾਰ, $3 ਬਿਲੀਅਨ ਦਾ ਖਰਚਾ ਉਹਨਾਂ ਨੇ ਵੀ ਕਰ ਦੇਣਾ ਆ $200-$200 ਦੇ ਰੀਬੇਟ ਚੈੱਕ ਭੇਜਣ ਕਰਕੇ। ਉਹਦੇ ਬਾਰੇ ਨਹੀਂ, ਉਹ ਬਹੁਤ ਉਹਦੀ ਨਹੀਂ ਆਲੋਚਨਾ ਕਰਦੇ।
ਚਲੋ, ਟੂ ਬੀ ਫੇਅਰ, ਉਹ ਪ੍ਰੋਵਿੰਸ਼ੀਅਲ ਮਾਮਲਾ ਤੇ ਉਹ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਤੇ ਇਦਾਂ ਜੇ ਕੱਲੇ ਕੱਲੇ ਸੂਬੇ ਜਾ ਕੇ ਉਹ ਇਦਾਂ ਕ੍ਰਿਟਿਸਾਈਜ਼ ਕਰਨ ਲੱਗ ਗਏ ਤਾਂ ਫਿਰ
ਬੀਸੀ ਹੋਇਆ ਸੀ। ਡੇਵੀ ਡੀਬੀ ਬਾਰੇ ਜਦੋਂ ਅਪ੍ਰੈਲ ਚ ਕਾਰਬਨ ਟੈਕਸ ਲਾਗੂ ਹੋਇਆ, ਚਿੱਠੀ ਲਿਖੀ ਸੀ ਉਹਨਾਂ ਨੇ, ਉਦੋਂ ਖਾਸੀ
ਅਪੀਲ ਕਰ ਰਹੇ ਸੀ ਨਾ ਸਾਰਿਆਂ ਨੂੰ ਕਿ ਤੁਸੀਂ ਸਪੋਰਟ ਕਰੋ ਕਾਰਬਨ ਟੈਕਸ ਖਿਲਾਫ਼ ਮੁਹਿੰਮ ਨੂੰ, ਵੀ ਕਾਰਬਨ ਟੈਕਸ ਵਿੱਚ ਵਾਧੇ ਨਾ ਕੀਤੇ ਜਾਣ, ਤੇ ਬੀਸੀ ਕਾਰਬਨ ਟੈਕਸ ਦੇ ਵਿੱਚ ਮੋਢੀ ਹੈ। ਪਲੱਸ ਜਦੋਂ ਦੂਸਰਾ ਆਡਾ ਲਿਆ ਸੀ ਉਹਨਾਂ ਨੇ ਉਹ ਹੋਮਲੈਸਨੈਸ ਨੂੰ ਲੈ ਕੇ, ਕਿਉਂਕਿ ਉਹ ਵੀ ਉਹਨੂੰ ਫੈਡਰਲ ਇਸ਼ੂ ਬਣਾਉਣਾ ਚਾਹੁੰਦੇ ਸੀ, ਸੋ ਉਹ ਫੈਡਰਲ ਪੋਲਿਟਿਕਸ ਦੇ ਤਹਿਤ ਹੀ ਉਹਨਾਂ ਨੇ ਗੱਲ ਕੀਤੀ ਸੀ ਬੀਸੀ ਬਾਰੇ।
ਯਾਰ ਆਪਾਂ ਇਹ ਕਰਦੇ ਹਾਂ ਬਸ ਜੀ, ਹੁਣ ਜੇ ਆ ਫੈਡਰਲ ਤੇ ਪ੍ਰੋਵਿੰਸ਼ੀਅਲ ਪੋਲਿਟਿਕਸ ਦਾ ਜੋ ਓਵਰਲੈਪ ਬਣਦਾ ਪਿਆ, ਜੋ ਹੁਣ ਆ ਕੱਲ੍ਹ ਸਾਰੀਆਂ ਗੱਲਾਂ ਆਪਾਂ ਹੁਣ ਤੱਕ ਕੀਤੀਆਂ ਵੀ ਕੈਬਨਿਟ ਦੀ ਮੀਟਿੰਗ ਹੋਈ ਬੀਸੀ ਦੇ ਵਿੱਚ, ਇਹਦੇ ਨਾਲ ਜੋੜ ਕੇ ਅਗਲੀ ਗੱਲ ਕਰ ਲਈਏ ਕਿਉਂਕਿ ਹੁਣ ਉਹ ਆਈ ਥਿੰਕ ਨੈਚੁਰਲ ਐਕਸਟੈਂਸ਼ਨ ਨਹੀਂ ਬਣਦੀ।
ਸੋ
ਕੱਲ੍ਹ ਜਿਹੜੀ ਕੈਬਨਿਟ, ਕੱਲ੍ਹ ਜਿਹੜੀ ਪ੍ਰੋਵਿੰਸ਼ੀਅਲ ਪ੍ਰੀਮੀਅਰ ਦੀ ਅਤੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਹੋਈ ਆ,
ਇਹਦੇ ਤੋਂ ਪਹਿਲਾਂ ਮੈਂ ਕਹਿੰਦਾ ਇਹ ਗੱਲ ਕਰ ਲੈਂਦੇ ਹਾਂ ਕਿ ਜਿਵੇਂ ਕੱਲ੍ਹ ਸੋ ਲੈਜਿਸਲੇਚਰ ਬਾਰੇ ਕਿ ਲੈਜਿਸਲੇਚਰ ਸਾਡਾ ਡਿਲੇ ਹੋ ਗਿਆ ਸੈਸ਼ਨ ਪਹਿਲਾਂ, ਇਹਦੇ ਬਾਰੇ ਆਪੋਜੀਸ਼ਨ ਵਾਲਿਆਂ ਨੇ ਬਿਆਨ ਜਾਰੀ ਕੀਤਾ ਕਿ ਜੀ ਤੁਸੀਂ ਡਿਲੇ ਕਰ ਰਹੇ ਹੋ, ਉਹ ਸਾਰੀ ਗੱਲ ਆਪਾਂ ਕਰ ਲਈ। ਇਸੇ ਤਰ੍ਹਾਂ ਇੱਕ ਕੱਲ ਓਪਨ ਲੈਟਰ
ਡਾਕਟਰਾਂ
ਨੇ ਜਿਹੜੀ ਚਿੱਠੀ ਲਿਖੀ ਹੈ, ਸੋ ਬੀਸੀ ਦੇ ਵਿੱਚ ਜਿਹੜੇ ਫੈਮਿਲੀ ਡਾਕਟਰਸ ਦਾ ਕਾਲਜ ਹੈ, ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ, ਉਹਨਾਂ ਨੇ ਇੱਕ ਓਪਨ ਲੈਟਰ ਲਿਖੀ ਹੈ ਕੈਬਨਿਟ ਨੂੰ, ਜੇ ਨਵੀਂ ਕੈਬਨਿਟ ਆ ਉਹਨਾਂ ਨੂੰ ਇੱਕ ਓਪਨ ਲੈਟਰ ਲਿਖੀ ਉਹਨਾਂ ਨੇ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ, ਬੇਨਤੀ ਕੀਤੀ ਹੈ, ਕਹਿੰਦੇ ਵੀ ਤੁਸੀਂ ਚੋਣ ਮੁਹਿੰਮ ਦੌਰਾਨ ਬਹੁਤ ਸਾਰੇ ਵਾਅਦੇ ਕੀਤੇ ਸੀ, ਖਾਸ ਤੌਰ ਤੇ ਜਿਹੜੀ ਤੁਸੀਂ ਇੱਕ ਗੱਲ ਕਹੀ ਸੀ ਕਿ ਜਿਹੜੀ ਬੀਸੀ ਦੀ ਹੈਲਥ ਕਨੈਕਟ ਰਜਿਸਟਰੀ ਆ, ਜਿਹਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਅਗਲੇ ਸਾਲ ਦੇ ਅੰਤ ਤੱਕ ਸਾਰੇ ਬ੍ਰਿਟਿਸ਼ ਕੋਲੰਬੀਅਨਸ ਨੂੰ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈਗਾ ਉਹਨਾਂ ਨੂੰ ਕਿਸੇ ਨਾ ਕਿਸੇ ਫੈਮਿਲੀ ਡਾਕਟਰ ਦੇ ਨਾਲ, ਨਰਸ ਦੇ ਨਾਲ, ਫੈਮਿਲੀ ਫਿਜ਼ੀਸ਼ੀਅਨ ਕਿਸੇ ਦੇ ਨਾਲ ਕਨੈਕਟ ਕਰਾਂਗੇ। ਜੇ ਤੁਸੀਂ ਉਹ ਆਪਣਾ ਵਾਅਦਾ ਪੂਰਾ ਕਰਨਾ ਹੈ ਤਾਂ ਤੁਸੀਂ ਫਰਵਰੀ ਤੱਕ ਵੇਟ ਨਹੀਂ ਕਰ ਸਕਦੇ, ਤੁਹਾਨੂੰ ਹੁਣੇ ਤੋਂ ਕੰਮ ਸ਼ੁਰੂ ਕਰਨਾ ਪੈਣਾ।
ਵਾਸੂ ਜੀ, ਸਤੰਬਰ ਦੇ ਵਿੱਚ ਉਹ ਹੈਲਥ ਕਨੈਕਟ ਰਜਿਸਟਰੀ ਦੇ ਉੱਪਰ 3-4 ਲੱਖ ਬੰਦਾ ਵੇਟਿੰਗ 'ਤੇ ਸੀਗਾ, ਅਤੇ ਜਦੋਂ ਇਲੈਕਸ਼ਨ ਕੈਂਪੇਨ ਦੌਰਾਨ ਇਹ ਗੱਲ ਚੱਲਦੀ ਰਹੀ ਕਿ ਅਗਲੇ 6 ਮਹੀਨਿਆਂ ਦੇ ਵਿੱਚ ਸਰਕਾਰ ਦਾ ਟੀਚਾ ਇਹ ਆ ਕਿ 1,60,000 ਲੋਕਾਂ ਨੂੰ ਜਿਹੜੇ ਉਸ ਹੈਲਥ ਕਨੈਕਟ ਰਜਿਸਟਰੀ 'ਤੇ ਨੇ ਬਾਏ ਦੀ ਐਂਡ ਆਫ 2025 ਸਾਰਿਆਂ ਨੂੰ ਫੈਮਿਲੀ ਡਾਕਟਰ ਨਾਲ ਕਨੈਕਟ ਕਰਨਾ, ਪਰ ਵਿਦਇਨ ਦ ਨੈਕਸਟ 6 ਮੰਥਸ 1,60,000 ਮਰੀਜ਼ਾਂ ਨੂੰ ਫੈਮਿਲੀ ਡਾਕਟਰ ਦੇ ਨਾਲ ਕਨੈਕਟ ਕਰਨਾ। ਸੋ ਜਿਹੜੀ ਕੱਲ੍ਹ ਇਹ ਚਿੱਠੀ ਲਿਖੀ ਆ ਉਹਦੇ ਵਿੱਚ ਬੀਸੀ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ ਦਾ ਇਹ ਕਹਿਣਾ ਕਿ ਸੂਬੇ ਦੇ ਵਿੱਚ ਫੈਮਿਲੀ ਕੇਅਰ ਦਾ ਸਾਡਾ ਜਿਹੜਾ ਜੋ ਤੰਤਰ ਆ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਸੰਕਟ ਦਾ ਸਾਹਮਣਾ ਕਰਦਾ ਪਿਆ। ਇਹ ਵੀ ਨਾ ਭੁੱਲੀਏ ਵਾਸੂ ਜੀ, ਅਗਲੇ 5 ਸਾਲਾਂ ਦੇ ਵਿੱਚ ਇੱਕ ਡਾਕਟਰਸ ਆਫ ਫੈਮਿਲੀ ਡਾਕਟਰਸ ਆਫ ਬੀਸੀ ਮੁਤਾਬਕ 45% ਜਿਹੇ ਫੈਮਿਲੀ ਡਾਕਟਰਸ ਨੇ ਸੂਬੇ 'ਚ ਜਿਹੜੇ ਅਗਲੇ 5 ਸਾਲਾਂ 'ਚ ਜਾਂ ਤਾਂ ਰਿਟਾਇਰ ਹੋ ਜਾਣਗੇ ਜਾਂ ਫਿਰ ਉਹਨਾਂ ਨੇ ਆਪਣੇ ਕੰਮ ਦੇ ਆਵਰਸ ਘਟਾ ਦੇਣੇ ਨੇ। ਇਸ ਚੀਜ਼ ਦੇ ਵਿੱਚ ਬਾਕੀ ਚੀਜ਼ਾਂ ਹਾਈਲਾਈਟ ਕਰਦੇ ਹੋਏ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਵੀ ਡਾਕਟਰਾਂ ਦਾ ਕਾਫੀ ਸਮਾਂ ਮਰੀਜ਼ਾਂ ਨੂੰ ਦੇਖਣ 'ਚ ਨਹੀਂ 30% ਸਮਾਂ ਨੋਨ ਪੇਸ਼ੈਂਟ ਰਿਲੇਟਡ ਕੰਮ ਦੇ ਵਿੱਚ ਲੱਗਦਾ ਪਿਆ,
ਐਡਮਿਨਿਸਟ੍ਰੇਟਿਵ ਕੰਮ ਦੇ ਵਿੱਚ ਲੱਗ ਜਾਂਦਾ। ਅਤੇ ਚੋਣ ਮੁਹਿੰਮ ਦੌਰਾਨ BC NDP ਨੇ ਵਾਅਦਾ ਕੀਤਾ ਸੀ ਕਿ ਜਿਹੜੀ ਇੱਕ ਰਿਕੁਆਇਰਮੈਂਟ ਹੁੰਦੀ ਸਿੱਖ ਨੋਟ ਦੀ,
ਹਾਂਜੀ,
ਅਤੇ ਅਸੀਂ ਕਹਿੰਦੇ ਜਿਹੜੀਆਂ ਸ਼ਾਰਟ ਸਿੱਖ ਲੀਵਸ ਨੇ ਉਹਨਾਂ ਵਾਸਤੇ ਇਹ ਸਿੱਖ ਨੋਟ ਦੀ ਰਿਕੁਆਇਰਮੈਂਟ ਹਟਾ ਦਿਆਂਗੇ।
ਅਤੇ
ਡਾਕਟਰਾਂ ਨੇ ਕਿਹਾ, ਕਹਿੰਦੇ ਵੀ ਉਹ ਭਾਈ ਕਰ ਲਓ, ਫਿਰ ਜਲਦੀ ਕਰ ਲਓ,
ਅਤੇ
ਸੈਸ਼ਨ ਬੇਸਿਕਲੀ ਉਹ ਕਹਿ ਰਹੇ ਨੇ ਕਿ ਜਲਦੀ ਸੱਦਿਆ ਜਾਵੇ
ਅਤੇ
ਜਲਦੀ ਇਹ ਕਾਰਵਾਈ ਕੀਤੀ ਜਾਵੇ, ਜਿਹੜੇ ਚੋਣ ਮੁਹਿੰਮ ਦੌਰਾਨ ਵਾਅਦੇ ਕੀਤੇ ਗਏ ਸੀ ਉਹ ਜਲਦੀ ਪੂਰੇ ਕੀਤੇ ਜਾਣ।
ਅਤੇ
ਇਸੇ ਤਰ੍ਹਾਂ ਦੀ ਵਿਜੇ ਜੀ ਉਹਨਾਂ ਨੇ ਹੋਰ ਗੱਲ ਕਹੀ ਹੈ, ਇਹ ਗੱਲ ਮੈਨੂੰ ਯਾਦ ਹੈ ਕਿ ਚੋਣ ਮੁਹਿੰਮ ਦੌਰਾਨ ਵੀ ਹੋਈ ਸੀ, ਫੈਮਿਲੀ ਡਾਕਟਰਸ ਦਾ ਕਹਿਣਾ ਸੀ ਕਿ ਅਸੀਂ ਵੀ ਹੈਲਥ ਕੇਅਰ ਪ੍ਰੋਫੈਸ਼ਨਲਸ ਹੀ ਹਾਂ
ਅਤੇ
ਬਾਕੀ ਜਿੰਨੇ ਵੀ ਸਰਕਾਰੀ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਐਕਸਟੈਂਡਡ ਹੈਲਥ ਕੇਅਰ ਬੈਨੀਫਿਟਸ, ਡੈਂਟਲ ਬੈਨੀਫਿਟਸ, ਪੈਨਸ਼ਨ ਅਤੇ ਹੋਰ ਇਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਨੇ। ਪਰ ਸਾਡੇ ਸੂਬੇ ਦੀ ਹਕੀਕਤ ਇਹ ਹੈ ਕਿ ਜਿਹੜੇ ਫੈਮਿਲੀ ਡਾਕਟਰਸ ਨੇ ਉਹ ਸਰਕਾਰੀ ਮੁਲਾਜ਼ਮ ਨਹੀਂ ਹੈਗੇ, ਦੇ ਵਰਕ ਐਜ਼ ਕੰਟਰੈਕਟਰਸ। ਅਤੇ ਜਿਵੇਂ ਉਹਨਾਂ ਨੂੰ ਮੈਂ ਗੱਲ ਕਰਦਾ ਸੀ ਵੀ ਉਹਨਾਂ ਦੇ ਵੀ ਮਸਲੇ ਉਬਰ ਵਰਗੇ ਹੀ ਨੇ, ਉਬਰ ਡਰਾਈਵਰ ਵਰਗੇ ਹੀ, ਕਿ ਉਹ ਇੰਪਲੋਈ ਦਾ ਦਰਜਾ ਚਾਹੁੰਦੇ ਨੇ ਬੇਸਿਕਲੀ ਫੈਮਿਲੀ ਡਾਕਟਰਸ ਵੀ। ਸੋ ਉਹ ਕਹਿ ਰਹੇ ਨੇ ਕਿ ਸਾਡੀਆਂ ਜਿਹੜੀਆਂ ਸਹੂਲਤਾਂ ਨੇ ਵੀ ਸਾਨੂੰ ਵੀ ਐਕਸਟੈਂਡਡ ਡੈਂਟਲ ਬੈਨੀਫਿਟਸ, ਹੈਲਥ ਬੈਨੀਫਿਟਸ ਦਿੱਤੇ ਜਾਣ, ਪੈਨਸ਼ਨ ਦੀ ਸਹੂਲਤ ਹੋਵੇ, ਪੇਡ ਸਿੱਕ ਲੀਵ ਹੋਵੇ, ਮੈਟਰਨਿਟੀ ਲੀਵ ਹੋਵੇ। ਕਹਿੰਦੇ ਇੱਦਾਂ ਸਾਡਾ ਵੀ ਫਾਇਦਾ ਹੋਏਗਾ, ਪਲੱਸ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਜੀ ਸਾਡੇ ਇੱਥੇ ਡਾਕਟਰਾਂ ਦੀ ਬੜੀ ਘਾਟ ਹੈ, ਨਵੇਂ ਡਾਕਟਰਸ ਨੂੰ ਅਟਰੈਕਟ ਕਰਨ ਦੇ ਵਿੱਚ ਵੀ ਕਹਿੰਦੇ BC ਨੂੰ ਮਦਦ ਮਿਲੇਗੀ,
ਅਟਰੈਕਟ ਕਰਨਾ, ਰਿਟੇਨ ਕਰਨਾ ਸੌਖਾ ਹੋਏਗਾ। 85% ਫੈਮਿਲੀ ਡਾਕਟਰਸ ਕੋਲ ਹੈਲਥ ਤੇ ਡੈਂਟਲ ਬੈਨੀਫਿਟਸ ਨਹੀਂ ਹੈਗੇ, ਉਹਨਾਂ ਨੇ ਇਹ ਗੱਲ ਵੀ ਆਖੀ ਹੈ ਵਾਸੂ ਜੀ। ਬਾਕੀ ਕੁਝ ਇਸ ਲੈਟਰ ਦੇ ਵਿੱਚ ਜਾਂ ਉਸ ਤੋਂ ਬਾਅਦ ਇਹ ਗੱਲਾਂ ਵੀ ਦੱਸੀਆਂ ਗਈਆਂ ਨੇ, ਜਿਹੜੇ ਕਾਲਜ ਆਫ BC ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ ਆ, ਪਿਛਲੇ ਸਾਲ ਦੇਖੋ ਪ੍ਰੋਵਿੰਸ਼ੀਅਲ ਸਰਕਾਰ ਨੇ ਫੈਮਿਲੀ ਡਾਕਟਰਸ ਦੇ ਕੰਪਨਸੇਸ਼ਨ ਮਾਡਲ ਦੇ ਵਿੱਚ ਤਬਦੀਲੀ ਕੀਤੀ ਸੀ। ਉਹਨਾਂ ਕਿਹਾ ਵੀ ਦੇਖੋ ਦੈਟ ਵਾਜ਼ ਅ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ, ਪਰ ਅਜੇ ਵੀ ਆ ਜਿਹੜੀ ਤੁਸੀਂ ਗੱਲਾਂ ਕੀਤੀਆਂ ਨਾ ਬੈਨੀਫਿਟਸ ਦੀਆਂ, ਜਿਹੜੇ ਯੰਗ ਡਾਕਟਰਸ ਨੇ ਉਹਨਾਂ ਨੂੰ ਸੂਬੇ ਦੇ ਵਿੱਚ ਅਟਰੈਕਟ ਕਰਨ ਦੇ ਵਾਸਤੇ ਇਹ ਕੰਮ ਕਰਨੇ ਜ਼ਰੂਰੀ ਨੇ। ਬਾਕੀ ਟ੍ਰੇਨਿੰਗ ਦੀ ਜਿਹੜੀਆਂ ਸੀਟਸ ਨੇ, ਟ੍ਰੇਨਿੰਗ ਦੀਆਂ ਓਪਰਚੁਨਿਟੀਜ਼ ਨੇ ਉਹ ਵਧਾਉਣੀਆਂ, ਫੋਰਨ ਕੁਆਲੀਫਾਈਡ ਡਾਕਟਰਸ ਨੂੰ ਉਹਨਾਂ ਨੂੰ ਛੇਤੀ ਆਸਾਨੀ ਨਾਲ ਜਜ਼ਬ ਕਰ ਸਕਣਾ ਸਿਸਟਮ ਦੇ ਵਿੱਚ।
ਇਹ ਇੰਟਰਸਟਿੰਗ ਹੈ ਕਿਉਂਕਿ ਅਕਸਰ ਵੀ ਜਿਹੜੀ ਇਹ ਗੱਲ ਹੋ ਜਾਂਦੀ ਆ ਕਿ ਜੀ ਸਾਡੇ ਇੱਥੇ ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਉਹਨਾਂ ਦੀ ਲਾਇਸੈਂਸਿੰਗ ਅਸੀਂ ਜਲਦੀ ਤਾਂ ਨਹੀਂ ਕਰ ਪਾ ਰਹੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕਾਲਜਸ ਨੇ ਡਾਕਟਰਸ ਦੇ, ਜਿਹੜੀਆਂ ਇਹਨਾਂ ਦੀਆਂ ਐਸੋਸੀਏਸ਼ਨਸ ਨੇ, ਇਹ ਵਿੱਚ ਕਿਸੇ ਤਰ੍ਹਾਂ ਦਾ ਰੇੜਕਾ ਪਾ ਦਿੰਦੇ, ਅੜਿੱਕਾ ਪਾ ਦਿੰਦੇ ਆ, ਇਹ ਨਹੀਂ ਚਾਹੁੰਦੇ ਕਿ ਜ਼ਿਆਦਾ ਡਾਕਟਰਸ ਸੂਬੇ ਦੇ ਵਿੱਚ ਆਉਣ,
ਨੈਰੇਟਿਵ
ਬਣਿਆ ਹੋਇਆ। ਪਰ ਹੁਣ ਜਿਹੜੇ BC ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ, ਇਹ ਆਪ ਕਹਿ ਰਹੇ ਨੇ ਕਿ ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਲਾਇਸੈਂਸਿੰਗ ਨੂੰ ਜੇ ਆਪਾਂ ਫਾਸਟ ਟਰੈਕ ਕਰੀਏ ਤਾਂ ਬਹੁਤ ਵਧੀਆ ਹੋਏਗਾ।
ਵਾਸੂ ਜੀ, ਅਗਲੇ ਉਹੀ ਗੱਲ ਆ, ਦੇਖੋ ਆਹ ਨੰਬਰ ਬੜਾ ਇੰਪੋਰਟੈਂਟ ਆ ਵੀ ਜੇ ਅਗਲੇ 5 ਸਾਲਾਂ 'ਚ 45% ਡਾਕਟਰਸ ਜਾਂ ਰਿਟਾਇਰ ਹੁੰਦੇ ਨੇ ਜਾਂ ਆਪਣੇ ਆਵਰਸ ਘਟਾ ਦਿੰਦੇ ਨੇ ਤਾਂ ਉਹਦਾ ਸਿੱਧਾ ਸਿੱਧਾ ਇੰਪੈਕਟ ਪੇਸ਼ੈਂਟ ਕੇਅਰ ਦੇ ਉੱਪਰ ਪੈਣਾ। ਜਿੰਨੀ ਕੁ ਸਰਕਾਰ ਨੇ ਪਿਛਲੇ ਸਾਲ ਦੇ ਵਿੱਚ, ਕੋਈ ਮੰਨ ਲਓ ਪਹਿਲਾਂ ਇੱਕ ਸਮਾਂ ਸੀ ਨਾ 1 ਮਿਲੀਅਨ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਸੀ BC ਦੇ ਵਿੱਚ, ਉਹ ਨੰਬਰ ਹੁਣ ਘੱਟ ਗਿਆ ਸੀ, 8 ਲੱਖ ਦੇ ਨੇੜੇ ਆ, 8.5 ਲੱਖ ਰਹਿ ਗਿਆ ਸੀ। ਪਰ 8.5 ਲੱਖ ਕਿਹੜਾ ਘੱਟ ਹੁੰਦਾ, ਅਤੇ ਜੇ ਆਉਂਦੇ ਸਾਲਾਂ 'ਚ ਡਾਕਟਰਾਂ ਦੀ ਗਿਣਤੀ ਘੱਟਦੀ ਹੈ, ਡਾਕਟਰਾਂ ਦੇ ਆਵਰਸ ਘੱਟਦੇ ਨੇ, ਆਬਾਦੀ ਜੇ ਵੱਧਦੀ ਹੈ ਹੋਰ, ਤਾਂ ਫਿਰ ਇਹ ਸਮੱਸਿਆ 'ਤੇ ਹੋਰ ਇਹ ਤਾਂ ਇਹਦਾ ਕੋਈ ਸੋਲਿਊਸ਼ਨ 'ਤੇ ਨਜ਼ਰ ਨਹੀਂ ਆਉਂਦਾ ਪਿਆ। ਸੋ ਡਾਕਟਰਾਂ ਵੱਲੋਂ ਲਿਖੀ ਗਈ ਇਹ ਚਿੱਠੀ ਸਰਕਾਰ ਨੂੰ ਇੱਕ ਹੋਰ ਹਲੂਣਾ ਕਿ ਭਾਈ ਫਰਵਰੀ ਤੱਕ ਇੰਤਜ਼ਾਰ ਨਾ ਕਰੋ। ਇਹ ਨਾ ਭੁੱਲੀਏ ਵਿਧਾਨ ਸਭਾ ਦਾ ਪਿਛਲਾ ਸੈਸ਼ਨ ਮਿਡ ਮੇ ਦੇ ਵਿੱਚ ਖਤਮ ਹੋਇਆ ਹੋਇਆ, ਉਹ ਤੋਂ ਬਾਅਦ ਫਿਰ ਗਰਮੀਆਂ ਪੈ ਗਈਆਂ, ਫਿਰ ਇਲੈਕਸ਼ਨ ਆ ਗਿਆ, ਅਤੇ ਲਗਭਗ 9 ਮਹੀਨੇ ਬਾਅਦ ਵਾਸੂ ਜੀ ਇਹ ਜਿਹੜਾ ਸੈਸ਼ਨ ਹੋਏਗਾ, ਜੇ ਫਰਵਰੀ ਦੇ ਵਿੱਚ ਹੀ, ਹੁਣ ਜੇ ਇਹੀ ਟਾਈਮ ਲਾਈਨ ਰਹਿੰਦੀ ਆ, ਇਟ ਵਿਲ ਬੀ ਆਫਟਰ 9 ਮੰਥਸ ਕਿ BC ਦੀ ਵਿਧਾਨ ਸਭਾ ਸੈਸ਼ਨ ਦੁਬਾਰਾ ਸ਼ੁਰੂ ਹੋਏਗਾ
ਜੀ।
ਬਾਕੀ ਡੀਲ ਡੂਲ ਲੱਭੀ ਕੋਈ ਬਲੈਕ ਫਰਾਈਡੇ ਦੀ?
ਨਹੀਂ, ਹੈ ਨਹੀਂ ਜੀ ਕੋਈ, ਇਹ ਸ਼ਗੂਫੇ ਨੇ ਹੁਣ ਇੱਦਾਂ ਲੱਗਦਾ।
ਇੱਕ ਨਾ ਵਟਸਐਪ 'ਤੇ ਮੈਸੇਜ ਆਇਆ, ਇਹ ਸੁਨੇਹਾ ਭੇਜਿਆ, ਨਾਮ ਨਹੀਂ ਇਹਨਾਂ ਦਾ ਆਪਣੇ ਕੋਲ ਉਹਨਾਂ ਦੀ ਪ੍ਰੋਫਾਈਲ 'ਤੇ, ਪਰ ਇਹ ਕਹਿੰਦੇ ਇੱਕ ਨੈੱਟਫਲਿਕਸ 'ਤੇ ਕੋਈ ਡਾਕੂਮੈਂਟਰੀ ਆ, ਦਾ ਸ਼ੋਪਿੰਗ ਕੰਸਪੀਰੇਸੀ, ਇਹ ਦੇਖੋ
ਹੈਗਾ ਕਿ ਬਾਏ ਨਾਓ ਇਜ਼ ਸਮਥਿੰਗ ਲਾਈਕ ਦੈਟ, ਹੁਣੇ ਨਵੀਂ ਇੱਕ
ਆਈ ਹੈ ਬਾਏ ਨਾਓ
ਰਾਈਟ,
ਬਾਏ ਨਾਓ ਦਾ ਸ਼ੋਪਿੰਗ ਕੰਸਪੀਰੇਸੀ, ਯਾ
ਉਹ ਵਧੀਆ ਡਾਕੂਮੈਂਟਰੀ।
ਇਹਦੇ ਵਿੱਚ ਕਹਿੰਦੇ ਦੱਸਿਆ ਗਿਆ ਵੀ ਕਿਵੇਂ ਸੇਲ ਦਾ ਝਾਂਸਾ ਦੇ ਕੇ ਲੋਕਾਂ ਨੂੰ ਵਰਗਲਾਇਆ ਜਾਂਦਾ ਵੀ ਖਰੀਦੋ ਸਮਾਨ, ਹੋਰ ਖਰੀਦੋ, ਹੋਰ ਖਰੀਦੋ।
ਸੋ ਕਿਸ ਤਰ੍ਹਾਂ, ਸੋ ਉਹਦੇ ਵਿੱਚ ਬਹੁਤ ਸਾਰੇ ਐਮਾਜ਼ੋਨ ਦੇ ਜਿਹੜੇ ਆਪਣੇ ਸਾਬਕਾ ਉਹਨਾਂ ਦੇ ਐਗਜ਼ੈਕਟਿਵਸ ਨੇ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਵੈਬਸਾਈਟ ਨੂੰ ਡਿਜ਼ਾਈਨ ਕਰਦੇ ਸੀ, ਫੋਕਸ ਕਿਵੇਂ ਇਹਨਾਂ ਕੰਪਨੀਆਂ ਦਾ, ਜਿਹੜੀਆਂ ਈ ਕਾਮਰਸ ਜਾਇੰਟਸ ਨੇ, ਕਿ ਇਹ ਆਪਣੀ ਵੈਬਸਾਈਟ ਦੇ ਉੱਤੇ ਕਿਸ ਤਰ੍ਹਾਂ ਦੇ ਕਲਰਸ ਇਸਤੇਮਾਲ ਕਰਦੇ ਨੇ, ਕਿਸ ਤਰ੍ਹਾਂ ਦੇ ਫੌਂਟਸ ਇਸਤੇਮਾਲ ਕਰਦੇ ਨੇ, ਕਿ ਜਿਹੜਾ ਯੂਜ਼ਰ ਹੈ ਉਹ ਪ੍ਰੋਤਸਾਹਿਤ ਹੋਵੇ ਵੱਧ ਤੋਂ ਵੱਧ ਸਮਾਨ ਖਰੀਦਣ ਲਈ। ਜਿਹੜੀ ਚੀਜ਼ ਨਹੀਂ ਵੀ ਚਾਹੀਦੀ ਉਹ ਵੀ ਤੁਹਾਡੇ ਕੋਲੋਂ ਖਰੀਦਵਾ ਦਿੰਦੇ ਨੇ, ਇਫ ਦੈਟਸ ਅ ਵਰਡ। ਇਹ ਉਹ ਬੜੀ ਇੰਟਰਸਟਿੰਗ ਚੀਜ਼ ਹੈ, ਉਹ ਦੇਖ ਕੇ ਸਮਝ ਵੀ ਆਉਂਦੀ ਹੈ ਕਿ ਸਾਰਿਆਂ ਦੇ ਵਿਜੇ ਜੀ ਇਹ ਨਾ ਇੱਕ
ਪ੍ਰੋਪਰ ਸਾਇੰਸ ਹੈ, ਇਹ ਪੂਰੀ ਸਾਈਕੋਲੋਜੀ ਇਹਦੇ ਪਿੱਛੇ, ਕਿਹੜਾ ਪ੍ਰੋਡਕਟ ਈਵਨ ਸਟੋਰਸ ਦੇ ਵਿੱਚ ਕਿਹੜਾ ਪ੍ਰੋਡਕਟ ਕਿੱਥੇ ਪਲੇਸ ਕਰਨਾ, ਉਸ ਉਸਦਾ ਡਿਸਪਲੇ ਕਿਹੋ ਜਿਹਾ ਹੋਏਗਾ, ਕਿਹੜੀ ਚੀਜ਼ ਨੂੰ ਤੁਸੀਂ ਸ਼ੀਸ਼ੇ ਦੇ ਪਿੱਛੇ ਰੱਖਣਾ, ਕਿਹੜੀ ਚੀਜ਼ ਨੂੰ ਬਿਲਕੁਲ ਖੁੱਲ੍ਹੇ ਰੱਖਣਾ, ਕਿਹੜੀ ਚੀਜ਼ ਦੇ ਥੋੜੇ ਜਿਹੇ ਆਈਟਮਸ ਡਿਸਪਲੇ ਕਰਨੀਆਂ, ਕਿਹੜੀ ਚੀਜ਼ ਦਾ ਪੂਰਾ ਬਲਕ ਦੇ ਵਿੱਚ ਪਹਾੜ ਬਣਾ ਕੇ ਰੱਖਣਾ, ਕਿਉਂਕਿ ਉਹ ਸਾਰੀਆਂ ਚੀਜ਼ਾਂ ਇਨਫਲੂਐਂਸ ਕਰਨਗੀਆਂ।
ਤੇ ਕਿਸ ਤਰ੍ਹਾਂ ਵਿਜੇ ਜੀ ਸਾਡੀ ਸਾਈਕੋਲੋਜੀ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ, ਕਿੰਨੇ ਸੋਹਣੇ ਸੋਹਣੇ ਸ਼ਬਦ, ਰੀਟੇਲ ਥੈਰੇਪੀ।
ਆਹੋ ਸਹੀ ਗੱਲ,
ਮੈਨੂੰ ਨਾ ਥੋੜਾ ਥੋੜਾ ਜਿਹਾ ਕੁਝ ਨਾ ਕੁਝ ਖਰੀਦਦੇ ਰਹਿਣਾ ਚੰਗਾ ਲੱਗਦਾ, ਮੇਰੀ ਮਾਨਸਿਕ ਸਿਹਤ ਬਹੁਤ ਵਧੀਆ ਰਹਿੰਦੀ ਹੈ। ਇਹ ਮਾਨਸਿਕ ਸਿਹਤ ਵਧੀਆ ਨਹੀਂ, ਇਹ ਤਾਂ ਬਿਮਾਰੀ ਹੈ,
ਫਾਈਨੈਂਸ਼ੀਅਲ ਸਿਹਤ ਹੈ ਕੀ,
ਇਹ ਰੀਟੇਲ ਇਲਨੈਸ ਹੈ, ਰੀਟੇਲ ਥੈਰੇਪੀ ਨਹੀਂ ਹੈ।
ਸਹੀ ਗੱਲ,
ਸੋ ਸਾਰੇ ਬਿਮਾਰ ਹੋ ਚੁੱਕੇ ਹਾਂ ਅਸੀਂ, ਇਹ ਮੇਰੇ ਨਾਲ ਵੀ ਹੋਇਆ, ਰਿਕਵਰ ਫਰੋਮ ਇਟ, ਕਿ ਆਦਤ ਪੈ ਜਾਂਦੀ ਹੈ ਹਰ ਵੇਲੇ ਤੁਸੀਂ, ਖਾਸ ਤੌਰ 'ਤੇ ਜਿਹੜੇ ਆ ਬਲੈਕ ਫਰਾਈਡੇ, ਬੋਕਸਿੰਗ ਡੇ ਵਾਲੇ ਜਿਹੜੇ ਦਿਨ ਹੁੰਦੇ ਨੇ, ਤੁਸੀਂ ਆਪਣੇ ਫੋਨ ਨੂੰ ਰੀਫਰੈਸ਼ ਕਰਕੇ ਡੀਲਸ ਚੈੱਕ ਕਰਦੇ ਰਹਿੰਦੇ।
ਸਹੀ ਗੱਲ ਆ,
ਡੀਲ ਹੈ ਨੀ ਕੋਈ,
ਡੀਲ ਹੈ ਨੀ ਕੋਈ।
ਸੋ ਹੁਣ ਮੈਂ ਆਪਣੇ ਮਨ ਨੂੰ ਇਹ ਸਮਝਾ ਲਿਆ ਹੋਇਆ ਕਿ ਭਾਈ ਇਹ ਸ਼ਗੂਫੇ ਨੇ, ਹੈ ਨੀ ਕੁਝ।
ਖਾਸ ਤੌਰ 'ਤੇ ਇੱਕ ਇਹਦੇ ਕੋਲ ਇੰਪੋਰਟੈਂਟ ਗੱਲ ਤਾਂ ਇਹ ਹੈ ਕਿ ਜਿਹੜੀਆਂ ਨੀਡਸ ਐਂਡ ਵਾਂਟਸ ਵਾਲਾ ਫਰਕ ਹੈ ਨਾ, ਹੁਣ ਇਕਨੋਮਿਕਸ ਦੇ ਵਿੱਚ ਜਦੋਂ ਪੜ੍ਹਾਉਂਦੇ ਹੁੰਦੇ ਸੀ, ਉਹ ਹੁਣ ਸਮਝ ਆਉਂਦਾ ਵੀ ਅਸੀਂ ਆਪਣੀਆਂ ਜਿਹੜੀਆਂ ਆਪਣੀਆਂ ਇੱਛਾਵਾਂ ਨੇ ਨਾ, ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਸਮਝ ਪੈਂਦੇ ਹਾਂ। ਇਸ ਚੀਜ਼ ਦਾ, ਇਸ ਤੋਂ ਬਚਣ ਦਾ, ਇਸ ਚੀਜ਼ ਦਾ ਖਿਆਲ ਰੱਖਣ ਦੀ ਬੜੀ ਜ਼ਰੂਰਤ ਹੈ, ਪਰ ਇਹ ਹੈ ਕਿ ਔਖਾ ਬਹੁਤ ਹੈ ਜਿਹੋ ਜਿਹਾ ਮਾਹੌਲ ਦੇ ਵਿੱਚ ਅਸੀਂ ਹੁਣ ਰਹਿ ਰਹੇ ਹਾਂ, ਵਿਚਰ ਰਹੇ ਹਾਂ। ਮਿਨੀਮਲਿਜ਼ਮ ਪ੍ਰੈਕਟਿਸ ਕਰਨਾ, ਇਟਸ ਨਾਟ ਦੈਟ ਈਜ਼ੀ।
ਬਿਲਕੁਲ, ਆ ਮੈਸੇਜ ਆਇਆ ਸਰਬ ਜੀ ਦਾ, ਸੋ ਦੇਖ ਲਓ ਲੋਕ ਸਿਆਟਲ ਬੈਲਿੰਗਹੈਮ ਤੱਕ ਜਾ ਰਹੇ ਨੇ ਡੀਲਸ ਲੈਣ ਵਾਸਤੇ, ਕਹਿੰਦੇ ਕਿ ਸਿਆਟਲ ਤੇ ਬੈਲਿੰਗਹੈਮ ਦੇ ਵਿੱਚ ਬੈਟਰ ਪ੍ਰਾਈਸਿੰਗ ਹੈ। ਉੱਥੋਂ ਜਾ ਕੇ ਕਹਿੰਦੇ ਕੋਸਕੋ ਤੋਂ 85 ਇੰਚ ਵਾਲਾ ਟੀਵੀ ਖਰੀਦਿਆ, ਤੇ ਕਹਿੰਦੇ ਕਨਵਰਜਨ ਤੋਂ ਬਾਰਡਰ ਤੇ ਟੈਕਸ ਵੀ ਲੱਗਾ, ਫਿਰ ਡਿਊਟੀ ਲੱਗੀ, ਕਹਿੰਦੇ ਹਾਂ ਸੋ ਮਹਿੰਗਾ ਹੋਣਾ ਨਾ ਟੀਵੀ, 85 ਇੰਚ ਆ। ਤੇ ਕਹਿੰਦੇ ਫਿਰ ਉਸ ਤੋਂ ਬਾਅਦ ਵੀ ਕਹਿੰਦੇ ਕੈਨੇਡਾ ਦੀ ਬਲੈਕ ਫਰਾਈਡੇ ਡੀਲਸ ਤੋਂ ਬਿਹਤਰ ਪ੍ਰਾਈਸਿੰਗ ਮਿਲੀ ਹੈ। ਸੋ ਚੰਗੀ ਗੱਲ ਹੈ, ਦੇਖੋ ਜੇ ਤਾਂ ਜੈਨੂਅਨਲੀ ਤੁਹਾਡਾ ਪਲਾਨ ਸੀਗਾ ਕਿ ਤੁਸੀਂ ਬੜੇ ਸਮੇਂ ਤੋਂ 85 ਇੰਚ ਟੀਵੀ ਖਰੀਦਣਾ ਚਾਹੁੰਦੇ ਸੀ, ਤੁਹਾਨੂੰ ਲੋਡ
ਬੈਡ ਅਬਾਊਟ ਇਟ, ਹਾਂ
ਫਿਰ ਤਾਂ ਚਲੋ ਤੁਸੀਂ ਬਹੁਤ ਸਿਆਣਪ ਕੀਤੀ ਹੈ, ਵੈਰੀ ਨਾਈਸ,
ਤੁਸੀਂ ਇੰਤਜ਼ਾਰ ਕੀਤਾ।
ਪ੍ਰੋਬਲਮ ਉਦੋਂ ਹੋ ਜਾਂਦੀ ਹੈ ਕਿ ਜਦੋਂ ਅਸੀਂ ਬਸ, ਕਿਉਂਕਿ ਡੀਲ ਮਿਲ ਰਹੀ ਹੈ ਤੇ ਅਸੀਂ ਆਪਣਾ ਸਮਾਂ ਕੱਢ ਕੇ ਦਿਹਾੜੀ ਖਰਾਬ ਕਰਕੇ ਸਿਆਟਲ ਜਾ ਕੇ, ਜੇ ਆਪਾਂ ਸਿਰਫ ਡੀਲ ਦੇ ਚੱਕਰ ਚਲੇ ਗਏ, ਆਈ ਥਿੰਕ ਦੈਟ ਇਜ਼ ਐਨ ਐਡਿਕਸ਼ਨ ਦੈਟਸ ਵੈਰੀ ਸੀਰੀਅਸ,
ਦੈਟਸ ਵੈਰੀ ਸੀਰੀਅਸ।
ਪਰ ਜੇ ਜ਼ਰੂਰੀ ਚੀਜ਼ ਚਾਹੀਦੀ ਹੈ, ਤੁਸੀਂ ਵੇਟ ਕਰਕੇ ਸਿਆਣਪ ਦੇ ਨਾਲ ਪੈਸੇ ਬਚਾ ਰਹੇ ਹੋ, ਫਿਰ ਤਾਂ ਕਿਆ ਬਾਤ ਹੈ, ਫਿਰ ਤੁਹਾਨੂੰ ਮੁਬਾਰਕਬਾਦ।
ਜੇ ਤੁਸੀਂ ਇੰਤਜ਼ਾਰ ਕੀਤਾ ਵੀ ਕੋਈ ਨਹੀਂ, ਯੂ ਡਿਫਰਡ ਦੈਟ ਪਰਚੇਜ਼ ਅੰਟਿਲ ਦ ਪੁਆਇੰਟ ਜਦੋਂ ਉਹਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਥੋੜੀ ਰਿਆਇਤ ਮਿਲ ਰਹੀ ਹੈ,
ਸਬਰ ਦੀ ਮਿਸਾਲ ਹੈ,
ਉਹਦਾ ਸਬਰ ਦੀ ਮਿਸਾਲ ਹੈ, ਉਹ ਤੇ ਕਮਾਲ ਹੈ,
ਉਹਦੇ ਲਈ ਮੁਬਾਰਕਬਾਦ,
ਉਹਦੇ ਲਈ ਮੁਬਾਰਕਬਾਦ, ਉਹਦੇ ਲਈ ਤੁਹਾਡੇ ਤਾੜੀਆਂ ਹੋ ਜਾਣ। ਪਰ ਜੇ ਤੁਸੀਂ ਇਕਦਮ ਵੇਖਿਆ ਕੁਝ, ਫਿਰ ਤੁਹਾਨੂੰ ਉਹ ਡੀਲ ਵੇਖ ਕੇ ਆਪਣਾ 1 ਸਾਲ ਪਹਿਲਾਂ ਖਰੀਦਿਆ ਕੋਈ ਪ੍ਰੋਡਕਟ ਹੁਣ ਉਹ ਵਧੀਆ ਨਹੀਂ ਲੱਗਦਾ, ਤਾਂ ਲੱਗਦਾ ਵੀ ਨਹੀਂ ਨਹੀਂ ਯਾਰ ਇਹ ਜ਼ਿਆਦਾ ਚੰਗਾ, ਫਿਰ ਉੱਥੇ ਮੇ ਵੀ ਥੋੜਾ ਜਿਹਾ ਰੈਟ੍ਰੋਸਪੈਕਸ਼ਨ ਦੀ ਜ਼ਰੂਰਤ ਹੈ। ਚਲੋ ਖੈਰ,
ਲੈਟਸ ਮੂਵ ਔਨ,
ਲੈਟਸ ਮੂਵ ਔਨ,
ਫਿਰ ਆਪਾਂ ਕੁਝ ਕਹਿ ਦੇਣਾ ਫਿਰ ਫੋਨ ਆ ਜਾਣਾ।
ਹਾਂ ਸਹੀ ਗੱਲ ਆ। ਅੱਛਾ ਬਸ ਜੀ ਦੱਸ,
ਯੂ ਨੋ ਵਾਟ ਆਈ ਮੀਨ,
ਆਈ ਨੋ ਵਾਟ ਯੂ ਮੀਨ। ਨਹੀਂ ਨਹੀਂ, ਅੱਛਾ ਕਿਸੇ ਨੇ ਇਹ ਹਿਸਾਬ ਲਾ ਲੈਣਾ ਵੀ ਕਿਤੇ ਮੈਨੇਜਮੈਂਟ ਵੱਲੋਂ,
ਮੈਨੇਜਮੈਂਟ ਵੱਲੋਂ ਨਹੀਂ,
ਮੈਨੇਜਮੈਂਟ ਵੱਲੋਂ ਫੋਨ ਦੀ ਗੱਲ ਨਹੀਂ ਹੈ ਇਹ, ਇਹ ਹੋਰ ਚੀਜ਼ਾਂ ਵੱਲ ਚੱਲ ਜਾਣੀ ਗੱਲ, ਫਿਰ ਮੈਨੂੰ ਪਤਾ।
ਇੱਕ ਮੈਸੇਜ ਆਇਆ ਵਿਜੇ ਜੀ ਵਟਸਐਪ ਤੇ, ਸੋ ਇਹ ਮੈਸੇਜ ਹੈ, ਨਾਮ ਨਹੀਂ ਮੇਰੇ ਕੋਲ ਪਹੁੰਚਿਆ, ਪਰ ਇਹ ਕਹਿ ਰਹੇ ਨੇ, ਕਹਿੰਦੇ ਸਿਰਫ ਉਹਨਾਂ ਚੀਜ਼ਾਂ ਦੇ ਉੱਤੇ ਹੀ ਸੇਲ ਲੱਗਦੀ ਹੈ ਜਿਹੜੀਆਂ ਅਸੀਂ ਚਾਹੁੰਦੇ ਹਾਂ, ਉਹਨਾਂ ਚੀਜ਼ਾਂ ਉੱਤੇ ਕਦੇ ਸੇਲ ਨਹੀਂ ਲੱਗਦੇ ਜਿਹਨਾਂ ਦੀ ਸਾਨੂੰ ਜ਼ਰੂਰਤ ਹੈ। ਪਰ ਚਿੰਤਾ ਨਾ ਕਰੋ, ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ, ਜਿਹਨਾਂ ਚੀਜ਼ਾਂ ਦੀ ਤੁਹਾਨੂੰ ਸੱਚੀ ਮੁੱਚੀ ਲੋੜ ਹੈ ਉਹਨਾਂ ਉੱਤੇ ਸਰਕਾਰ ਨੇ ਸੇਲ ਲਗਾ ਦਿੱਤੀ ਹੈ, 2 ਮਹੀਨੇ ਵਾਸਤੇ GST ਮਾਫ ਕੀਤਾ ਜਾ ਰਿਹਾ ਐਸੈਂਸ਼ੀਅਲਸ ਤੇ, ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ।
ਅੱਛਾ, ਉਹ ਬਿੱਲ ਅੱਜ ਪਾਸ ਹੋ ਜਾਣਾ?
ਹਾਂ, ਤੋਂ ਪਹਿਲਾਂ ਪਹਿਲਾਂ ਦੇਖੋ ਐਫੀਸ਼ੀਐਂਸੀ ਸਾਡੀ ਸਰਕਾਰ ਦੀ।
ਅੱਛਾ, GST ਵਾਲਾ ਬਿੱਲ ਪਾਸ ਹੋ ਜਾਣਾ, ਜਿਹੜੇ 250-250 ਵਾਲੇ ਚੈੱਕ ਜਸਟਿਨ ਟਰੂਡੋ ਨੇ ਵਾਅਦੇ ਕੀਤੇ ਸੀ, ਉਹ ਅਜੇ ਉਹ ਠੰਡੇ ਬਸਤੇ 'ਚ ਪੈ ਗਿਆ ਕੰਮ, ਜਾਂ ਇਹ ਕਹਿ ਲਓ
ਵੈਸੇ
ਦੇਖੋ ਹਰ ਵਾਰ ਕਹਿਣਾ ਜ਼ਰੂਰੀ ਨਹੀਂ ਹੁੰਦਾ, ਤੁਸੀਂ ਕੱਲਾ ਥੈਂਕ ਯੂ ਵੀ ਕਹਿ
ਸਕਦੇ,
ਥੈਂਕ ਯੂ ਐਂਡ ਦੈਟਸ ਇਟ।
ਥੈਂਕ ਯੂ ਵਿਜੇ ਜੀ, ਮੈਂ ਲਾਈਕਵਾਈਜ਼ ਕਹਿ ਦਿਆ ਕਰਦਾ।
ਨਹੀਂ, ਲਾਈਕਵਾਈਜ਼ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ।
ਨਹੀਂ ਨਹੀਂ ਹੁੰਦਾ ਭਾਈ,
ਨਹੀਂ ਨਹੀਂ ਯਾਰ, ਹਮੇਸ਼ਾ ਜ਼ਰੂਰੀ ਨਹੀਂ ਹੁੰਦਾ, ਐਡੀ ਕੋਈ ਗੱਲ ਨਹੀਂ।
ਠੀਕ ਹੈ,
ਹੋਣ ਹਾਰ ਵਾਸੂ ਕੁਮਾਰ ਜੀ ਨਾਲ ਗੱਲਬਾਤ ਚੱਲ ਰਹੀ ਆ।
ਵਿਜੇ ਜੀ, ਤੁਹਾਡੇ ਲਈ ਵੀ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ, ਲਾਈਕਵਾਈਜ਼।
ਅੱਛਾ ਵਾਸੂ ਜੀ, ਗੱਲ ਹੁਣ ਕਰੀਏ,
ਹਾਂਜੀ,
ਕਿਹੜੀ ਗੱਲ ਕਰਨੀ ਸੀ ਆਪਾਂ, ਦੱਸੋ। ਇਹ
ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਆਪਾਂ ਗੱਲ ਕਰਾਂਗੇ ਵੀ ਪ੍ਰੀਮੀਅਰਸ ਨਾਲ ਜਿਹੜੀ ਮੀਟਿੰਗ ਹੋਈ ਆ ਪ੍ਰਧਾਨ ਮੰਤਰੀ।
ਸੋ ਪ੍ਰਧਾਨ ਮੰਤਰੀ ਨੇ ਕੱਲ੍ਹ ਸਾਡੇ ਸਮੇਂ ਮੁਤਾਬਕ ਦੁਪਹਿਰੇ 2 ਵਜੇ ਇਹ ਮੀਟਿੰਗ ਹੋਈ, ਵਰਚੁਅਲ ਮੀਟਿੰਗ ਸੀ। ਅਤੇ ਮੀਟਿੰਗ ਸੱਦਣ ਦਾ ਦੇਖੋ ਪਰਪਸ, ਡੋਨਲਡ ਟਰੰਪ ਵੱਲੋਂ ਜਿਹੜੀ ਹੁਣ ਧਮਕੀ ਦਿੱਤੀ ਗਈ ਆ 25% ਟੈਰਿਫ ਲਗਾਉਣ ਦੀ, ਉਹ ਤੋਂ ਬਾਅਦ ਖਾਸ ਤੌਰ 'ਤੇ ਫੈਡਰਲ ਸਰਕਾਰ ਹੁਣ ਲੱਗਦਾ ਵੀ ਜ਼ਿਆਦਾ ਹਲੂਣੀ ਗਈ ਹੈ, ਕਿਉਂਕਿ ਜਿਹੜੇ ਵੱਖੋ ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਨੇ, ਉਹਨਾਂ ਨੇ ਤਾਂ ਕੁਝ ਗੱਲਾਂ ਪਹਿਲਾਂ ਵੀ ਇਸ ਸੰਦਰਭ ਦੇ ਵਿੱਚ ਕੀਤੀਆਂ ਸੀ ਕਿ ਸਾਨੂੰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨਾਲ ਡੀਲ ਕਰਨ ਦੇ ਲਈ ਆਪਣੀ ਸਟ੍ਰੈਟੇਜੀ ਥੋੜ੍ਹੀ ਵੱਖਰੀ ਕਰਨੀ ਪੈਣੀ ਹੈ। ਪਿਛਲੇ ਦਿਨਾਂ 'ਚ ਆਪਾਂ ਉਹਦੇ ਬਾਰੇ ਗੱਲ ਕਰਦੇ ਰਹੇ ਹਾਂ। ਐਂਡ ਟੂ ਬੀ ਫੇਅਰ ਟੂ ਦੀ ਫੈਡਰਲ ਗਵਰਨਮੈਂਟ, ਜਸਟਿਨ ਟਰੂਡੋ ਨੇ ਜਿਹੜੀ ਉਦੋਂ ਹੀ ਉਹਨਾਂ ਨੇ ਉਸਨੂੰ ਰਿਵਾਈਵ ਵੀ ਕਰ ਦਿੱਤਾ ਸੀ। ਸੋ ਉਸ ਕਮੇਟੀ ਦੀਆਂ ਵੀ ਮੀਟਿੰਗਸ ਵਗੈਰਾ ਪਿਛਲੇ ਹਫ਼ਤਿਆਂ ਦੌਰਾਨ ਹੁੰਦੀਆਂ ਰਹੀਆਂ ਨੇ, ਪਰ ਜਦੋਂ ਡੋਨਲਡ ਟਰੰਪ ਨੇ 25% ਦੇ ਟੈਰਿਫ ਦੀ ਗੱਲ ਕੀਤੀ ਉਦੋਂ ਇਟ ਵਾਜ਼ ਆਲਮੋਸਟ ਲਾਈਕ ਵੀ ਕੈਨੇਡਾ ਵਾਜ਼ ਕਾਟ ਆਫ ਗਾਰਡ, ਕਿਉਂਕਿ ਪਿਛਲੇ ਦਿਨਾਂ 'ਚ ਇੱਕ ਸੈਂਟੀਮੈਂਟ ਜਿਹਾ ਬਣਿਆ ਹੋਇਆ ਸੀ ਕਿ ਡੋਨਲਡ ਟਰੰਪ ਨੇ 10% ਦਾ ਇੱਕ ਸਵੀਪਿੰਗ ਟੈਰਿਫ ਲਗਾਉਣ ਦੀ ਜਿਹੜੀ ਪਹਿਲਾਂ ਗੱਲ ਕੀਤੀ ਸੀ ਵੀ ਕੈਨੇਡਾ ਨੂੰ ਐਗਜ਼ੈਂਪਟ ਕਰ ਦੇਣਗੇ, ਕੈਨੇਡਾ ਨਾਲ ਤਾਂ ਇੰਨੀ ਜ਼ਿਆਦਾ ਇੰਟਰਟਵਾਈਂਡ ਇਕਾਨਮੀ ਆ ਵੀ ਕੈਨੇਡਾ 'ਤੇ ਨਹੀਂ ਲੱਗਣ ਲੱਗਾ ਟੈਰਿਫ, ਪਰ ਉਹਨਾਂ ਨੇ ਦੱਸਤਾ ਕਿ ਉਹਨਾਂ ਨੇ ਤਾਂ 25% ਦੀ ਧਮਕੀ ਦੇ ਛੱਡੀ। ਹੁਣ ਕੱਲ੍ਹ ਦੀ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਕੁਝ ਗੱਲਾਂ ਸਾਹਮਣੇ ਆਈਆਂ ਉਹਦੇ ਵਿੱਚ, ਕਿਉਂਕਿ ਡੋਨਲਡ ਟਰੰਪ ਦਾ ਟੈਰਿਫ ਲਗਾਉਣ ਦਾ ਮਕਸਦ ਕੀ ਆ, ਉਹਨਾਂ ਦਾ ਇਹ ਕਹਿਣਾ ਨਹੀਂ ਆ ਵੀ ਕੈਨੇਡੀਅਨਸ ਅਮੈਰੀਕਨਸ ਦੀਆਂ ਜੌਬਸ ਨੂੰ ਪ੍ਰਭਾਵਿਤ ਕਰ ਰਹੇ ਨੇ ਜਾਂ ਇਹ ਕੁਝ, ਉਹਨਾਂ ਨੇ ਤਾਂ ਦੋ ਸ਼ਰਤਾਂ ਰੱਖੀਆਂ ਕਿ ਇੱਕ ਤਾਂ ਬਾਰਡਰ ਤੋਂ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋ ਰਹੀ ਆ ਉਹਨੂੰ ਰੋਕੋ, ਦੂਜੀ ਗੱਲ ਹੈ ਜਿਹੜੀ ਨਸ਼ਿਆਂ ਦੀ ਤਸਕਰੀ ਖਾਸ ਤੌਰ 'ਤੇ ਫੈਂਟਨਲ। ਹੁਣ ਇਹ ਦੋਹੇ ਚੀਜ਼ਾਂ ਕੈਨੇਡਾ ਦੀ ਬਾਰਡਰ ਸਿਕਿਉਰਿਟੀ ਨਾਲ, ਬਾਰਡਰ ਦੇ ਉੱਪਰ ਕਿੰਨੀ ਕੁ ਮੁਸਤੈਦੀ ਆ ਉਹਦੇ ਨਾਲ ਸੰਬੰਧਿਤ ਨੇ। ਸੋ ਇਸ ਕਰਕੇ ਹੁਣ ਕੱਲ੍ਹ ਦੀ ਇਸ ਮੀਟਿੰਗ ਦੇ ਵਿੱਚੋਂ ਪ੍ਰਧਾਨ ਮੰਤਰੀ ਜਾਂ ਫੈਡਰਲ ਸਰਕਾਰ ਅਤੇ ਵੱਖੋ ਵੱਖਰੇ ਸੂਬਿਆਂ ਦੇ ਪ੍ਰੀਮੀਅਰ ਇਸ ਗੱਲ ਨੂੰ ਲੈ ਕੇ ਇੱਕ ਸੁਰ ਹੋ ਗਏ ਨੇ ਕਿ ਕੈਨੇਡਾ ਨੂੰ ਆਪਣੇ ਪੋਰਟਸ 'ਤੇ ਅਤੇ ਆਪਣੇ ਬਾਰਡਰਸ 'ਤੇ ਹੁਣ ਜ਼ਿਆਦਾ ਤੈਨਾਤੀ ਅਤੇ ਜ਼ਿਆਦਾ ਮੁਸਤੈਦੀ ਦੀ ਜ਼ਰੂਰਤ ਹੈ।
ਅਤੇ ਨਾਲ ਨਾਲ ਫੈਡਰਲ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਇਸ ਗੱਲ ਨੂੰ ਬਾਰ ਬਾਰ ਰੀਇਨਫੋਰਸ ਕਰਨ 'ਤੇ ਕਿ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਬਾਰਡਰ ਇਸ ਵੇਲੇ ਪੋਰਸ ਹੈ ਜਾਂ ਸਾਡਾ ਬਾਰਡਰ ਇਸ ਵੇਲੇ ਸਿਕਿਉਰ ਨਹੀਂ ਹੈ। ਉਹਨਾਂ ਨੇ ਕਿਹਾ ਵੀ ਸਾਡਾ ਬਾਰਡਰ ਬਿਲਕੁਲ ਸਿਕਿਉਰ ਹੈ, ਪਰ ਯੈਸ ਅਸੀਂ ਸਾਰੇ ਇਸ ਗੱਲ ਨੂੰ ਲੈ ਕੇ ਇੱਕਮਤ ਹੈਗੇ ਹਾਂ ਕਿ ਮੋਰ ਨੀਡਸ ਟੂ ਬੀ ਡਨ, ਕਿ ਜ਼ਿਆਦਾ ਰਿਸੋਰਸਿਸ ਦੀ ਲੋੜ ਹੈ। ਅਤੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲੌਂਕ ਨੇ ਕੱਲ੍ਹ ਕਿਹਾ ਕਿ ਐਡੀਸ਼ਨਲ ਰਿਸੋਰਸਿਸ ਜਿਹੜੇ ਨੇ ਉਹ ਐਲੋਕੇਟ ਕੀਤੇ ਜਾਣਗੇ ਬਾਰਡਰ ਸਿਕਿਉਰਿਟੀ ਵਾਸਤੇ। ਅਤੇ ਉਹ ਜਿਹੜੀ ਪਹਿਲਾਂ ਗੱਲ ਕਰਦੇ ਸੀ ਨਾ ਵੀ ਕਈ ਮਹੀਨਿਆਂ ਤੋਂ ਕਹਿੰਦੇ ਵਿਚਾਰ ਚੱਲ ਰਿਹਾ ਕਿ ਡਰੋਨ ਅਤੇ ਹੈਲੀਕਾਪਟਰ ਲੈ ਕੇ ਦੇਣੇ ਸੀ ਬੀਐਸਏ ਨੂੰ,
ਅਤੇ
ਫਾਈਨਾਂਸ ਡਿਪਾਰਟਮੈਂਟ ਕਹਿੰਦੇ ਅਰਜ਼ੀ ਲਗਾਈ ਹੋਈ ਆ, ਉਹਨਾਂ ਨਾਲ ਗੱਲਬਾਤ ਚੱਲਦੀ ਹੈ। ਅਸੀਂ ਕੱਲ੍ਹ ਕਰਦੇ ਸੀ ਗੱਲ ਵੀ $6.3 billion ਦੇ ਜਿਹੜੇ ਆ ਚੈੱਕ ਅਤੇ GST ਮਾਫ਼ ਕਰਨੀ ਆ,
ਉਹਦੀ ਅਰਜ਼ੀ ਫਾਈਨਾਂਸ ਡਿਪਾਰਟਮੈਂਟ ਕੋਲ ਲਈ ਸੀ,
ਉਹਦੇ ਉੱਤੇ ਵੀ 6 ਮਹੀਨੇ ਫਿਰ ਤੁਸੀਂ ਵਿਚਾਰ ਕੀਤਾ ਸੀ ਕਿ ਨਹੀਂ, ਕਿਉਂਕਿ ਇੱਥੇ ਕਹਿੰਦੇ ਮੰਥਸ ਕਹਿੰਦੇ ਹੋ ਗਏ ਡਿਸਕਸ਼ਨ ਕਰਦੇ ਆ। ਚਲੋ ਜੋ ਵੀ ਹੈ, ਸੋ ਇਹ ਜਿਹੜੀ ਮੀਟਿੰਗ ਹੋਈ ਇਹਦੇ ਬਾਰੇ, ਇਸ ਤੋਂ ਬਾਅਦ ਫਿਰ ਜਦੋਂ ਮੀਟਿੰਗ ਹੋ ਹਟੀ ਉਸ ਤੋਂ ਬਾਅਦ ਫਿਰ ਕ੍ਰਿਸਟੀਆ ਫ੍ਰੀਲੈਂਡ ਅਤੇ ਡੋਮਿਨਿਕ ਲੈਬਲੌਂਕ ਨੇ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਹਿੰਦੇ ਬੜੀ ਪੋਜ਼ਿਟਿਵ ਮੀਟਿੰਗ ਸੀ ਅਤੇ ਅਸੀਂ ਸਾਰੇ ਇੱਕਮਤ ਹੈਗੇ ਹਾਂ ਕਿ ਅਸੀਂ ਰਲ ਕੇ ਕੰਮ ਕਰੀਏ ਕੋਆਰਡੀਨੇਟਡ ਤਰੀਕੇ ਨਾਲ। ਤੁਸੀਂ ਜ਼ਿਕਰ ਕੀਤਾ ਕਿ ਕੈਨੇਡਾ ਵਾਜ਼ ਕਾਟ ਔਨ ਬੈਕਫੁੱਟ, ਵਾਜ਼ ਕਾਟ ਆਫ ਗਾਰਡ ਜਦੋਂ ਡੋਨਲਡ ਟਰੰਪ ਨੇ ਐਲਾਨ ਕੀਤਾ। ਉਸ ਤੋਂ ਪਹਿਲਾਂ ਡਗ ਫੋਰਡ ਗੱਲ ਕਰ ਰਹੇ ਸੀ ਕਿ ਜੀ ਅਸੀਂ ਸਾਰੇ ਪ੍ਰੀਮੀਅਰਸ ਨਾਲ ਗੱਲਬਾਤ ਕੀਤੀ ਹੈ ਅਤੇ ਅਸੀਂ ਸੁਝਾਅ ਇਹ ਦਿੱਤਾ ਕਿ ਜੀ ਸਾਨੂੰ ਮੈਕਸੀਕੋ ਤੋਂ ਅਲੱਗ ਹੋ ਜਾਣਾ ਚਾਹੀਦਾ ਕਿ ਅਸੀਂ ਬਾਇਲੇਟਰਲ ਡੀਲਸ ਕਰ ਲਈਏ USA ਨਾਲ ਵੱਖਰੀ ਅਤੇ ਮੈਕਸੀਕੋ ਦੇ ਨਾਲ ਵੱਖਰੀ, ਉਹਦੇ ਨਾਲ ਸ਼ਾਇਦ ਸਾਡਾ ਫਾਇਦਾ ਹੋ ਜਾਏਗਾ। ਸਰਕਾਰ ਨੇ ਉਹ ਗੱਲ ਬਹੁਤੀ ਗੌਲੀ ਨਹੀਂ ਅਤੇ ਉਹਦੇ ਬਾਰੇ ਕੋਈ ਤੁਰੰਤ ਕੋਈ ਬਿਆਨ ਕੋਈ ਆਇਆ ਨਹੀਂ ਫੈਡਰਲ ਸਰਕਾਰ ਵੱਲੋਂ। ਜੇ ਆਇਆ ਵੀ ਤਾਂ ਉਹ ਦੋਨੋਂ ਕਿਸ਼ਤੀਆਂ ਦੇ ਵਿੱਚ ਸਵਾਰ ਲੱਗੇ, ਉਹਨਾਂ ਨੇ ਦੋਨੋਂ ਪਾਸੇ ਦੀ ਗੱਲ ਕੀਤੀ
ਕਿ ਜੀ
ਮੈਕਸੀਕੋ ਨੂੰ ਲੈ ਕੇ ਕੁਝ ਕੰਸਰਨਸ ਨੇ, ਉਹ ਜੈਨੂਅਨ ਕੰਸਰਨਸ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਟ੍ਰਾਈਲੇਟਰਲ ਡੀਲ ਹੀ ਬਣੀ ਰਹੇ, ਦੋਨੋਂ ਪਾਸੇ ਦੀ ਗੱਲ ਕਰਦੇ ਰਹੇ, ਸਟੈਂਡ ਸਪਸ਼ਟ ਨਹੀਂ ਕੀਤਾ। ਡਗ ਫੋਰਡ ਦੀ ਅਤੇ ਸਾਰੇ ਪ੍ਰੀਮੀਅਰਸ ਦੀ ਉਹ ਜਿਹੜੀ ਕਹਿ ਲਓ ਉਹਨਾਂ ਦਾ ਜਿਹੜਾ ਖਦਸ਼ਾ ਸੀ ਉਹ ਸੱਚ ਸਾਬਤ ਹੋ ਗਿਆ ਅਤੇ ਡੋਨਲਡ ਟਰੰਪ ਨੇ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੋਈ ਕਿ ਸਾਨੂੰ ਮੈਕਸੀਕੋ ਦੇ ਨਾਲ ਉਹਨਾਂ ਨੇ ਕਲੱਬ ਕਰਤਾ,
ਜਿੰਨਾ ਟੈਰਿਫ ਉਹਨਾਂ ਨੇ ਮੈਕਸੀਕੋ ਦੇ ਲਗਾਉਣ ਦੀ ਗੱਲ ਕੀਤੀ ਉਹਨਾਂ ਐਗਜੈਕਟਲੀ ਕੈਨੇਡਾ ਤੇ।
ਉਹਦਾ ਜਿਹੜਾ ਰੀਜ਼ਨ ਦਿੱਤਾ ਬਾਰਡਰ ਦਾ, ਬਾਰਡਰ ਵਾਲੀ ਸਮੱਸਿਆ ਤਾਂ ਨਾਰਦਰਨ ਬਾਰਡਰ ਦੀ ਹੈ ਹੀ ਨਹੀਂ, ਉਹ ਤਾਂ ਸਦਰਨ ਬਾਰਡਰ ਦੀ ਸਮੱਸਿਆ ਹੈ, US ਮੈਕਸੀਕੋ ਬਾਰਡਰ ਦੀ ਸਮੱਸਿਆ ਹੈ। ਉਹਦਾ ਹਵਾਲਾ ਦੇ ਕੇ ਉਹਨਾਂ ਨੇ ਕੈਨੇਡਾ ਦੇ ਉੱਤੇ ਵੀ ਟੈਰਿਫ ਲਗਾ ਦਿੱਤੀ। ਤੇ ਜੇ ਇਸ ਤੋਂ ਪਹਿਲਾਂ ਅਸੀਂ ਇਹ ਕਹਿ ਹਟੇ ਹੁੰਦੇ ਕਿ ਜੀ ਅਸੀਂ ਮੈਕਸੀਕੋ ਦੇ ਖਿਲਾਫ ਕੋਈ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਹੁੰਦੀ ਕਾਫੀ ਸਖਤ ਸ਼ਬਦਾਂ ਦੇ ਵਿੱਚ, ਤੇ ਅਸੀਂ ਇਹ ਕਹਿ ਦਿੰਦੇ ਕਿ ਅਸੀਂ ਬਾਇਲੇਟਰਲ ਡੀਲਸ ਕਰਨੀਆਂ ਨੇ ਫੋਰ ਐਗਜ਼ਾਮਪਲ, ਉਹ ਅਜੇ ਵੀ ਸ਼ਾਇਦ ਕੈਨੇਡਾ ਨਾ ਕਰੇ, ਪਰ ਜੇ ਸਟੇਟਮੈਂਟ ਇੱਦਾਂ ਦੀ ਕੋਈ ਆ ਗਈ ਹੁੰਦੀ ਆਪਾਂ ਆਪਣੇ ਆਪ ਨੂੰ ਮੈਕਸੀਕੋ ਤੋਂ ਥੋੜ੍ਹਾ ਜਿਹਾ ਅਲੱਗ ਪੇਸ਼ ਕਰ ਦਿੱਤਾ ਹੁੰਦਾ, ਡੋਨਲਡ ਟਰੰਪ ਦੀ ਥੋੜ੍ਹੀ ਤਾਰੀਫ ਕਰ ਦਿੱਤੀ ਹੁੰਦੀ ਤਾਂ ਸ਼ਾਇਦ ਸਾਡਾ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ।
2016-17 ਦੇ ਵਿੱਚ ਜਦੋਂ ਪਹਿਲਾਂ ਨੈਫਟਾ ਦੀ ਨੈਗੋਸ਼ੀਏਸ਼ਨ ਹੋਈ ਸੀ ਉਦੋਂ ਇਸੇ ਸਟ੍ਰੈਟਜੀ ਨਾਲ ਤੇ ਗਏ ਸੀ ਵੀ ਜੇ ਕੈਨੇਡਾ ਅਤੇ ਮੈਕਸੀਕੋ ਇਕੱਠੇ ਇੱਕਜੁੱਟ ਹੋ ਕੇ ਟਰੰਪ ਦੀ ਐਡਮਿਨਿਸਟ੍ਰੇਸ਼ਨ ਦਾ ਸਾਹਮਣਾ ਕਰਨਗੇ ਤਾਂ ਸ਼ਾਇਦ ਚੀਜ਼ਾਂ ਬਿਹਤਰ ਹੋਣਗੀਆਂ। ਜਿਹੜੀ ਚੀਜ਼ ਉਦੋਂ ਕੰਮ ਆਈ ਸੀ, ਦੇਖੋ ਇਹ ਨਾ ਇਹ ਨਹੀਂ ਭੁੱਲਣਾ ਚਾਹੀਦਾ ਵੀ ਹੁਣ ਟਰੰਪ ਵੀ ਪਿਛਲੇ ਤਜੁਰਬਿਆਂ ਤੋਂ ਸਿੱਖ ਕੇ ਕੁਝ ਚੀਜ਼ਾਂ ਹੁਣ ਇੰਪਲੀਮੈਂਟ ਕਰ ਰਹੇ ਨੇ। ਅਸੀਂ ਕੱਲ੍ਹ ਵੀ ਦੇਖੋ ਇਹ ਗੱਲ ਕਰਦੇ ਸੀ ਕਿ ਜਿਹੜੀ ਡੋਨਲਡ ਟਰੰਪ ਵੱਲੋਂ ਇਹ ਬਾਂਹ ਮਰੋੜੀ ਗਈ ਹੈ, ਹੁਣ ਜੇ ਸੱਚਮੁੱਚ ਕੈਨੇਡਾ ਦੇ ਬਾਰਡਰਸ ਦੇ ਉੱਪਰ ਹੁਣ ਸਰਕਾਰ ਮੰਨਣ 'ਤੇ ਲੱਗੀ ਨਾ ਇਸ ਗੱਲ ਨੂੰ ਵੀ ਹਾਂ ਸਾਨੂੰ ਜ਼ਿਆਦਾ ਮੁਸਤੈਦੀ ਦੀ ਜ਼ਰੂਰਤ ਆ, ਅਸੀਂ ਇੱਥੇ ਕੰਮ ਕਰਾਂਗੇ, ਇਹਦਾ ਬੈਨੀਫਿਟ ਅਲਟੀਮੇਟਲੀ ਕੈਨੇਡਾ ਨੂੰ ਹੋਣਾ, ਇਹਦੇ ਜਿਹੜੇ ਰਿਪਲ ਇਫੈਕਟਸ ਨੇ ਹੋਰ ਕਈ ਚੀਜ਼ਾਂ ਇਹਦੇ ਕਰਕੇ ਸੋਲਵ ਹੋਣ ਦੇ ਆਸਾਰ ਹੈਗੇ ਨੇ। ਪਰ ਵਾਸੂ ਜੀ ਕੱਲ੍ਹ ਦੀ ਇਸ ਮੀਟਿੰਗ ਦੇ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਦੇਖੋ ਜਸਟਿਨ ਟਰੂਡੋ ਨੂੰ ਪਸੰਦ ਨਹੀਂ ਕਰਦੇ ਡੋਨਲਡ ਟਰੰਪ, ਉਹਨਾਂ ਦੀ ਇੱਕ ਨਿੱਜੀ ਕਿੜ ਹੈ ਅਤੇ ਡੋਨਲਡ ਟਰੰਪ ਦੀ ਜਸਟਿਨ ਟਰੂਡੋ ਦੇ ਨਾਲ ਉਸ ਨਿੱਜੀ ਕਿੜ ਪੂਰੇ ਕੈਨੇਡਾ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ।
ਯਾ ਸੋ ਇਹ ਮੀਟਿੰਗ ਜਦੋਂ ਹੋਈ ਹੈ ਉਸ ਤੋਂ ਪਹਿਲਾਂ ਹੀ ਉਹਨਾਂ ਨੇ CBC ਨੂੰ ਇੱਕ ਵਿਸਤਾਰਿਤ ਇੰਟਰਵਿਊ ਦਿੱਤੀ ਹੈ। ਸੋ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਸਵਾਲ ਚੁੱਕਿਆ ਕਿ ਜਸਟਿਨ ਟਰੂਡੋ ਦੇ ਨਾਲ ਜਿਹੜੀ ਇੱਕ ਨਿੱਜੀ ਦੁਸ਼ਮਣੀ ਜੀ ਲੱਗਦੀ ਹੈ ਡੋਨਲਡ ਟਰੰਪ ਦੀ, ਉਹਦੇ ਕਰਕੇ ਕਿਤੇ ਕੈਨੇਡਾ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ? ਸੋ ਉਹਨਾਂ ਨੇ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾਇਆ। ਤੇ ਜਦੋਂ ਇਹ ਮੀਟਿੰਗ ਹੋਈ ਉਸ ਤੋਂ ਬਾਅਦ ਫਿਰ ਡੈਨੀਅਲ ਸਮਿਥ ਦਾ ਇਹ ਕਹਿਣਾ ਸੀ, ਕਹਿੰਦੇ ਮੈਂ ਤਾਂ ਟੀਮ ਕੈਨੇਡਾ ਦੇ ਨਾਲ ਹੈਗੀ ਹਾਂ, ਪਰ ਸਵਾਲ ਇਹ ਹੈ ਕਿ ਕੀ ਟੀਮ ਕੈਨੇਡਾ ਟੀਮ ਐਲਬਰਟਾ ਦੇ ਨਾਲ ਵੀ ਖੜੀ ਹੈ? ਸੋ ਉਹਨਾਂ ਦਾ ਕਹਿਣਾ ਸੀ ਵੀ ਫੈਡਰਲ ਸਰਕਾਰ ਐਲਬਰਟਾ ਨਾਲ ਚੰਗਾ ਨਹੀਂ ਕਰ ਰਹੀ, ਪਰ ਇਸ ਮਾਮਲੇ ਤੇ ਅਸੀਂ ਇਕੱਠੇ ਖੜੇ ਹੋ ਕੇ ਗੱਲ ਕਰਾਂਗੇ ਜ਼ਰੂਰ ਅਮਰੀਕਾ ਦੇ ਖਿਲਾਫ, ਅਮਰੀਕਾ ਦੇ ਨਾਲ ਡੀਲ ਕਰਨ।
ਖਾਸ ਤੌਰ ਤੇ ਜਿਹੜਾ ਹੁਣ ਉਹ ਐਮਿਸ਼ਨਸ ਦੇ ਉੱਪਰ ਕੈਪ ਲਗਾਉਣ ਦੀ ਗੱਲ ਕੀਤੀ ਹੈ ਨਾ, ਵੀ ਇੱਕ ਤੇ ਜਿਹੜੇ ਆਇਲ ਐਂਡ ਗੈਸ ਇੰਡਸਟਰੀ ਆ ਉਹ 2032 ਤੱਕ ਜਿਹੜੀਆਂ ਐਮਿਸ਼ਨਸ ਆ ਉਹਦੇ ਵਿੱਚ ਇੱਕ ਤਿਹਾਈ ਦੀ ਕਟੌਤੀ ਕਰੇ। ਉਹਦੇ ਨਾਲ ਅਸੈਂਸ਼ਲੀ ਕੀ ਆ ਵੀ ਸਰਕਾਰ ਦਾ ਇਹ ਕਹਿਣਾ, ਅਸੀਂ ਇਹ ਥੋੜ੍ਹੇ ਕਿਹਾ ਵੀ ਤੁਸੀਂ ਆਊਟਪੁੱਟ ਘਟਾਓ, ਪਰ ਇੰਡਸਟਰੀ ਦਾ ਇਹ ਕਹਿਣਾ ਵੀ ਜੇ ਤੁਸੀਂ ਸਾਡੇ 'ਤੇ ਐਮਿਸ਼ਨ ਸੰਬੰਧੀ ਇੱਕ ਸੀਮਾ ਮਹਿਸੂਸ ਕਰ ਰਹੇ ਹੋ, ਇੱਕ ਲਿਮਿਟ ਲਗਾ ਰਹੇ ਹੋ, ਸਾਡੇ ਵਾਸਤੇ ਤਰੀਕਾ ਇਹੀ ਰਹਿ ਜਾਣਾ, ਸਾਨੂੰ ਪ੍ਰੋਡਕਸ਼ਨ ਘਟਾਉਣੀ ਪੈਣੀ ਆ। ਡੈਨੀਅਲ ਸਮਿਥ ਨੇ ਕੱਲ੍ਹ ਇਹ ਕਿਹਾ ਵੀ ਜਦੋਂ ਤੁਸੀਂ ਅਮਰੀਕਾ ਨਾਲ ਡੀਲ ਕਰ ਰਹੇ ਹੋ, ਕਹਿੰਦੇ ਸਾਡਾ ਤਾਂ ਮਜ਼ਾਕ ਬਣਾ ਕੇ ਰੱਖਤਾ, ਉੱਥੇ ਵੀ ਸਾਡੀ ਸਰਕਾਰ ਨੇ ਸਾਡੀ ਹੀ ਇੰਡਸਟਰੀ ਨੂੰ ਹੈਮਸਟ੍ਰਿੰਗ ਕਰਨ ਲਈ ਇਹੋ ਜਿਹੀਆਂ ਪੋਲਿਸੀਜ਼ ਲਿਆਂਦੀਆਂ ਨੇ। ਬਸ ਜੀ ਅਸੀਂ ਜੀ
ਸੋ ਫੈਡਰਲ ਸਰਕਾਰ ਨੇ ਕੱਲ੍ਹ ਜਿਹੜੀ ਇਹ ਗੱਲ ਕੀਤੀ ਕਿ ਜੀ ਮੀਟਿੰਗ ਦਾ ਮਾਹੌਲ ਬੜਾ ਪੋਜ਼ਿਟਿਵ ਰਿਹਾ, ਇਹਦੇ ਵਿੱਚ ਸਾਰੇ ਇੱਕਮਤ ਨੇ, ਸਾਰੇ ਟੀਮ ਕੈਨੇਡਾ ਦੇ ਨਾਲ ਖੜੇ ਨੇ, ਸਾਰੇ ਟੀਮ ਕੈਨੇਡਾ ਦਾ ਹਿੱਸਾ ਨੇ। ਇਹ ਗੱਲ ਸੱਚ ਹੈ ਪਰ ਮੁਕੰਮਲ ਤੌਰ ਤੇ ਨਹੀਂ, ਕਿਉਂਕਿ ਮੀਟਿੰਗ ਤੋਂ ਬਾਅਦ ਜਿਹੜੇ ਬਿਆਨ ਜਾਰੀ ਕੀਤੇ ਗਏ ਨੇ ਵੱਖੋ ਵੱਖਰੇ ਪ੍ਰੀਮੀਅਰਸ ਵੱਲੋਂ, ਸੋ ਨਾਟ ਜਸਟ ਡੈਨੀਅਲ ਸਮਿਥ, ਡਗ ਫੋਰਡ ਨੇ ਵੀ ਇਹ ਗੱਲ ਕਹੀ, ਬਿਆਨ ਜਾਰੀ ਕੀਤਾ ਇਹਨਾਂ ਨੇ, ਤੇ ਇਹਨਾਂ ਨੇ ਕਿਹਾ ਕਹਿੰਦੇ ਕਿ ਮੈਂ ਇਸ ਮੀਟਿੰਗ ਦੌਰਾਨ, ਕਹਿੰਦੇ ਇਹ ਗੱਲ ਬਾਰ ਬਾਰ ਇਹਨਾਂ ਨੂੰ ਸੁਣਾਈ ਫੈਡਰਲ ਸਰਕਾਰ ਨੂੰ ਕਿ ਭਾਈ ਤੁਸੀਂ ਲੇਟ ਹੋ ਗਏ ਕੰਮ ਕਰਨ ਦੇ ਵਿੱਚ।
ਵਾਸੂ ਜੀ, ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਉਹਨਾਂ ਦੀ ਸਰਕਾਰ ਵੱਲੋਂ ਅਗਲੇ ਹਫ਼ਤੇ ਤੋਂ ਅਮਰੀਕਾ ਦੇ ਵਿੱਚ ਇੱਕ ਐਡਵਰਟਾਈਜ਼ਿੰਗ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਆ। ਸੋ ਸਪੀਕਿੰਗ ਆਫ ਕਿ ਪਹਿਲਾਂ ਤੋਂ ਤਿਆਰੀ ਕਰਕੇ ਰੱਖਣੀ, ਪ੍ਰੈਡਿਕਟ ਕਰ ਸਕਣਾ ਵੀ ਕਿਹੜੇ ਪਾਸੇ ਨੂੰ ਵਹਾ ਜਾ ਸਕਦਾ। ਸੋ ਓਨਟੈਰੀਓ ਦੀ ਸਰਕਾਰ ਨੇ ਮਲਟੀ ਮਿਲੀਅਨ ਡਾਲਰ ਦੀ, ਕਹਿੰਦੇ ਸੈਂਕੜੇ ਮਿਲੀਅਨ ਡਾਲਰ ਉਹਨਾਂ ਨੇ ਅਮਰੀਕਾ ਦੇ ਵਿੱਚ ਐਡਵਰਟਾਈਜ਼ਿੰਗ 'ਤੇ ਖਰਚਣੇ ਨੇ, ਤਾਂ ਕਿ ਉੱਥੇ ਲੋਕਾਂ ਨੂੰ ਇਹ ਮੈਸੇਜ ਰੀਇਨਫੋਰਸ ਕੀਤਾ ਜਾ ਸਕੇ ਕਿ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਜਿਹੜਾ ਟ੍ਰੇਡ ਆ ਇਹ ਰਿਲੇਸ਼ਨਸ਼ਿਪ ਕਿੰਨੀ ਇੰਪੋਰਟੈਂਟ ਆ। ਖਾਸ ਤੌਰ 'ਤੇ ਅਮਰੀਕਾ ਦੀਆਂ 17 ਇਹੋ ਜਿਹੀਆਂ ਸਟੇਟਸ ਨੇ ਜਿਨ੍ਹਾਂ ਦਾ ਟ੍ਰੇਡ ਓਨਟੈਰੀਓ ਦੇ ਨਾਲ ਬਹੁਤ ਜ਼ਿਆਦਾ ਇੰਟਰਟਵਾਈਂਡ ਆ, ਕਿ ਓਨਟੈਰੀਓ ਦੇ ਜੇ ਕਿਸੇ ਤਰ੍ਹਾਂ ਵੀ ਕੈਨੇਡਾ ਅਤੇ ਅਮਰੀਕਾ ਦੇ ਟ੍ਰੇਡ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੇ ਕੋਈ ਸੰਕਟ ਪੈਦਾ ਹੁੰਦੇ ਨੇ, ਤਾਂ ਇਕੱਲੇ ਓਨਟੈਰੀਓ ਦੇ ਨਾਲ ਟ੍ਰੇਡ ਰਿਲੇਸ਼ਨ ਪ੍ਰਭਾਵਿਤ ਹੋਣ ਕਰਕੇ ਅਮਰੀਕਾ ਦੀਆਂ 17 ਸਟੇਟਸ ਦੇ ਵਿੱਚ ਜੋਬਸ ਇੰਪੈਕਟ ਹੋਣਗੀਆਂ ਇਹ ਜਿਹੜੀ ਐਡਵਰਟ। ਅੱਛਾ, ਇਹ ਵੀ ਦੱਸਿਆ ਗਿਆ, ਕਹਿੰਦੇ ਇਹ ਜਿਹੜੀਆਂ ਐਡਸ ਤਿਆਰ ਕੀਤੀਆਂ ਨੇ ਓਨਟੈਰੀਓ ਦੀ ਸਰਕਾਰ ਨੇ, ਇਹ ਅਮਰੀਕਾ ਦੇ ਇਲੈਕਸ਼ਨ ਦੇ ਨਤੀਜਿਆਂ ਤੋਂ ਪਹਿਲਾਂ ਹੀ ਕਰ ਲਈਆਂ ਗਈਆਂ ਸਨ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਵਿਜੇ ਜੀ ਟੀਮ ਕੈਨੇਡਾ ਬਾਰੇ ਵੀ ਹੁੰਦੀਆਂ ਰਹੀਆਂ, ਪਹਿਲਾਂ ਸਾਲ ਡੇਢ ਸਾਲ ਪਹਿਲਾਂ ਤੋਂ ਇਹ ਖਬਰਾਂ ਆਉਣ ਲੱਗ ਪਈਆਂ ਸੀ ਕਿ ਡੋਨਲਡ ਟਰੰਪ ਨੇ ਜਦੋਂ ਤੋਂ ਕਿਹਾ ਸੀ ਵੀ ਉਹ ਦੁਬਾਰਾ ਤੋਂ ਰਾਸ਼ਟਰਪਤੀ ਦੀ ਚੋਣ ਲੜਨਗੇ, ਉਦੋਂ ਤੋਂ ਹੀ ਇਹ ਖਬਰਾਂ ਲੱਗਣ ਲੱਗ ਪਈਆਂ ਸੀ ਕੈਨੇਡੀਅਨ ਮੀਡੀਆ ਦੇ ਵਿੱਚ ਕਿ ਕੈਨੇਡਾ ਵੱਲੋਂ ਟੀਮ ਕੈਨੇਡਾ ਅਪਰੋਚ ਦੇ ਤਹਿਤ ਅਮਰੀਕਾ ਦੇ ਵਿੱਚ ਆਪਣੇ ਜਿਹੜੇ ਇੰਟਰਸਟ ਨੇ ਉਹਨਾਂ ਦੇ ਵਾਸਤੇ ਲੋਬਿੰਗ ਕੀਤੀ ਜਾ ਰਹੀ ਹੈ, ਕੀਤੀ ਜਾਏਗੀ। ਸੋ ਪਤਾ ਨਹੀਂ ਉਹ ਲੋਬਿੰਗ ਕੀਤੀ ਗਈ ਕਿ ਨਹੀਂ, ਤੇ ਜੇ ਕੀਤੀ ਗਈ ਉਹ ਕਿੰਨੀ ਕਾਰਗਰ ਸਾਬਤ ਹੋਈ। ਇੱਦਾਂ ਦੀ ਗੱਲ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੀਤੀ, ਕਹਿੰਦੇ ਕਿ ਜਿਹੜੇ ਬਹੁਤ ਸਾਰੇ ਪ੍ਰੀਮੀਅਰਸ ਨੇ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਜਿਹੜੇ ਸੰਪਰਕ ਨੇ, ਜਿਹੜੇ ਉਹਨਾਂ ਦੇ ਕੰਟੈਕਟਸ ਨੇ, ਉਹ ਫੈਡਰਲ ਸਰਕਾਰ ਨਾਲੋਂ, ਫੈਡਰਲ ਕੈਬਨਿਟ ਨਾਲੋਂ ਬਿਹਤਰ
ਨੇ।
ਕਹਿੰਦੇ ਸੋ ਫੈਡਰਲ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਪ੍ਰੀਮੀਅਰਸ ਦੇ ਤਜਰਬੇ ਨੂੰ, ਉਹਨਾਂ ਦੇ ਕੰਟੈਕਟਸ ਨੂੰ, ਉਹਨਾਂ ਦੇ ਲਿੰਕਸ ਨੂੰ ਇਸਤੇਮਾਲ ਕੀਤਾ ਜਾਵੇ। ਸੋ ਇਹ ਗੱਲ ਹੋਈ। ਸੋ ਡਗ ਫੋਰਡ ਨੇ ਨਾਲ ਇਹ ਵੀ ਕਿਹਾ, ਸੋ ਉਹਨਾਂ ਨੇ ਇੱਕ ਸ਼ੇਖੀ ਵੀ ਮਾਰੀ, ਕਹਿੰਦੇ ਦੇਖੋ ਆ ਮੀਟਿੰਗ ਜਾਣ ਤੋਂ ਪਹਿਲਾਂ ਕਹਿੰਦੇ ਮੈਂ US ਬਾਰਡਰ ਪ੍ਰੋਟੈਕਸ਼ਨ ਵਾਲੇ ਹੋ ਗਏ,
ਮੀਟਿੰਗ ਕੀਤੀ ਉਹਨਾਂ ਨੇ,
CBSE ਵਾਲੇ ਹੋ ਗਏ, RCMP ਵਾਲੇ ਹੋ ਗਏ, ਉਹਨਾਂ ਦੇ ਨਾਲ ਮੀਟਿੰਗ ਕਰਕੇ ਆਇਆ ਕਹਿੰਦੇ ਮੈਂ ਇੱਥੇ, ਤੇ ਕਹਿੰਦੇ ਹੁਣ ਮੈਨੂੰ ਉਮੀਦ ਹੈ ਕਿ ਫੈਡਰਲ ਸਰਕਾਰ ਵੀ ਅਗਾਂਹ ਤੋਂ ਜਿਹੜੀ ਕਾਰਵਾਈ ਕਰੇਗੀ ਉਹ ਪ੍ਰੋਐਕਟਿਵ ਹੋਏਗੀ। ਤੇ ਇਹਦੇ ਜਵਾਬ ਵਿੱਚ ਡੋਮਿਨਿਕ ਲੈਬਲੌਂਗ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ, ਉਹਨਾਂ ਨੇ ਕਿਹਾ ਇਹਦੇ 'ਚ ਕਿਹੜੀ ਵੱਡੀ ਗੱਲ ਆ, RCMP ਵਾਲੇ ਕਹਿੰਦੇ ਹਫ਼ਤਾ ਹਰ ਹਫ਼ਤੇ ਉਹ US ਦੇ ਬਾਰਡਰ ਪ੍ਰੋਟੈਕਸ਼ਨ ਵਾਲੇ ਤੇ DEA ਉਹਨਾਂ ਦੇ ਨਾਲ ਮੀਟਿੰਗਸ ਕਰਦੇ ਨੇ, ਕਹਿੰਦੇ ਸੋ ਉਹਨਾਂ ਨੇ ਇਸ ਗੱਲ ਨੂੰ ਥੋੜਾ ਜਿਹਾ ਟਰਨ ਡਾਊਨ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਪ੍ਰੀਮੀਅਰਸ ਨੇ ਮੁਖਾਲਫਤ ਕੀਤੀ ਹੈ, ਇਸ ਸੂਚੀ ਦੇ ਵਿੱਚ ਨਾਮ ਜੋੜ ਲਓ ਕਿਬੈਕ ਦੇ ਪ੍ਰੀਮੀਅਰ ਦਾ। ਸੋ ਉਹਨਾਂ ਨੇ ਕਿਬੈਕ ਦੇ ਪ੍ਰੀਮੀਅਰ ਨੇ ਇਹ ਕਿਹਾ, ਕਹਿੰਦੇ ਵੀ ਮੈਂ ਇਸ ਮੀਟਿੰਗ ਦੌਰਾਨ ਬਹੁਤ ਕਲੀਅਰਲੀ ਜਸਟਿਨ ਟਰੂਡੋ ਨੂੰ ਪੁੱਛਿਆ ਕਿ ਭਾਈ ਸਾਡੀ ਯੋਜਨਾ ਕੀ ਹੈ, ਕਹਿੰਦੇ ਮੈਨੂੰ ਇੱਕ ਕਲੀਅਰ ਕੱਟ ਪਲਾਨ ਦੱਸੋ ਵੀ ਤੁਸੀਂ ਹੁਣ ਬਾਰਡਰ ਨੂੰ ਸਿਕਿਓਰ ਕਿਵੇਂ ਕਰਨਾ ਤੇ 25% ਟੈਰਿਫ ਨੂੰ ਕਿਵੇਂ ਅਵੋਇਡ ਕਰਨਾ।
ਕਹਿੰਦੇ
ਇਹਦੇ ਜਵਾਬ ਵਿੱਚ ਮੈਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ।
ਸੋ ਵਾਸੂ ਜੀ, ਇਹ ਸਾਰੀ ਗੱਲਬਾਤ ਬਾਰਡਰ ਦੇ ਸੰਦਰਭ ਦੇ ਵਿੱਚ ਤੇ ਹੁਣ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਅੱਛਾ, ਇੱਕ ਖਬਰ ਇਹ ਆ ਰਹੀ ਆ, ਅੱਜ ਰੋਇਟਰਸ ਵੱਲੋਂ ਇਹ ਰਿਪੋਰਟ ਕੀਤਾ ਜਾ ਰਿਹਾ ਕੁਝ ਸੂਤਰਾਂ ਦਾ ਹਵਾਲਾ ਦੇ ਕੇ, ਕਿ ਡੋਨਲਡ ਟਰੰਪ ਹੋ ਸਕਦਾ ਕਿ ਕੈਨੇਡੀਅਨ ਆਇਲ ਐਂਡ ਗੈਸ ਸੈਕਟਰ ਨੂੰ ਟੈਰਿਫ ਕਿਉਂਕਿ ਟਰੰਪ ਨੂੰ ਇਹ ਪਤਾ ਕਿ ਜੇ ਉਹਨਾਂ ਦੇ ਉਸ ਇੱਕ ਸੋਸ਼ਲ ਮੀਡੀਆ ਪੋਸਟ ਨੇ ਕਿਸ ਹਿਸਾਬ ਨਾਲ ਭੰਬਰ ਭੂਸਾ ਸਾਰਿਆਂ ਵਾਸਤੇ ਕ੍ਰੀਏਟ ਕਰ ਦਿੱਤਾ। ਦੀ ਅਦਰ ਸਾਈਡ ਆਫ ਦਿਸ ਹੋਲ ਸਟੋਰੀ ਇਜ਼ ਮੈਕਸੀਕੋ। ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਨੇ ਕਲੌਡੀਆ ਸ਼ੇਨਬੌਮ, ਉਹਨਾਂ ਦੇ ਨਾਲ ਕੱਲ੍ਹ ਡੋਨਲਡ ਟਰੰਪ ਦੀ ਗੱਲ ਹੋਈ ਆ। ਅੱਛਾ, ਦੋਵੇਂ ਜਾਣੇ ਉਸ ਗੱਲਬਾਤ ਦਾ ਵੱਖੋ ਵੱਖਰਾ ਬਿਓਰਾ ਪੇਸ਼ ਕਰ ਰਹੇ ਨੇ। ਡੋਨਲਡ ਟਰੰਪ ਨੇ ਕੱਲ੍ਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇਹ ਲਿਖਿਆ ਕਿ ਮੈਕਸੀਕਨ ਪ੍ਰੈਜ਼ੀਡੈਂਟ ਨਾਲ ਹੋਈ ਗੱਲਬਾਤ ਦੇ ਵਿੱਚ ਉਹ ਇਸ ਗੱਲ ਵਾਸਤੇ ਮੰਨ ਗਏ ਨੇ ਕਿ ਉਹ ਮੈਕਸੀਕੋ ਅਤੇ ਅਮਰੀਕਾ ਵਿਚਕਾਰ ਜਿਹੜਾ ਬਾਰਡਰ ਆ ਉਹਨੂੰ ਬੰਦ ਕਰਨਗੇ ਤਾਂ ਕਿ ਉੱਥੋਂ ਇਲੀਗਲ ਮਾਈਗ੍ਰੇਸ਼ਨ ਰੁਕ ਸਕੇ। ਕਲੌਡੀਆ ਸ਼ੇਨਬੌਮ ਨੇ ਆਪਣੀ ਜਿਹੜੀ ਸਪਸ਼ਟੀਕਰਨ ਦਿੱਤਾ, ਜੋ ਉਹਨਾਂ ਨੇ ਗੱਲ ਆਖੀ ਆ, ਉਹਨਾਂ ਦਾ ਕਹਿਣਾ ਵੀ ਇਹਦੇ ਵਿੱਚ ਇਹ ਗੱਲ ਨਹੀਂ ਹੋਈ ਵੀ ਅਸੀਂ ਬਾਰਡਰ ਬੰਦ ਕਰ ਦੇਣਾ, ਬਾਰਡਰ ਖੁੱਲ੍ਹੇ ਰਹਿਣਗੇ, ਪਰ ਜਿਹੜੇ ਕੰਸਰਨਸ ਨੇ ਉਹਨਾਂ ਨੂੰ ਅਸੀਂ ਸਾਂਝੇ ਤੌਰ 'ਤੇ ਸੋਲਵ ਕਰਨ ਦੇ ਕੰਮ ਕਰਾਂਗੇ। ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕੱਲ੍ਹ ਉਸ ਤੋਂ ਪਹਿਲਾਂ, ਉਸ ਗੱਲ ਤੋਂ ਪਹਿਲਾਂ ਕਿ ਜੇ ਅਮਰੀਕਾ ਵੱਲੋਂ ਇਹ ਟੈਰਿਫਸ ਲਗਾਏ ਜਾਂਦੇ ਨੇ ਮੈਕਸੀਕੋ ਦੇ ਉੱਪਰ, ਉਹਦੇ ਨਾਲ ਯੂ ਐੱਸ ਦੇ ਵਿੱਚ ਵੀ 400,000 ਨੌਕਰੀਆਂ ਇੰਪੈਕਟ ਹੋ ਸਕਦੀਆਂ ਨੇ।
ਯਾ, ਸੋ ਡੋਨਲਡ ਟਰੰਪ ਦੀ ਅੰਗਰੇਜ਼ੀ ਪੂਰੀ ਸੂਰੀ ਹੈ। ਸੋ ਉਹਨਾਂ ਦਾ ਮਤਲਬ ਇਹ ਹੋਣਾ ਕਿ ਉਹ ਬਾਰਡਰ ਨੂੰ ਸਿਕਿਉਰ ਕਰਨ ਲਈ ਰਾਜ਼ੀ ਹੋ ਗਏ ਨੇ।
ਜੀ ਜੀ,
ਕਲੋਜ਼ ਕਰ ਦੇਣਾ ਬਾਰਡਰ ਉਹ ਤਾਂ ਵਿਜੇ ਜੀ ਪੋਸੀਬਲ ਨਹੀਂ ਹੈ।
ਸੋ
ਮਤਲਬ ਉਹਨਾਂ ਦਾ ਹੀ ਹੋਣਾ ਕਿ ਕਲੌਡੀਆ ਸ਼ੇਨਬੌਮ ਨੇ ਫੋਨ ਕਰਕੇ ਕਿਹਾ ਹੋਣਾ ਭਾਈ ਠੀਕ ਆ ਅਸੀਂ ਬਾਰਡਰ ਸਿਕਿਉਰ ਕਰ ਲਾਂਗੇ, ਜਿੱਦਾਂ ਦੀ ਗੱਲ ਕੈਨੇਡਾ ਵੱਲੋਂ ਹੁਣ ਕੀਤੀ ਜਾ ਰਹੀ ਹੈ। ਤੇ ਅੱਛਾ, ਜਿਹੜੇ ਪ੍ਰੀਮੀਅਰਸ ਦੀ ਆਪਾਂ ਗੱਲ ਕਰਦੇ ਸੀ, ਵਾਬਕਿਨ ਯੂ ਜਿਹੜੇ ਮੈਨੀਟੋਬਾ ਦੇ ਪ੍ਰੀਮੀਅਰ ਨੇ, ਉਹਨਾਂ ਨੇ ਕਿਹਾ ਅਸੀਂ ਬੜੇ ਸਮੇਂ ਤੋਂ ਕਹਿ ਰਹੇ ਹਾਂ ਕਿ ਮੈਨੀਟੋਬਾ ਦੇ ਵਿੱਚ ਆਰ ਸੀ ਐਮ ਪੀ ਨੂੰ ਤੁਸੀਂ ਅੰਡਰ ਫੰਡ ਕਰ ਰਹੇ ਹੋ, ਉਹਨਾਂ ਦੀ ਫੰਡਿੰਗ ਦੇ ਵਿੱਚ ਵਾਧਾ ਕਰੋ। ਕਹਿੰਦੇ ਉਹਦੇ ਤੇ ਵਾਸਤੇ ਮੈਨੂੰ ਥੋੜ੍ਹੇ ਕਹਿੰਦੇ ਪੋਜ਼ਿਟਿਵ ਸੰਕੇਤ ਮਿਲੇ ਨੇ।
ਅੱਛਾ, ਇਹਦੇ ਇਸੇ ਸੰਦਰਭ 'ਚ ਇੰਪੋਰਟੈਂਟ ਗੁੱਡ ਥਿੰਗ ਤੁਸੀਂ ਸੁਜੀਆ ਮੈਨਸ਼ਨ ਕੀਤੀ ਗੱਲ ਆਰ ਸੀ ਐਮ ਪੀ ਵਾਲੀ। ਹੁਣ ਕੁਝ ਸੂਤਰਾਂ ਤੋਂ ਇਹ ਖਬਰ ਵੀ ਆ ਰਹੀ ਹੈ ਕਿ ਮੇ ਬੀ ਆਰ ਸੀ ਐਮ ਪੀ ਦੇ ਵਿੱਚ ਕੋਈ ਨਵੀਂ ਡਿਵੀਜ਼ਨ ਸਥਾਪਿਤ ਕੀਤੀ ਜਾਵੇ, ਕੋਈ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਜਾਵੇ ਜਿਸ ਨੂੰ ਕਿ ਬਾਰਡਰ ਸਿਕਿਉਰਿਟੀ ਦੀ ਵਾਗਡੋਰ ਸੌਂਪੀ ਜਾ ਸਕਦੀ ਆ। ਦੇਖੋ, ਇਸ ਗੱਲ ਦੇ ਵਿੱਚ ਹੁਣ ਆਈ ਥਿੰਕ ਇਹ ਕੋਈ ਗੈਸ ਕਰਨਾ ਮੁਸ਼ਕਲ ਨਹੀਂ ਕਿ ਫੈਡਰਲ ਸਰਕਾਰ ਜਸਟ ਇਨ ਆਰਡਰ ਟੂ ਸ਼ੋ ਕਿ ਦੇਖੋ ਜੀ ਸਾਨੂੰ ਜਦੋਂ ਆਹ ਪ੍ਰੋਬਲਮ ਇਸ ਕਦਰ ਸਾਰੇ ਮੁਲਕ ਦੇ ਵਿੱਚ ਵੱਖੋ ਵੱਖਰੇ ਪ੍ਰੀਮੀਅਰਸ ਨੇ ਹਾਈਲਾਈਟ ਕੀਤੀ, ਦੇਖੋ ਅਸੀਂ ਕਿੰਨੀ ਕਾਰਗਰ ਸਰਕਾਰ ਹਾਂ, ਅਸੀਂ ਨਾਲ ਦੀ ਨਾਲ ਐਕਸ਼ਨ ਲੈ ਲਿਆ। ਸੋ ਇਹਦੇ ਬਾਰੇ ਚੈੱਕ ਕੱਟ ਕੇ ਕੋਈ ਨਾ ਕੋਈ ਅਨਾਊਂਸਮੈਂਟ ਹੋਣੀ, ਕੋਈ ਨਵਾਂ ਡਿਪਾਰਟਮੈਂਟ ਸਥਾਪਿਤ ਕਰਨਾ, ਇਸ ਤਰ੍ਹਾਂ ਦੀ ਕੋਈ ਅਨਾਊਂਸਮੈਂਟ ਵਾਸਤੇ ਤਿਆਰ ਰਹੀਏ, ਉਹਦੇ ਪੂਰੇ ਪੂਰੇ ਆਸਾਰ ਨੇ। ਪਰ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਪ੍ਰੈਕਟੀਕਲੀ ਉਹਨਾਂ ਨਵੇਂ ਜਿਹੜੇ ਵੀ ਸਟੈਪਸ ਲਏ ਜਾਂਦੇ ਨੇ, ਜਿਹੜੀ ਵੀ ਕੋਈ ਫੰਡਿੰਗ ਜਾਰੀ ਕੀਤੀ ਜਾਂਦੀ ਆ, ਉਹਦਾ ਪ੍ਰੈਕਟੀਕਲ ਇੰਪੈਕਟ ਕੀ ਪਏਗਾ, ਕਿ ਸੱਚਮੁੱਚ ਬਾਰਡਰਸ ਨੂੰ ਸਿਕਿਉਰ ਕੀਤਾ ਜਾ ਸਕੇਗਾ ਕਿ ਨਹੀਂ। ਇੱਕ ਚੀਜ਼ ਜਿਹਦੀ ਗੱਲ ਬੜੀ ਘੱਟ ਹੋਈ ਹੈ ਪਿਛਲੇ ਦਿਨਾਂ 'ਚ, ਉਹ ਹੈ ਸਾਲ 2019 ਦੀ ਸਿਟੀ ਆਫ ਡੈਲਟਾ ਵਾਲੀ ਇੱਕ ਰਿਪੋਰਟ ਵਾਸੂ ਜੀ, ਜਿਹਦੇ ਬਾਰੇ ਆਪਾਂ ਪਿਛਲੇ ਸਮੇਂ 'ਚ ਗੱਲਾਂ ਕੀਤੀਆਂ ਨੇ। ਉਸ ਰਿਪੋਰਟ ਮੁਤਾਬਕ ਇਹ ਉਹ 'ਚੋਂ ਪਤਾ ਲੱਗਾ ਸੀ ਕਿ ਕੈਨੇਡਾ ਦੇ ਵਿੱਚ ਪੋਰਟਸ 'ਤੇ ਜਿੰਨੇ ਵੀ ਕੰਟੇਨਰ ਆਉਂਦੇ ਨੇ, 1% ਤੋਂ ਵੀ ਘੱਟ ਕੰਟੇਨਰਸ ਦੀ ਜਾਂਚ ਕੀਤੀ ਜਾਂਦੀ ਆ। ਸੋ ਦੇਰ ਇਜ਼ ਅ ਪ੍ਰੋਬਲਮ।
ਸੋ ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਇਸ ਗੱਲ ਦਾ ਜ਼ਿਕਰ ਕੀਤਾ
ਜੀ,
ਤੇ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਪੋਰਟਸ ਦੇ ਉੱਤੇ ਅਸੀਂ ਕਹਿੰਦੇ ਸੀ ਬੀ ਐੱਸ ਏ ਦੀ ਫੰਡਿੰਗ ਕਹਿੰਦੇ ਘਟਾ ਦਿੱਤੀ ਗਈ ਪਿਛਲੇ ਸਾਲਾਂ ਦੌਰਾਨ, ਪੋਰਟਸ ਦੇ ਉੱਤੇ ਕਹਿੰਦੇ ਬਹੁਤ ਘੱਟ ਕੰਟੇਨਰਸ ਨੇ ਜਿਹੜੇ ਇਸ ਤਰ੍ਹਾਂ ਸਕਰੀਨ ਕੀਤੇ ਜਾਂਦੇ ਨੇ। ਉਹਨਾਂ ਨੇ ਪੋਰਟਸ ਨੂੰ ਸਿਕਿਉਰ ਕਰਨ ਦੀ ਗੱਲ ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਕੀਤੀ ਹੈ, ਤੇ ਉਹ ਕਹਿ ਰਹੇ ਨੇ ਇਸ ਤੋਂ ਬੜੇ ਸਮੇਂ ਤੋਂ ਕਹਿੰਦੇ ਜਿਵੇਂ ਇੱਕ ਪੋਰਟ ਪੁਲਿਸ ਦੀ ਮੰਗ ਕਰ ਰਹੇ ਹਾਂ, ਤੇ ਕਹਿੰਦੇ ਸੋ ਇਸ ਤਰ੍ਹਾਂ ਦੇ ਕਦਮ ਫੈਡਰਲ ਸਰਕਾਰ ਨੂੰ ਚੁੱਕਣੇ ਚਾਹੀਦੇ ਨੇ। ਜੇ ਉਹ ਖ਼ਬਰ ਸੱਚ ਹੈ ਕਿ ਆਰ ਸੀ ਐਮ ਪੀ ਦੀ ਕੋਈ ਸਪੈਸ਼ਲ ਡਿਵੀਜ਼ਨ ਬਣਾਈ ਜਾਏਗੀ, ਆਈ ਰੀਲੀ ਹੋਪ ਕਿ ਉਹਦੇ ਵਿੱਚ ਬਾਰਡਰ ਸਿਰਫ ਜਿਹੜੇ ਸਾਡਾ ਲੈਂਡ ਬਾਰਡਰ ਉਹੀ ਨਹੀਂ, ਉਹਦੇ ਵਿੱਚ ਪੋਰਟਸ ਵੀ ਸ਼ਾਮਲ
ਕੀਤੇ ਜਾਣ,
ਪੋਰਟਸ ਨੂੰ ਵੀ ਸਿਕਿਉਰ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੀ ਡਰੱਗ ਦੀ ਜਿਹੜੀ ਸਮਗਲਿੰਗ ਹੋ ਰਹੀ ਹੈ, ਹਥਿਆਰਾਂ ਦੀ ਸਮਗਲਿੰਗ, ਉਹ ਪੋਰਟਸ ਰਾਹੀਂ ਵੀ ਹੋ ਰਹੀ ਹੈ।
ਵਾਸੂ ਜੀ, ਪੀਅਰ ਪੋਲੀ ਹੈ, ਚਲੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਉਹ ਆਲੋਚਨਾ ਤੇ ਕਰਦੇ ਨੇ ਪਰ ਉਹ ਕੋਈ ਪਾਲਿਸੀ ਜਾਂ ਕੋਈ ਬਦਲ ਨਹੀਂ ਸੁਝਾਉਂਦੇ। ਇੱਕ ਚੀਜ਼ ਦਾ ਬਦਲ ਜਿਹੜਾ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸੁਝਾਇਆ, ਉਹ ਕਹਿੰਦੇ ਵੀ ਸਕੈਨਰ ਲਗਾਓ, ਜਿਹੜੇ ਹਾਈ ਫਿਡੈਲਿਟੀ ਸਕੈਨਰਸ ਨੇ ਉਹਨਾਂ ਨੂੰ ਪੋਰਟਸ ਦੇ ਉੱਪਰ ਲਗਾਇਆ ਜਾਵੇ, ਉਹ ਕੰਟੇਨਰਸ ਨੂੰ ਨਾਲ ਦੀ ਨਾਲ ਸਕੈਨ ਕਰਨ। ਉਹਨਾਂ ਨੇ ਦੱਸਿਆ ਵੀ ਸੀ ਇੱਕ ਵਾਰ ਬਜਟ ਵੀ, ਕਹਿੰਦੇ 80,000-90,000 ਦਾ ਇੱਕ ਸਕੈਨਰ ਆਉਂਦਾ ਉਹ, ਕਹਿੰਦੇ ਜੇ ਉਦਾਂ ਦੇ
6.3 ਬਿਲੀਅਨ 'ਚ ਕਿੰਨੇ ਆ ਜਾਣਗੇ,
6.3 ਬਿਲੀਅਨ ਦੇਖ ਲਓ ਕਿੰਨੇ ਆ ਜਾਣੇ ਆ। ਸੋ ਦੇਖਦੇ ਹਾਂ ਹੁਣ ਕੀ ਬਣਦਾ, ਪਰ ਜਿਹੜੀ ਉਹ ਵਾਲਾ ਪਹਿਲੂ ਹੈਗਾ ਹੁਣ ਐਟਲੀਸਟ ਇਸ ਚੀਜ਼ ਦੇ ਉੱਪਰ ਕੰਮ ਹੋਏਗਾ। ਮੈਂ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਪੜ੍ਹ ਰਿਹਾ ਸੀ, ਕਹਿੰਦੇ ਡੋਨਲਡ ਟਰੰਪ ਕੋਈ ਇਹੀ ਧਮਕੀ ਵੀ ਨਾਲ ਲਿਖ ਦਿੰਦੇ ਵੀ ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ ਤੁਹਾਡੇ ਮੁਲਕਾਂ ਦੇ ਵਿੱਚ, ਉਹਨਾਂ ਨੂੰ ਛੇਤੀ ਬੇਲ ਨਾ ਦਿਆ ਕਰੋ, ਨਹੀਂ ਤਾਂ ਟੈਰਿਫ ਲਗਾ ਦਿਆਂਗਾ। ਕਹਿੰਦੇ ਵੀ ਲੱਗਦਾ ਵੀ ਸਰਕਾਰ ਟਰੰਪ ਦੇ ਇਸ ਹਲੂਣੇ ਮਗਰੋਂ ਹੀ ਕੰਮ ਕਰਨ ਲੱਗੀ ਆ, ਨਹੀਂ ਤਾਂ ਇਹਨਾਂ 'ਚ ਇਹ ਚੀਜ਼ਾਂ ਇੱਦਾਂ ਥੋੜ੍ਹੇ ਪਤਾ ਹੀ ਹੋਣ ਲੱਗੀਆਂ। ਦੀਜ਼ ਹੈਵ ਬੀਨ ਅ ਪਾਰਟ ਆਫ ਦ ਡਿਸਕਸ਼ਨ ਫੋਰ ਦ ਲਾਸਟ ਮੈਨੀ ਈਅਰਸ, ਐਟ ਲੀਸਟ ਫੋਰ ਦ ਲਾਸਟ 4-5 ਈਅਰਸ। 2019 ਦੀ ਸਿਟੀ ਆਫ ਡੈਲਟਾ ਦੀ ਰਿਪੋਰਟ ਆ ਉਹ, ਕਿ 1% ਕੰਟੇਨਰਸ ਹੀ ਸਕੈਨ ਕੀਤੇ ਜਾਂਦੇ ਨੇ ਡੈਲਟਾ ਪੋਰਟ 'ਤੇ, ਇਹੀ ਸਥਿਤੀ ਬਾਕੀ ਪੋਰਟਸ 'ਤੇ ਆ। ਤਾਂ 2019 ਵਾਲੀ ਉਸ ਰਿਪੋਰਟ ਦਾ ਜ਼ਿਕਰ ਹੁਣ ਦੁਬਾਰਾ ਤੋਂ ਹੋ ਰਿਹਾ, ਉਹਦੇ ਉੱਪਰ ਹੁਣ ਫੈਡਰਲ ਸਰਕਾਰ ਪੋਰਟਸ ਦੇ ਉੱਪਰ ਸਖਤੀ ਕਰਨ ਵਾਸਤੇ ਹੁਣ ਹਾਮੀ ਭਰਦੀ ਤਾਂ ਹੀ ਨਜ਼ਰ ਆ ਰਹੀ ਆ ਜੇ ਬਾਂਹ ਮਰੋੜੀ ਡੋਨਲਡ ਟਰੰਪ ਨੇ।
ਜਦੋਂ ਅਸੀਂ ਕੱਲ੍ਹ ਪਰਸੋਂ ਗੱਲ ਕਰਦੇ ਸੀ, ਪੜ੍ਹਿਆ ਕਰੋ, ਜਦੋਂ ਸਾਡੇ
ਸਹੀ ਗੱਲ ਆ।
ਗਵਾਂਢੀ ਅੰਕਲ ਨੇ
ਚਪੇੜ ਮਾਰ ਗਿਆ,
ਉਹ ਚਪੇੜ ਮਾਰ ਕੇ ਕਹਿ ਰਹੇ ਨੇ ਕਿੰਨੇ ਗੰਦੇ ਬੱਚੇ ਹੋ, ਪੜਿਆ ਕਰੋ।
ਹਾਂ
ਇਹ ਬੜੀ ਸਾਡੀ ਬੇਇੱਜ਼ਤੀ ਹੋਈ।
ਅੱਛਾ ਅੱਛਾ, ਜੇ ਇੱਦਾਂ ਹੋਵੇ ਨਾ ਫਿਰ ਮਾਪੇ ਜਾ ਕੇ ਲੜਦੇ ਨੇ, ਤੇਰੀ ਹਿੰਮਤ ਕਿਵੇਂ ਹੋਈ? ਅੱਛਾ ਹੁਣ ਉਹਨੇ ਜਦੋਂ ਕਿਹਾ ਤਾਂ ਫਿਰ ਮਾਪੇ ਵੀ ਕਹਿਣ ਲੱਗ
ਗਏ ਠੀਕ ਹੀ ਕਹਿ ਰਹੇ ਹੋ, ਕਿਉਂਕਿ ਪਤਾ ਗੁਆਂਢੀ ਅੰਕਲ ਤਗੜਾ।
ਹਾਂ ਐਗਜੈਕਟਲੀ ਰਾਈਟ। ਸੋ ਇਹ ਸਥਿਤੀ ਬਣੀ ਹੈ।
ਜਦੋਂ ਵੀ ਵਿਜੇ ਜੀ ਹੁਣ ਫੈਡਰਲ ਸਰਕਾਰ ਅਨਾਊਂਸਮੈਂਟ ਕਰੇਗੀ ਕਿ ਅਸੀਂ ਬਾਰਡਰ ਸਿਕਿਉਰਿਟੀ ਵਾਸਤੇ ਇੰਨੇ ਪੈਸੇ ਇੰਨੇ ਰਿਸੋਰਸਿਸ ਐਲੋਕੇਟ ਕਰਨ ਜਾ ਰਹੇ ਹਾਂ,
ਜੀ
ਜੇ ਉਹ ਧਨ ਰਾਸ਼ੀ 6.3 ਬਿਲੀਅਨ ਡਾਲਰ ਤੋਂ ਘੱਟ ਹੋਈ ਤਾਂ ਕੈਨੇਡੀਅਨਸ ਇੱਕ ਵਾਰੀ ਰੋਕ ਕੇ ਸੋਚਣ ਜ਼ਰੂਰ ਕਿ ਸਾਨੂੰ ਪੋਟੇਟੋ ਚਿਪਸ ਦੇ ਬੈਗ ਦੇ ਉੱਤੇ 10 ਸੈਂਟ ਡਿਸਕਾਊਂਟ ਜ਼ਿਆਦਾ ਪਿਆਰੀ ਹੈ ਕਿ ਸਾਨੂੰ ਸਿਕਿਓਰ ਬਾਰਡਰ ਜ਼ਿਆਦਾ ਪਿਆਰੇ ਸੀ।
ਬਿਲਕੁਲ।
ਤੇ ਜੇ ਸਰਕਾਰ 6.3 ਬਿਲੀਅਨ ਡਾਲਰ ਤੋਂ ਘੱਟ ਪੈਸੇ ਖਰਚ ਕਰਕੇ ਸਾਡੇ ਬਾਰਡਰ ਨੂੰ ਹੋਰ ਸਿਕਿਓਰ ਕਰ ਸਕਦੀ ਸੀ, ਹੁਣ ਤੱਕ ਕਿਉਂ ਨਾ ਕੀਤਾ ਗਿਆ? ਤੇ ਸਾਡੇ ਜਿਹੜੇ ਡਰੱਗਸ ਇੱਥੇ ਆ ਰਹੇ ਨੇ, ਇੰਨੀ ਸਾਰੀ ਫੈਂਟਨਲ ਆ ਰਹੀ ਹੈ, ਬੀਸੀ ਦੇ ਵਿੱਚ ਸੈਂਕੜੇ ਲੋਕ ਮਾਰੇ ਜਾ ਰਹੇ ਨੇ ਨਸ਼ੇ ਦੇ ਕਰਕੇ, ਹਰ ਸਾਲ ਦੇ ਜਿਹੜੇ ਨੰਬਰ ਹੁੰਦੇ ਨੇ ਹਜ਼ਾਰਾਂ ਦੇ ਵਿੱਚ ਹੋ ਜਾਇਆ ਕਰਦੇ ਆ, ਕਿੰਨੇ ਮੰਦਭਾਗੇ ਉਹ ਅੰਕੜੇ ਹੁੰਦੇ ਨੇ। ਤੇ ਸੋ ਉਹ ਅਸੀਂ ਪਹਿਲਾਂ ਜੇ ਅਸੀਂ ਉਹਨੂੰ ਰੋਕ ਸਕਦੇ ਸੀ, ਉਹਨੂੰ ਕੁਝ ਹੱਦ ਤੱਕ ਅਸੀਂ ਉਹਨੂੰ ਠੱਲ ਪਾ ਸਕਦੇ ਸੀ, ਹਥਿਆਰ ਜਿਹੜੇ ਆ ਰਹੇ ਨੇ ਜਿਹਦੇ ਕਰਕੇ ਮਾਸ ਸ਼ੂਟਿੰਗਸ ਦੇ ਇੰਸੀਡੈਂਟਸ ਹੋ ਜਾਂਦੇ ਨੇ, ਸੋ ਉਹ ਜੇ ਅਸੀਂ ਉਹਨੂੰ ਸਿਕਿਓਰ ਕਰ ਸਕਦੇ ਸੀ, ਅਜੇ ਤੱਕ ਕਿਉਂ ਨਾ ਕੀਤਾ?
ਵਾਸੂ ਜੀ ਇਹ ਸਵਾਲ ਤੇ ਸਿਰਫ ਇਸ ਚੀਜ਼ ਤੱਕ ਮਹਦੂਦ ਨਹੀਂ ਹੈ ਨਾ, ਹੁਣ ਇਮੀਗ੍ਰੇਸ਼ਨ ਸੰਬੰਧੀ ਜਿਹੜੀਆਂ ਚੇਂਜਿਸ ਕੀਤੀਆਂ, ਕਿਉਂਕਿ ਦੇਖੋ ਸਾਡੀ ਸਰਕਾਰ ਦੀ ਪ੍ਰੋਬਲਮ ਕੀ ਹੋਗੀ ਨਾ, ਇਟਸ ਟੂ ਐਕਸਟ੍ਰੀਮ। ਜਾਂ ਤਾਂ ਤੁਸੀਂ ਜਮੀ ਅਜਿਹੇ ਪਾਸੇ ਹੋ ਵੀ ਕੋਈ ਪ੍ਰੋਬਲਮ ਹੀ ਨਹੀਂ, ਤੁਸੀਂ ਅੱਖਾਂ ਮੀਟ ਕੇ ਇਗਨੋ ਬਿਲਕੁਲ ਪਿੱਠ ਮੋੜ ਕੇ ਦੂਜੇ ਪਾਸੇ ਨੂੰ ਚਲੇ ਗਏ, ਪ੍ਰੋਬਲਮ ਐਗਜ਼ਿਸਟ ਹੀ ਨਹੀਂ ਕਰਦੀ, ਜਾਂ ਡਿਨਾਇਲਿਜ਼ਮ ਦੇ ਵਿੱਚ ਨੇ, ਜਾਂ ਉਸ ਤੋਂ ਬਾਅਦ ਬਿਲਕੁਲ ਇੰਨਾ ਜ਼ਿਆਦਾ ਸਖ਼ਤ ਐਕਸ਼ਨ ਲੈਂਦੇ ਨੇ ਕਿ ਤੁਹਾਨੂੰ ਉਹਦੇ ਵਿੱਚ ਬੈਲੈਂਸ ਕੋਈ ਨਜ਼ਰ ਹੀ ਨਹੀਂ ਆਉਂਦਾ।
ਤੁਸੀਂ ਸਾਡੀ ਤਰਾਸਦੀ ਇਸ ਵੇਲੇ ਇਹ ਦੇਖੋ ਕਿ ਡੋਨਲਡ ਟਰੰਪ,
ਹਾਂ
ਜਿਹੜੀ ਬਸ ਐਵੇਂ ਉਹਨਾਂ ਦੇ ਮਨ 'ਚ ਇੱਕ ਸ਼ਗੂਫਾ ਜਿਹਾ ਆਇਆ, ਉਹਨਾਂ ਨੇ ਚੱਕ ਕੇ ਟਰੂ ਸੋਸ਼ਲ ਦੇ ਉੱਤੇ ਗੱਲ ਲਿਖਤੀ, ਸਾਨੂੰ ਉਹ ਵੀ ਗੱਲ ਚੰਗੀ ਲੱਗ ਰਹੀ ਹੈ, ਸਿਆਣੀ ਲੱਗ ਰਹੀ ਹੈ, ਲੱਗ ਰਿਹਾ ਵੀ ਇਹ ਤਾਂ ਕੈਨੇਡਾ ਦੇ ਹਿੱਤ ਦੀ ਗੱਲ ਕਰ ਰਹੇ ਨੇ, ਸਾਡੀ ਸਰਕਾਰ ਸਾਡਾ ਉਨਾ ਵੀ ਹਿੱਤ ਨਹੀਂ ਸੋਚ ਪਾ ਰਹੀ ਜਿੰਨਾ ਡੋਨਲਡ ਟਰੰਪ ਸਾਡਾ ਸੋਚ ਗਏ।
ਤੁਸੀਂ ਇਹ ਸੋਚੋ, ਇਹ ਦਿਸ ਇਜ਼ ਮੋਰ ਆਫ ਅ ਕਮੈਂਟਰੀ ਔਨ ਦੀ ਪਰਫਾਰਮੈਂਸ ਆਫ ਦੀ ਕੈਨੇਡੀਅਨ ਗਵਰਨਮੈਂਟ। ਸਾਡੇ ਸਿਸਟਮ ਦੇ ਵਿੱਚ ਇੰਨੀਆਂ ਊਣਤਾਈਆਂ, ਇਹਨਾਂ ਚੀਜ਼ਾਂ ਨੂੰ ਦੇਖੋ,
ਕੈਨੇਡੀਅਨ
ਵੋਟਰਸ ਐਸ ਵੈਲ, ਅਮਰੀਕਾ ਦੇ ਇਲੈਕਸ਼ਨ ਨੇ ਇੱਕ ਗੱਲ ਚੰਗੀ ਤਰ੍ਹਾਂ ਸਮਝਾਤੀ ਕਿ ਜਿਹੜੇ ਜਿਹੜੇ ਲੋਕਾਂ ਦੇ ਇਰੀਟੈਂਟਸ, ਜਦੋਂ ਲੋਕ ਉਹਨਾਂ ਇਰੀਟੈਂਟਸ ਨੂੰ ਉਹਨਾਂ ਕੰਸਰਨਸ ਨੂੰ ਹਾਈਲਾਈਟ ਕਰਦੇ ਸੀ, ਤੇ ਪਿਛਲੇ ਸਾਲਾਂ ਦੌਰਾਨ ਜਦੋਂ ਕਹਿੰਦੇ ਕਿਹਾ ਜਾਂਦਾ ਰਿਹਾ ਵੀ ਨਹੀਂ ਨਹੀਂ ਇਹ ਪ੍ਰੋਬਲਮ ਨਹੀਂ ਆ, ਤੁਸੀਂ ਇੱਦਾਂ ਸੋਚਦੇ ਹੋ, ਤੁਸੀਂ ਇਸ ਮਾਮਲੇ 'ਚ ਤੁਸੀਂ ਬੜੀ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਕਰ ਰਹੇ ਹੋ, ਤੁਹਾਡੇ ਵਿੱਚ ਉੱਤੇ ਮਨੁੱਖਤਾ ਮਰ ਗਈ ਹੈ, ਤੁਹਾਨੂੰ ਸਮਝ ਨਹੀਂ ਆਉਂਦੀ ਇੱਦਾਂ ਥੋੜ੍ਹੇ ਹੋਇਆ ਕਰਦਾ, ਉਹ ਜਿਹੜੀਆਂ ਜ਼ਿਆਦਾ ਉਹ ਫ੍ਰਿੰਜ ਐਲੀਮੈਂਟਸ ਨੂੰ ਖੁਸ਼ ਕਰਨ ਵਾਲੀਆਂ ਪਾਲਿਸੀਜ਼ ਇੰਨੀਆਂ ਜ਼ਿਆਦਾ ਥੋਪੀਆਂ ਗਈਆਂ। ਵਾਸੂ ਜੀ ਉਹਦਾ ਨਤੀਜਾ ਆਇਆ ਕਿ ਇਲੈਕਸ਼ਨ ਦੇ ਰਿਜ਼ਲਟਸ ਕੀ ਆਏ ਨੇ, ਐਂਡ ਇਸ ਚੀਜ਼ ਤੋਂ ਅਵੇਸਲੇ ਨਹੀਂ ਹੈਗੇ ਕੈਨੇਡੀਅਨ ਪੋਲੀਟੀਸ਼ੀਅਨਸ ਵੀ। ਵਾਲਮਾਰਟ ਇਜ਼ ਵਨ ਆਫ ਦੋਜ਼ ਆਰਗਨਾਈਜੇਸ਼ਨਸ ਨਾਓ, ਕਾਰਪੋਰੇਸ਼ਨਸ, ਜਿਨ੍ਹਾਂ ਨੇ ਵਾਸੂ ਜੀ ਉਹ ਜਿਹੜੀ ਉਹਨਾਂ ਦੀ DEI ਪੋਲਿਸੀ ਸੀਗੀ ਇਨਕਲੂਜਨ ਵਗੈਰਾ ਦੀ, ਉਹ ਤੋਂ ਹੁਣ ਉਹ ਪਾਸਾ ਵੱਟ ਰਹੇ ਨੇ
ਡਾਇਵਰਸਿਟੀ ਇਕੁਐਲਿਟੀ ਐਂਡ ਇਨਕਲੂਜਨ,
ਡਾਇਵਰਸਿਟੀ, ਹਾਂ ਡਾਇਵਰਸਿਟੀ ਇਕੁਇਟੀ ਔਰ ਇਕੁਐਲਿਟੀ ਐਂਡ ਇਨਕਲੂਜਨ ਵਾਲੀ ਪੋਲਿਸੀ, ਉਹ ਤੋਂ ਹੁਣ ਉਹ ਯੂਟਰਨ ਲੈ ਰਹੇ ਨੇ। ਇਸ ਪੋਲਿਸੀ ਦੇ ਤਹਿਤ ਇਹ ਸੀ ਕਿ ਜਿਹੜੇ ਵੱਖੋ ਵੱਖਰੇ ਜਿਹੜੇ ਗਰੁੱਪਸ ਨੇ, ਭਾਵੇਂ ਉਹ ਜੈਂਡਰ ਆਈਡੈਂਟੀ ਦੇ ਆਧਾਰ 'ਤੇ ਸੀ, ਭਾਵੇਂ ਉਹ ਕਲਰ ਦੇ ਆਧਾਰ 'ਤੇ ਸੀ, ਜਿਹਦੇ ਵਿੱਚ ਟੋਕਨਿਜ਼ਮ ਬਹੁਤ ਹੋਣ ਲੱਗ ਗਿਆ ਸੀ। ਇੱਕ ਸੋਸ਼ਲ ਮੀਡੀਆ 'ਤੇ ਕਈਆਂ ਨੇ ਉਹ ਦੇਖਿਆ ਹੋਏਗਾ ਕਿ ਇਹ ਮੀਮਸ ਜਾਂ ਸੈਟਾਇਰ ਦੇ ਤੌਰ 'ਤੇ ਗੱਲ ਬਹੁਤ ਚੱਲਦੀ ਆ ਵੀ ਕੁਝ ਵਿਅਕਤੀਆਂ ਨੂੰ ਕੁਝ ਪੋਜੀਸ਼ਨਸ ਦੇ ਵਿੱਚ ਉਹਨਾਂ ਦੀ ਲਿਆਕਤ ਕਰਕੇ ਨਹੀਂ, ਸਿਰਫ ਇਸ ਕਰਕੇ ਹਾਇਰ ਕਰ ਲਿਆ ਗਿਆ ਕਿਉਂਕਿ ਜਿਹੜੀ ਆ DEI ਪੋਲਿਸੀ ਆ ਉਹ ਰੈਜ਼ਰਵੇਸ਼ਨ ਵਾਲਾ ਹਿਸਾਬ ਹੋ ਗਿਆ ਨਾ ਇਹ, ਕਿ ਇਹਦੇ ਵਿੱਚ ਤੁਹਾਨੂੰ ਇਸ ਬੈਕਗਰਾਊਂਡ ਦਾ, ਇਸ ਪ੍ਰੋਫਾਈਲ ਦਾ ਵਿਅਕਤੀ ਰੱਖਣਾ ਕਿਉਂਕਿ ਚੰਗਾ ਲੱਗਦਾ, ਉਹ ਚੰਗਾ ਲੱਗਦਾ ਹੈ ਕਿ ਉਹਦੀ ਕਾਰਗੁਜ਼ਾਰੀ ਵੀ ਚੰਗੀ ਹੈ, ਕਿ ਉਹਦੇ ਨਾਲ ਤੁਹਾਡੀ ਆਰਗਨਾਈਜੇਸ਼ਨ ਦੀ ਸਮਰੱਥਾ ਬਿਹਤਰ ਹੋ ਰਹੀ ਆ, ਉਹ ਚੀਜ਼ਾਂ ਵੱਲ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ। ਹੁਣ ਨਾਓ ਦੈਟ ਟਾਈਡ ਇਜ਼ ਟਰਨਿੰਗ।
ਵਿਜੇ ਜੀ ਚਾਹ ਦੇ ਵਿੱਚ ਮਿੱਠਾ ਚੰਗਾ ਲੱਗਦਾ, ਪਰ ਚਾਹ ਤਾਂ ਹੋਵੇ ਨਾ, ਕੱਲਾ ਮਿੱਠਾ ਤਾਂ ਨਹੀਂ ਨਾ,
ਚਾਹ ਚ ਮਿੱਠਾ ਹੋਵੇ, ਮਿੱਠੇ ਚਾਹ ਨਾ ਹੋਵੇ,
ਚਾਹ ਹੈ ਹੀ ਨਹੀਂ, ਹੁਣ
ਚਾਹ ਹੈ ਹੀ ਨਹੀਂ,
ਮਿੱਠਾ ਹੀ ਹੈ ਤੇ ਮਿੱਠੇ ਨਾਲ ਸ਼ੂਗਰ ਹੋ ਗਈ।
ਜਿਹੜੀ ਵਾਸੂ ਜੀ ਇਹ ਆਰਗਨਾਈਜੇਸ਼ਨ ਸੀਗੀਆਂ, ਇਹਨਾਂ ਦੀ ਪ੍ਰਾਈਡ ਨੂੰ ਲੈ ਕੇ ਕਿਹੋ ਜਿਹੀਆਂ ਪੋਲਿਸੀਜ਼ ਐਡਵਰਟਾਈਜ਼ਿੰਗ ਦੀਆਂ, ਉਹ ਸਾਰੀਆਂ ਚੀਜ਼ਾਂ ਇਸ DEI ਦੇ ਵਿੱਚ ਇੰਕਲੂਡਿਡ ਸੀਗੀਆਂ। ਸੋ ਵਾਲਮਾਰਟ ਵੱਲੋਂ ਹੁਣ ਯੂਟਰਨ ਮਾਰਿਆ ਜਾ ਰਿਹਾ, ਕਈ ਹੋਰ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਵਿੱਚ ਇਹ ਪੋਲਿਸੀਜ਼ DEI ਦੀਆਂ ਲਾਗੂ ਕੀਤੀਆਂ ਸੀ, ਅਡੋਪਟ ਕੀਤੀਆਂ ਸੀ, ਉਹ ਵੀ ਹੁਣ ਇੱਥੋਂ ਪਾਸਾ ਵੱਟ ਰਹੇ ਨੇ, ਕਿਉਂਕਿ ਲੋਕਾਂ ਦੇ ਜਿਹੜੀ ਓਵਰਆਲ ਪਾਪੂਲੇਸ਼ਨ ਹੈ, ਇਰਰਿਸਪੈਕਟਿਵ ਆਫ ਦੇਅਰ ਬੈਕਗਰਾਊਂਡ, ਦੇਅਰ ਐਥਨੀਸਿਟੀ, ਦੇਅਰ ਇਕਨੋਮਿਕ ਸਟੈਟਸ, ਦੇਅਰ ਜੈਂਡਰ ਸਟੈਟਸ, ਉਹਨਾਂ ਵਾਸਤੇ ਜਿਹੜੀਆਂ ਜ਼ਿਆਦਾ ਕੰਸਰਨਿੰਗ ਚੀਜ਼ਾਂ ਨੇ ਉਹ ਹੋਰ ਬਾਕੀ ਪਹਿਲੂ, ਬਾਕੀ ਚੀਜ਼ਾਂ ਜ਼ਿੰਦਗੀ ਦੇ ਉੱਪਰ ਹੋਰ ਭਾਰੂ ਹੋ ਗਈਆਂ ਨੇ, ਜਿਨ੍ਹਾਂ ਨੂੰ ਸਰਕਾਰਾਂ ਦਰਕਿਨਾਰ ਕਰਕੇ ਇਹ ਫੀਲ ਗੁੱਡ ਪੋਲਿਸੀਜ਼ ਵਾਲੇ ਪਾਸੇ ਹੋਈਆਂ ਸੀ,
ਜਿਹਨੂੰ ਕਹਿ ਦਿੱਤਾ ਜਾਂਦਾ ਵੋਕ ਕਲਚਰ,
ਜਿਹਨੂੰ ਵੋਕ ਕਲਚਰ ਕਹਿ ਦਿੱਤਾ। ਆਈ ਥਿੰਕ ਯੈਸ, ਦੈਟਸ ਐਗਜੈਕਟਲੀ। ਵਾਸੂ ਜੀ $250 ਵਾਲੇ ਚੈੱਕ ਜਿਹੜੇ ਹੈਗੇ ਨੇ, ਉਹਨਾਂ ਦਾ ਤਾਂ ਮਤਾ ਹਜੇ ਲੱਗਦਾ ਕਦੇ ਬਾਅਦ 'ਚ ਪਾਸ ਹੋਊ, ਪਰ ਜਿਹੜੀ GST ਹੋਲੀਡੇ ਵਾਲੀ ਗੱਲ ਹੈ, ਜਿਹੜੀ ਕਿ 14 ਦਸੰਬਰ ਤੋਂ 15 ਫਰਵਰੀ ਤੱਕ ਕੁਝ ਆਈਟਮਸ ਤੇ ਫੈਡਰਲ ਸਰਕਾਰ ਨੇ ਕਿਹਾ ਵੀ GST ਮੁਆਫ, ਐਸ਼ ਕਰੋ, ਤੇ ਉਹ ਤੋਂ ਬਾਅਦ
ਖਾਓ ਪੀਓ, ਐਸ਼ ਕਰੋ ਮਿੱਤਰੋ, ਤੁਸੀਂ ਲਾਇਆ ਤਾਂ ਸੀ
ਦਿਲ ਭਰ ਕਿਸੇ ਦਾ ਦਿਖਾਇਓ ਨਾ,
ਇਹ ਜਗਮੀਤ ਸਿੰਘ ਕਹਿ ਰਹੇ ਨੇ,
ਹਾਂ ਜਿਹੜੀ ਦੂਜੀ ਗੱਲ ਆ, ਦੂਜੀ ਲਾਈਨ, ਦਿਲ ਭਰ ਕਿਸੇ ਦਾ ਦਿਖਾਇਓ ਨਾ। ਅੱਛਾ, ਹੁਣ ਕੱਲ੍ਹ ਵਾਸੂ ਜੀ ਬਿੱਲ C-78 ਹਾਊਸ ਆਫ ਕਾਮਨਸ ਦੇ ਵਿੱਚ ਟੇਬਲ ਕੀਤਾ ਗਿਆ, ਅੱਜ ਇਸ ਬਿੱਲ ਦੇ ਪਾਸ ਹੋਣ ਦੇ ਆਸਾਰ ਨੇ, ਜਿਹਦੇ ਨਾਲ GST ਰਿਬੇਟ, ਉਹ ਜਿਹੜੀ ਰਿਆਇਤ ਆ ਉਹ ਲਾਗੂ ਹੋ ਜਾਣੀ ਆ ਫੋਰ 2 ਮੰਥਸ ਓਨਲੀ। ਅੱਜ ਮੈਂ ਇੱਕ ਹੋਰ ਅਪਡੇਟ ਪੜ੍ਹਦਾ ਸੀ, ਜਿਹੜੀ ਕੈਨੇਡੀਅਨ ਫੈਡਰੇਸ਼ਨ ਫੋਰ ਇੰਡੀਪੈਂਡੈਂਟ ਬਿਜ਼ਨਸਿਸ ਆ, ਉਹ ਹੁਣ ਫੈਡਰਲ ਸਰਕਾਰ ਨੂੰ ਇਹ ਕਹਿ ਰਹੇ ਨੇ ਵੀ ਜਿਹੜੇ ਬਿਜ਼ਨਸਿਸ ਨੂੰ ਆਪੋ ਆਪਣੇ ਪੁਆਇੰਟ ਆਫ ਸੇਲ ਦੇ ਵਿੱਚ ਪ੍ਰੋਗਰਾਮਿੰਗ ਦੇ ਚੇਂਜਿਸ ਕਰਨੇ ਪੈਣਗੇ ਨਾ, ਵੀ ਟੈਕਸ ਕੁਝ ਆਈਟਮਸ 'ਤੇ ਲੱਗਣਾ, ਕੁਝ 'ਤੇ ਨਹੀਂ ਲੱਗਣਾ, ਕਿਉਂਕਿ ਯਾਦ ਤਾਂ ਹੋਵੇ ਵੀ ਬਲੈਂਕਿਟ ਵੀ ਸਾਰਿਆਂ ਤੋਂ ਹਟ ਰਹੀ ਹੋਵੇ GST। ਕਹਿੰਦੇ ਕਈ ਰਿਟੇਲਰਸ ਵਾਸਤੇ ਸਿਰਦਰਦੀ ਬਣ ਜਾਣੀ ਆ, ਕਈ ਸਮਾਲ ਬਿਜ਼ਨਸ ਓਨਰਸ ਵਾਸਤੇ ਵੀ ਹੁਣ ਫੈਡਰਲ ਸਰਕਾਰ ਉਹਨਾਂ ਸਮਾਲ ਬਿਜ਼ਨਸਿਸ ਦਾ ਖਰਚਾ ਵੀ ਅਦਾ ਕਰੇ, ਉਹਨਾਂ ਨੂੰ ਰੀਇੰਬਰਸ ਕਰੋ ਜਿਨ੍ਹਾਂ ਨੂੰ ਆਪਣੀ ਪੁਆਇੰਟ ਆਫ ਸੇਲ ਦੇ ਵਿੱਚ ਆਹ ਰੀਪ੍ਰੋਗਰਾਮਿੰਗ ਕਰਨੀ ਪੈਣੀ,
ਕਿਉਂਕਿ CFIB ਨੂੰ ਪਤਾ ਵੀ ਸਰਕਾਰ ਨੇ ਮੰਨ ਜਾਣਾ।
ਹਾਂ, ਇਸ ਵੇਲੇ
ਕੁਝ ਵੀ ਮਨਵਾ ਲਓ।
ਹਾਂ, ਸਹੀ ਗੱਲ ਆ, ਸਹੀ ਗੱਲ ਆ। ਸੋ ਵਾਸੂ ਜੀ, ਬਿੱਲ C-78 ਜਿਹੜਾ ਕੱਲ੍ਹ ਟੇਬਲ ਕੀਤਾ ਗਿਆ, ਅੱਜ ਇਹਨੇ ਪਾਸ ਹੋ ਜਾਣਾ, ਪਰ ਇਹਦੇ ਵਿੱਚ NDP ਦਾ ਇਹ ਕਹਿਣਾ, ਕਹਿੰਦੇ ਵੀ ਵਿਲ ਮੇਕ ਸ਼ੋਰ, ਕੋਈ ਗੱਲ ਨਹੀਂ, ਕਹਿੰਦੇ GST ਰਿਲੀਫ ਵਾਲਾ ਬਿੱਲ ਅਸੀਂ ਪਾਸ ਕਰਾ ਦੇਵਾਂਗੇ, ਕਿਉਂਕਿ ਇਹਦੇ ਬਾਰੇ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ, ਪਰ $250 ਦੇ ਚੈੱਕ ਵਾਲਾ ਕੰਮ ਅੜ ਗਿਆ ਵਾਸੂ ਜੀ।
ਸੋ ਜਗਮੀਤ ਸਿੰਘ ਨੇ ਪਹਿਲਾਂ ਹੀ ਇਹ ਗੱਲ ਸਪਸ਼ਟ ਕਰਤੀ ਸੀ ਪਰਸੋਂ, ਜਦੋਂ ਉਹਨਾਂ ਨੇ ਕਿਹਾ ਸੀ ਕਿ ਇਹ ਦੋ ਅੱਡ ਅੱਡ ਬਿੱਲ ਹੋਣਗੇ ਤਾਂ ਅਸੀਂ ਸਪੋਰਟ ਕਰ ਦੇਵਾਂਗੇ ਪਹਿਲੇ ਬਿੱਲ ਨੂੰ, ਕਿ GST ਹੋਲੀਡੇ ਹੋਣੀ ਚਾਹੀਦੀ ਹੈ, ਉਹ ਤਾਂ ਕਹਿੰਦੇ ਸਾਡਾ ਹੀ ਆਈਡੀਆ, ਤੇ ਇਹ ਤਾਂ ਸਾਡੀ ਜਿੱਤ ਹੈ ਕਿ NDP ਦਾ ਆਈਡੀਆ ਜਸਟਿਨ ਟਰੂਡੋ ਕਾਪੀ ਕਰ ਰਹੇ ਨੇ 2 ਮਹੀਨਿਆਂ ਵਾਸਤੇ,
ਬੋਲ ਰਹੇ ਹੈ, ਸ਼ਬਦ
ਮਾਰੇ ਹੈ, ਤੇ ਸੋ ਕਹਿੰਦੇ ਅਸੀਂ ਇਹਨੂੰ ਰਾਤੋ ਰਾਤ ਕਹਿੰਦੇ ਪਾਸ ਕਰਾ ਦੇਵਾਂਗੇ। ਸੋ ਅੱਜ ਇਹਨੂੰ ਪੇਸ਼ ਕਰਕੇ ਤੇ ਡਿਬੇਟ ਕਰਾ ਕੇ ਇੱਥੇ ਵੋਟਿੰਗ ਕਰਾ ਕੇ ਕਹਿੰਦੇ ਜੇ ਆਵਰਸ ਵਧਾਉਣੇ ਵੀ ਪਏ ਅੱਜ ਰਾਤ ਤੋਂ ਪਹਿਲਾਂ ਅਸੀਂ ਇਹ ਬਿੱਲ ਪਾਸ ਕਰ ਦੇਣਾ।
ਬਸੂ ਜੀ, ਜਗਮੀਤ ਸਿੰਘ ਦਾ ਤੇ ਵੈਸੇ ਇਹ ਕਹਿਣਾ, ਉਹਨਾਂ ਨੇ ਕਿਹਾ ਵੀ ਦੇਖੋ ਜਿਹੜਾ ਇਹ ਇੱਕ ਤਾਂ ਟੈਂਪਰੇਰੀ GST ਰਿਲੀਫ ਆ, ਵੀ ਇਹ ਨਾ ਕਾਫੀ ਆ, ਕਹਿੰਦੇ ਸਾਡੀ ਸਰਕਾਰ ਬਣਾਓ ਅਸੀਂ ਪਰਮਾਨੈਂਟ ਰਿਲੀਫ ਦੇਵਾਂਗੇ। ਇਹ ਗੱਲ ਉਹਨਾਂ ਨੇ ਐਕਚੁਲੀ ਪਹਿਲਾਂ ਹੀ ਕੀਤੀ ਹੋਈ ਸੀ ਕਿ ਜਿਹੜੇ ਕਹਿੰਦੇ ਬਾਕੀ ਦੇ ਅਸੈਂਸ਼ੀਅਲਸ ਨੇ ਉਹਨਾਂ ਦੇ ਉੱਤੋਂ ਵੀ ਅਸੀਂ GST ਮੁਆਫ ਕਰ ਦੇਣੀ ਹੈ, ਜਿਹਦੇ ਵਿੱਚ ਸੈੱਲਫੋਨ ਬਿੱਲਸ, ਇੰਟਰਨੈਟ ਦੇ ਬਿੱਲਸ ਨੇ, ਵੀ ਅਸੀਂ ਉਹਨਾਂ ਤੋਂ ਵੀ GST ਮੁਆਫੀ ਕਰਾਂਗੇ ਜੇ NDP ਦੀ ਸਰਕਾਰ ਬਣਦੀ ਆ।
ਪੈਸੇ ਕਿੱਥੋਂ ਆਉਣਗੇ,
ਪੈਸੇ ਕਿੱਥੋਂ ਆਉਣਗੇ, ਸਵਾਲ ਤਾਂ ਇਹ ਆ।
ਉਹ ਕਹਿੰਦੇ ਕੈਨੇਡੀਅਨ ਮਿੰਟ ਸਾਡੀ ਹੈ, ਰੋਇਲ ਕੈਨੇਡੀਅਨ ਮਿੰਟ,
ਲਾਟਰੀ ਪਾ ਲਾਂਗੇ,
ਨਹੀਂ ਨੋਟ ਛਾਪਾਂਗੇ,
ਨੋਟ ਛਾਪਾਂਗੇ, ਨੋਟ ਛਾਪ ਰਹੇ ਨੇ। ਚਲੋ ਖੈਰ, ਐਨੀਵੇ ਵਾਸੂ ਜੀ, ਔਨ ਮੋਰ ਸੀਰੀਅਸ ਨੋਟ, ਦੇਖੋ ਇਹ GST ਵਾਲੀ ਜਿਹੜੀ ਰਿਆਇਤ ਆ, ਜੇ ਐਗਜੈਕਟਲੀ ਇੱਦਾਂ ਹੀ ਲਾਗੂ ਹੁੰਦੀ ਹੈ ਜਿਵੇਂ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਸੀ, $1.6 billion 'ਚ ਪੈਣੀ ਹੈ ਇਹ,
ਤੇ ਇਹ ਸਰਕਾਰ ਦਾ ਐਸਟੀਮੇਟ ਆ,
ਇਹ ਸਰਕਾਰ ਦਾ,
ਜਿਹੜਾ ਸਰਕਾਰ ਨੂੰ ਲਾਸ ਆਫ ਰੈਵਨਿਊ ਹੋਣਾ ਉਹ 1.6 billion ਆ,
ਕੱਲਾ ਫੈਡਰਲ ਸਰਕਾਰ,
ਫੈਡਰਲ ਸਰਕਾਰ ਦਾ, ਕਿਉਂਕਿ ਜਿਹੜਾ ਇਹ ਚੋਂ ਕਹਿੰਦੇ ਸੀ HST ਵੀ ਮਾਫ ਕਰ ਦੇਣਾ,
ਤੇ
ਜਿਹੜਾ ਸੂਬਾਈ ਹਿੱਸਾ ਹੈ, ਹੁਣ ਬਹੁਤ ਸਾਰੇ ਐਕਸਪਰਟਸ ਕਹਿ ਰਹੇ ਨੇ ਜੇ ਤੁਸੀਂ ਉਹਨੂੰ ਵੀ ਕਾਊਂਟਰ ਇਨ ਕਰਦੇ ਹੋ ਤਾਂ ਫਿਰ ਇਹ ਤਾਂ 3 billion ਤੋਂ ਉੱਪਰ ਕਹਿੰਦੇ ਖਰਚਾ ਹੋ ਜਾਣਾ
ਕੱਲਾ GST,
ਕੱਲਾ GST ਰਿਬੇਟ ਦਾ,
ਉਹ ਵੀ ਟੈਂਪਰੇਰੀ 2 ਮਹੀਨਿਆਂ ਵਾਸਤੇ, ਤੇ ਉਹ ਵੀ ਕੁਝ ਆਈਟਮਸ ਦੇ ਉੱਪਰੋਂ GST ਦੀ ਰਿਬੇਟ ਆ ਸਾਰੀਆਂ ਤੋਂ।
ਸਰਕਾਰ ਨੇ ਆਪ ਕਿਹਾ ਸੀ ਜਦੋਂ ਸਰਕਾਰ ਨੇ ਇਹ ਅਨਾਊਂਸਮੈਂਟ ਕੀਤੀ ਆ ਜਸਟਿਨ ਟਰੂਡੋ ਤੇ ਕ੍ਰਿਸਟੀਆ ਫ੍ਰੀਲੈਂਡ ਨੇ, ਉਦੋਂ ਉਹਨਾਂ ਨੇ ਆਪ ਇੱਕ ਮਿਸਾਲ ਦਿੱਤੀ, ਐਗਜ਼ਾਮਪਲ ਦਿੱਤੀ, ਕਹਿੰਦੇ ਜੇਕਰ ਇਹਨਾਂ 2 ਮਹੀਨਿਆਂ ਦੇ ਵਿੱਚ ਹੋਲੀਡੇ ਸੀਜ਼ਨ ਦੌਰਾਨ ਇੱਕ ਔਸਤ ਪਰਿਵਾਰ $2,000 ਖਰਚ ਕਰੇਗਾ ਇਹਨਾਂ ਆਈਟਮਸ ਦੇ ਉੱਤੇ ਜਿਹੜੀਆਂ ਇਸ ਸੂਚੀ ਦੇ ਵਿੱਚ ਹੈਗੀਆਂ ਨੇ,
$100
ਉਹਨਾਂ ਨੂੰ $100 ਬਚੇਗਾ,
%5
$100 ਬਚੇਗਾ ਤੁਹਾਨੂੰ, ਤੇ ਸਰਕਾਰ ਉਹਦੇ ਤੇ $1.6 billion ਘੱਟੋ ਘੱਟ ਤੇ ਹੋ ਸਕਦਾ ਅਪ ਟੂ $3 billion ਖਰਚ ਕਰ ਰਹੀ ਹੈ। ਕੀ ਇਹ ਸਿਆਣਪ ਹੈ ਇਹਦੇ ਨਾਲ? ਸੋ ਸਾਰੇ ਤਾਂ ਨਹੀਂ ਖਰਚ ਕਰ ਲੈਣਗੇ ਜਿਹੜੀ $2,000 ਉਹਨਾਂ ਚੀਜ਼ਾਂ ਦੇ ਉੱਤੇ ਹੀ, ਹੁਣ ਜਿਹਨਾਂ ਦੇ ਘਰਾਂ 'ਚ ਬੱਚੇ ਹੈ ਹੀ ਨਹੀਂ ਉਹਨਾਂ ਡਾਇਪਰਸ ਲੈ ਕੇ ਕਾਰ ਸੀਟਾਂ ਲੈ ਕੇ ਕੀ ਕਰਨਾ
ਯੈਸ,
ਤੇ ਜਿਹੜੇ ਕੋਈ ਸ਼ਰਾਬ ਨਹੀਂ ਪੀਂਦੇ, ਜਿਹਨਾਂ ਨੇ ਬੀਅਰ ਵਾਈਨ ਨਹੀਂ ਪੀਣੀ, ਤੁਸੀਂ ਉਹਨਾਂ ਨੂੰ ਫਿਰ ਧੱਕੇ ਨਾ ਪਿਲਾਓਗੇ ਕਿ ਤੈਨੂੰ $100 ਬਚ ਜਾਏਗਾ?
ਜਾਂ ਜਿਹਨਾਂ ਨੇ ਪੀਣੀ ਵਿਸਕੀ ਆ,
ਇੱਦਾਂ ਕਹਿ ਲਓ।
ਦੇਖੋ
ਬੈਲੈਂਸ
ਗੱਲ ਬੈਲੈਂਸ ਕੀਤੀ ਮੈਂ,
ਮੇਨਟੇਨ ਰੱਖੋ। ਅੱਛਾ, ਹੁਣ ਤੁਸੀਂ ਦੇਖੋ ਬਿੱਲ C-78 ਸਰਕਾਰ ਨੇ ਹੁਣ ਪੇਸ਼ ਕੀਤਾ। ਸੋ ਜਗਮੀਤ ਸਿੰਘ ਨੇ ਕਿਹਾ ਸੀ ਵੀ ਅਸੀਂ GST ਹੋਲੀਡੇ ਬਿੱਲ ਨੂੰ ਸਪੋਰਟ ਕਰਨਾ, ਸੋ ਸਰਕਾਰ ਕਹਿੰਦੀ ਕਰੋ ਫਿਰ ਸਪੋਰਟ, ਤੇ ਉਹਨਾਂ ਨੇ ਬਿੱਲ ਪੇਸ਼ ਕਰਤਾ ਅੱਜ ਰਾਤ ਤੋਂ ਪਹਿਲਾਂ ਜਗਮੀਤ ਸਿੰਘ ਨੇ ਗਰੰਟੀ ਦੇ ਦਿੱਤੀ ਆ, ਕਹਿੰਦੇ ਅਸੀਂ ਪਾਸ ਕਰਾ ਦੇਣਾ। ਦੂਜੀ ਗੱਲ ਜਿਹੜੀ ਆ $250 ਵਾਲੀ ਚੈੱਕ, ਉਹ ਹੁਣ ਠੰਡੇ ਬਸਤੇ 'ਚ ਪੈ ਕੇ ਲੱਗਦੇ ਨੇ ਹਾਲ ਦੀ ਘੜੀ। ਜਗਮੀਤ ਸਿੰਘ ਨੇ ਵੈਸੇ ਆਪਣੇ ਬਿਆਨ 'ਚ ਇਹ ਵੀ ਲਿਖਿਆ, ਕਹਿੰਦੇ ਚਿੰਤਾ ਨਾ ਕਰਿਓ, ਅਸੀਂ ਉਹ ਵੀ ਪਾਸ ਕਰਾ ਕੇ ਦਿਖਾਵਾਂਗੇ,
ਪਰ ਉਹਦੇ ਵਿੱਚ ਕਹਿੰਦੇ ਵੀ ਐਕਸਪੈਂਸ਼ਨ ਚਾਹੀਦੀ ਆ,
ਸੀਨੀਅਰਸ
ਨੂੰ ਇੰਕਲੂਡ ਕਰੋ, ਉਹਦੇ ਵਿੱਚ ਸਟੂਡੈਂਟਸ ਨੂੰ ਇੰਕਲੂਡ ਕਰੋ, ਉਹਦੇ ਵਿੱਚ ਡਿਸੇਬਲਡ ਵਿਅਕਤੀਆਂ ਨੂੰ ਵੀ ਇੰਕਲੂਡ ਕੀਤਾ ਜਾਵੇ, ਕਿਉਂਕਿ ਸਰਕਾਰ ਵੱਲੋਂ ਪਹਿਲਾਂ ਜਿਹੜੀ ਅਨਾਊਂਸਮੈਂਟ ਕੀਤੀ ਗਈ ਸੀ, ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ, 2023 ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਅਤੇ ਜਿਨ੍ਹਾਂ ਦੀ ਆਮਦਨ $1.5 ਲੱਖ ਤੋਂ ਘੱਟ, ਉਹਨਾਂ ਨੂੰ $250-250 ਦੇ ਚੈੱਕ ਮਿਲਣੇ ਨੇ, ਅਤੇ ਉਹਦੇ ਵਿੱਚ ਰਿਟਾਇਰੀਜ ਨਹੀਂ ਆਉਂਦੇ। ਵਾਸੂ ਜੀ, ਉਹਦਾ ਵੀ ਜੋ ਪਲਾਨ ਐਜ਼ ਇਟ ਇਜ਼ ਲਾਗੂ ਹੁੰਦਾ, ਜੋ ਫੈਡਰਲ ਸਰਕਾਰ ਨੇ ਪ੍ਰਪੋਜ਼ ਕੀਤਾ ਸੀ, $4.68 billion, ਆਲਮੋਸਟ $4.7 billion ਉੱਤੇ ਖਰਚ ਹੋਣਾ।
ਸੋ 4.7 + 1.6 = 6.3 billion ਬਣਦਾ ਹੈ, ਅਤੇ ਇਹ ਘੱਟੋ ਘੱਟ ਖਰਚਾ ਹੈ ਸਰਕਾਰ ਦਾ, ਜਿਹੜਾ ਸਰਕਾਰ ਨੇ ਐਸਟੀਮੇਟ ਜਾਰੀ ਕੀਤਾ। ਪੀਬੀਓ ਤਿਆਰੀ ਕਰ ਰਹੇ ਨੇ, ਸੋ ਪੀਬੀਓ ਦੀ ਰਿਪੋਰਟ ਦੀ ਉਡੀਕ ਕਰੋ, ਅਤੇ ਉਮੀਦ ਕੀਤੀ ਜਾ ਰਹੀ ਜਲਦੀ ਰਿਪੋਰਟ ਬਣਾ ਕੇ ਦੱਸਣਗੇ ਵੀ ਅਸਲ ਦੇ ਵਿੱਚ ਖਰਚਾ ਕਿੰਨਾ ਹੋਣਾ। ਤੇ ਸੋ ਵਿਜੇ ਜੀ, ਹੁਣ ਕੁਝ ਲਿਬਰਲ ਬੈਕ ਬੈਂਚਰ ਵੀ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਇਹ ਵਿਸਤਾਰ ਕਰ ਦੇਣਾ ਚਾਹੀਦਾ ਕਿ GST ਜ਼ਿਆਦਾ ਲੋਕਾਂ ਨੂੰ ਮਿਲੇ। ਇੰਟਰਸਟਿੰਗ ਗੱਲ ਇੱਕ ਹੋਰ ਨਜ਼ਰ ਆਈ ਕਿ ਜਗਮੀਤ ਸਿੰਘ ਪਹਿਲਾਂ ਜਿਹੜੇ ਤਿੰਨ ਕੈਟੇਗਰੀਜ਼ ਦੀ ਗੱਲ ਕਰ ਰਹੇ ਸੀ ਜਿਹਨਾਂ ਨੂੰ ਇਹ ਰਿਬੇਟ ਮਿਲਣੀ ਚਾਹੀਦੀ ਹੈ, ਜਿਹਨਾਂ ਨੂੰ ਇਹ GST ਹੋਲੀਡੇ ਵਿੱਚ ਸ਼ਾਮਲ ਕਰਨਾ ਚਾਹੀਦਾ, ਉਹ ਸੀਗੇ ਸਟੂਡੈਂਟਸ, ਉਹ ਸੀਗੇ ਰਿਟਾਇਰਡ ਸੀਨੀਅਰਸ ਤੇ ਡਿਸੇਬਲਡ ਵਿਅਕਤੀ। ਹੁਣ ਜਿਹੜਾ ਇਹਨਾਂ ਨੇ ਨਵੀਂ ਗੱਲ ਕੀਤੀ ਹੈ ਉਹਦੇ ਚ ਕਹਿ ਰਹੇ ਨੇ ਪਰਸਨਸ ਵਿਦ ਡਿਸੇਬਿਲਿਟੀਜ਼, ਰਿਟਾਇਰਡ ਸੀਨੀਅਰਸ ਤੇ ਵਰਕਰਸ ਹੋਰ ਇੰਜਰਡ ਵਰਕਰਸ, ਸਟੂਡੈਂਟਸ ਦਾ ਨਾਮ ਨੀ ਹੈਗਾ ਹੁਣ। ਸੋ ਕੁਝ ਕੈਟੇਗਰੀਜ਼ ਨੇ, ਸੋ ਇਹਦੇ ਵਿੱਚ ਵੀ ਸਕੋਪ ਆਫ ਨੈਗੋਸੀਏਸ਼ਨ ਹੈਗਾ ਕਿ ਲਿਬਰਲਸ ਜਦੋਂ ਇਹਦਾ ਵਿਸਤਾਰ ਕਰਨਗੇ, ਜਦੋਂ ਆਪਣੇ ਉਹ ਚੈੱਕ ਨੂੰ ਸੋ ਕਾਲ ਫਿਕਸ ਕਰਨਗੇ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਨੂੰ ਸ਼ਾਮਲ ਕੀਤਾ ਜਾਂਦਾ। ਸੋ ਬਹੁਤ ਸਾਰੇ ਲੋਕ ਹੁਣ ਇਹ ਵੀ ਸਵਾਲ ਪੁੱਛ ਰਹੇ ਨੇ ਕਿ ਜਿਹੜੀਆਂ ਹਾਊਸ ਵਾਈਫਸ ਨੇ ਉਹਨਾਂ ਨੇ ਤੁਹਾਡਾ ਕੀ ਵਿਗਾੜਿਆ, ਵੋਟ ਤਾਂ ਉਹਨਾਂ ਦੀ ਵੀ ਬਣੀ ਹੋਈ ਹੈ, ਤੇ ਉਹਨਾਂ ਨੂੰ ਵੀ ਫਿਰ ਤੁਸੀਂ ਇਹ ਚੈੱਕ ਭੇਜੋ।
ਕੱਲ੍ਹ ਵਾਸੂ ਜੀ, ਬਲਾਕ ਕਿਊਬੇਕਵਾ ਦੇ ਲੀਡਰ ਨੇ ਇਹ ਗੱਲ ਆਖੀ ਹਾਊਸ ਆਫ ਕਾਮਨਸ ਦੇ ਫਲੋਰ ਤੇ, ਕਹਿੰਦੇ ਇਹ ਜਿਹੜਾ $250 ਦੇ ਚੈੱਕ ਭੇਜਣ ਦੀ ਗੱਲ ਕਰਦੇ ਨੇ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਵੀ ਲੋਕੀ ਪਰੇਸ਼ਾਨ ਨੇ, ਲੋਕਾਂ ਨੂੰ ਹੈਲਪ ਦੀ ਲੋੜ ਹੀ ਨਾ, ਉਹੀ ਸਾਰਾ ਜਿਹੜਾ ਉਹਨਾਂ ਦਾ ਨੈਰੇਟਿਵ ਆ। ਤੇ ਈਵ ਫਰਾਂਸੁਆ ਬਲੈਂਸ਼ੈਟ ਨੇ ਫਰਾਂਸੀਸੀ ਬੋਲੀ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਕੀਤੀ ਹਾਊਸ ਆਫ ਕਾਮਨਸ ਦੇ ਫਲੋਰ ਤੇ, ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਕਹਿੰਦੇ ਜਿਹੜਾ ਕੋਈ ਚੈੱਕ ਭੇਜਣਾ ਚਾਹੁੰਦੇ ਨੇ, ਕਹਿੰਦੇ ਪਹਿਲੀ ਗੱਲ ਤਾਂ ਜਿਹੜੇ ਕੈਨੇਡੀਅਨਸ ਕੋਈ ਸਟਰਗਲ ਕਰ ਰਹੇ ਨੇ, ਸਭ ਤੋਂ ਵੱਧ ਜੇ ਕੋਈ ਕੈਨੇਡੀਅਨ ਸਟਰਗਲ ਕਰ ਰਿਹਾ ਉਹ ਲਿਬਰਲਸ ਖੁਦ ਨੇ, ਉਹਨਾਂ ਨੇ ਇਹ ਗੱਲ ਆਖੀ। ਦੂਜੀ ਗੱਲ ਉਹਨਾਂ ਨੇ ਕਹੀ, ਕਹਿੰਦੇ ਜੇ $250-250 ਦੇ ਚੈੱਕ ਭੇਜਣਾ ਇਹਨਾਂ ਨੂੰ ਲੱਗਦਾ ਵੀ ਇਹ ਇੰਨੀ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਨੂੰ ਬੈਕਿੰਗ ਇੰਨੀ ਸਟਰੋਂਗ ਆ, ਕਹਿੰਦੇ ਹਾਊਸ ਆਫ ਕਾਮਨਸ ਦੇ ਵਿੱਚ ਨਾ ਅਸੀਂ ਸਰਕਾਰ ਦੀ ਇਸ ਪ੍ਰਪੋਜ਼ਲ ਨਾਲ ਸਹਿਮਤ ਹਾਂ, ਨਾ NDP ਵਾਲੇ ਸਹਿਮਤ ਨੇ, ਕੰਜ਼ਰਵੇਟਿਵਸ ਵੀ ਨਹੀਂ ਹੈਗੇ, ਕਹਿੰਦੇ ਇਕੱਲੇ ਇਹੀ ਨੇ ਜਿਹੜੇ ਚੈੱਕ ਭੇਜਣਾ ਚਾਹੁੰਦੇ ਨੇ, ਜੇ ਇਹ ਇੰਨੇ ਹੀ ਦਿਵਾਲ ਹੋਏ ਨੇ, ਇਹਨਾਂ ਨੂੰ ਇੰਨਾ ਹੀ ਕੋਨਫੀਡੈਂਸ ਆ, ਕਹਿੰਦੇ ਇੱਥੇ ਕੋਨਫੀਡੈਂਸ ਵੋਟ ਕਰਾ ਲਓ, ਇਹਨੂੰ ਤੁਸੀਂ
ਕੋਨਫੀਡੈਂਸ ਤਗੜੀ ਗੱਲ ਕਰਕੇ।
ਹਾਂ, ਪਰ ਉਹਨਾਂ ਨੇ ਕਿਉਂਕਿ ਫਰੈਂਚ ਦੇ ਵਿੱਚ ਉਹ ਗੱਲ ਕੀਤੀ, ਉਹ ਟਰਾਂਸਲੇਸ਼ਨ ਦੇ ਵਿੱਚ ਪਿੱਛੇ ਬੈਕਗਰਾਊਂਡ ਵੋਇਸ ਓਵਰ ਦੇ ਵਿੱਚ ਉਹ ਗੱਲ ਚੱਲ ਰਹੀ ਆ, ਇੰਨੀ ਜ਼ਿਆਦਾ ਇਹ ਗੱਲ ਹਾਈਲਾਈਟ ਨਹੀਂ ਹੋਈ। ਸੋ ਇਹ ਵੇਖਦੇ ਹਾਂ ਕਿ ਹੁਣ ਇਸ ਮਤੇ ਦਾ ਕੀ ਬਣਦਾ। ਪਰ GST ਰਿਆਇਤ ਵਾਲਾ ਬਿੱਲ ਅੱਜ, ਅੱਛਾ ਇਹ ਵੀ ਵੇਖਦੇ ਹਾਂ ਉਹਦੇ 'ਚ ਕੀ ਕੁਝ ਤਰਮੀਮਾਂ ਹੁੰਦੀਆਂ ਨੇ ਕਿ ਨਹੀਂ, ਜਾਂ ਉਹਨੂੰ ਐਜ਼ ਇਟ ਇਜ਼ ਪਾਸ ਕੀਤਾ ਜਾਂਦਾ, ਕਿਉਂਕਿ ਕੱਲ੍ਹ NDP ਵੱਲੋਂ ਇਹ ਗੱਲ ਇਹ ਵੀ ਆਖੀ ਗਈ ਸੀ ਬਿਫੋਰ ਦਿਸ ਬਿੱਲ ਵਾਸ ਟੇਬਲਡ ਕਿ 14 ਦਸੰਬਰ ਤੱਕ ਦਾ ਵੀ ਜਾਂ 15 ਦਸੰਬਰ ਤੱਕ ਵੀ ਵੇਟ ਕਿਉਂ ਕਰਨੀ, ਇਮੀਡੀਏਟਲੀ ਲਾਗੂ ਕਰੋ GST ਹੋਲੀਡੇ, ਕਿ ਇਹਨੂੰ ਇਮੀਡੀਏਟ ਤੁਰੰਤ ਲਾਗੂ ਕਰ ਦੇਣਾ ਚਾਹੀਦਾ। ਪਰ ਉਹਦੇ ਵਾਸਤੇ ਆਫਕੋਰਸ ਰਿਟੇਲਰਸ ਨੂੰ ਸਮਾਂ ਵੀ ਤੇ ਚਾਹੀਦਾ ਟੂ ਪ੍ਰਿਪੇਅਰ ਦੇਅਰ ਸਿਸਟਮਸ ਫੋਰ ਦਾ ਡਿਸਕਾਊਂਟ।
ਪਰ ਕੱਲ ਜਿਹੜਾ ਇਹਨਾਂ ਨੇ ਬਿਆਨ ਜਾਰੀ ਕੀਤਾ ਉਹਦੇ ਚ ਇਹਨਾਂ ਨੇ ਕੋਈ ਦੀ ਮੰਗ ਕੀਤੀ ਨਹੀਂ, ਬਟ ਦੈਟ ਵੁੱਡ ਹੈਵ ਮੇਡ ਸੈਂਸ
ਜੀ,
ਕਿਉਂਕਿ ਵਿਜੇ ਜੀ ਕ੍ਰਿਸਮਸ ਟ੍ਰੀ ਖਰੀਦਣ ਵਾਸਤੇ ਕੋਈ 14-15 ਦਸੰਬਰ ਤੱਕ ਦੀ ਉਡੀਕ ਨਹੀਂ ਕਰਿਆ ਕਰਦਾ,
ਆਉਣ ਵਾਲਿਆਂ ਨੇ ਲਾ ਲਏ ਨੇ, ਡੈਕੋਰੇਸ਼ਨਸ ਹੋ ਗਈਆਂ,
ਲਗਾ ਵੀ ਦਿੱਤੇ ਲੋਕਾਂ ਨੇ ਤੇ ਖਰੀਦਦਾ ਤਾਂ ਬੰਦਾ ਉਸ ਤੋਂ ਪਹਿਲਾਂ
ਜੀ ਜੀ ਜੀ,
ਤੇ ਬਹੁਤ ਸਾਰੇ ਲੋਕ ਨੇ ਉਹ ਬਲੈਕ ਫਰਾਈਡੇ ਤੇ ਸ਼ਾਪਿੰਗ ਕਰ ਲੈਂਦੇ ਕ੍ਰਿਸਮਸ ਦੀ,
ਬਿਲਕੁਲ।
ਤੇ ਹੂ ਵੇਟਸ ਟਿਲ 14th ਆਫ ਡਿਸੰਬਰ?
Nobody does.
ਸੋ ਉਹ ਕੋਈ ਸੈਂਸ ਬਣਦੀ ਨਹੀਂ
ਜੀ। ਚਲੋ ਵੇਖਦੇ ਹਾਂ, ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ, ਖਬਰਾਂ ਹੋਰ ਵੀ ਬਹੁਤ ਸੀ ਯਾਰ,
ਉਹ ਥੈਂਕ ਯੂ ਵਿਜੇ ਜੀ,
ਪਰ ਕੋਈ ਨਹੀਂ ਕਰ ਲੈਂਦੇ ਗੱਲ,
ਠੀਕ ਹੈ ਜੀ,
ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ,
ਤੁਹਾਡਾ ਸਮਾਂ ਹੀ ਕੀਮਤੀ ਹੈ ਯਾਰ, ਜੀ ਤੇ ਕਰਦਾ ਤੁਹਾਡੇ ਨਾਲ ਸਾਰਾ ਦਿਨ ਗੱਲਾਂ ਕਰੀ ਜਾਈਏ, ਬਟ ਇੱਦਾਂ
ਨਹੀਂ, ਆਪਾਂ ਫਿਰ ਕਰ ਲਾਂਗੇ, ਕੋਈ ਗੱਲ ਨਹੀਂ,
ਪਰ ਬਹੁਤ ਮਿਹਰਬਾਨੀ,
ਫੋਨ ਨੰਬਰ ਹੈਗਾ ਮੇਰਾ,
ਥੈਂਕ ਯੂ ਬ੍ਰਦਰ,
ਥੈਂਕ ਯੂ ਜੀ,
ਹੈਵ ਅ ਗੁੱਡ ਡੇ।